पल मानन योग दोस्तो दुख ते सुख जिंदगी दे पहिए। हर पल मानन योग दोस्तो दुख ते सुख जिंदगी दे पहिए। हर धरती दी बुक्कल माणो हस गुजारो जिथे रहिए। रोंदे अज तक रात ना मुक्की, रोंदे अज तक रात ना मुक्की। ए सूत्र जे पल्ले बनो, कुटिया वटिया मन समझाओ, सब दी सुन के सब नू कहिए। कुटिया वटिया मन समझाओ, सब दी सुन के सब नू कहिए। हेलो जी, गुरभजन गिल होरां दी इन्हां सत्रां दे नाल अज दा लहरां प्रोग्राम लै के मैं थोड़ी खिदमत च हाजिर हां मैलबर्न स्टूडियो तो अमरदीप कौर। ते मेरे वालों आप सब नू बहुत ही प्यार भरी सत श्री अकाल, गुड मॉर्निंग, आदाब, नमस्कार ते वाहिगुरु जी का खालसा, वाहिगुरु जी की फतेह। जी उम्मीद करदी हां दोस्तों तुहाडा अज दा दिन सुहावना चढ़िया होना ते परमात्मा दे अगे अरदास हमेशा वांगू ही कि तुहाडे दिन दी हर घड़ी हर पल जिहड़ा जी ओह सुहावना हो निबड़े। अज दिन मंगलवार दा, मंगलवार आपां इह मॉर्निंग शो यानी कि लहरां प्रोग्राम लैके आउने हुंदे आ तुहाडे लई मैलबर्न स्टूडियो तो। ते मंगलवार साल 2021 दे नवंबर महीने दी 16 तरीक हो चुकी है अज। ते उधर नानक शाही संमत 553 दे मगर महीने दी अज पहली तरीक है, यानी मगर महीना जिहड़ा अज ही चढ़िया है। इधर घड़िया वाल नजर मारीये तो घड़िया कहंदियां जी इस वेले सिडनी मेलबर्न ते कैनबरा दे विच समा हो गया 8:04 दा। इधर ब्रिस्बेन दे विच समा 7:04 दा। इधर पर्थ दे विच 5:04 होए आ सवेर दे तड़के दे। एडिलेड दे विच समा 7:34 दा हो चुके आ। उधर साडे गुआंढी मुल्क न्यूजीलैंड दे विच इस वेले सवेर दे 10:04 हो चुके आ, यानी मंगलवार दा दिन साडे तो 2 घंटे पहला ही चढ़ गया उत्थे। ते इधर जी मंगलवार दा दिन हांगकांग दे विच भी चढ़ चुके आ, उत्थे 5:04 दा समा लगभग पर्थ वाला ही समा जिहड़ा उत्थे चल रहा है। ते इसे तरह मंगलवार दा जिहड़ा दिन है जी ओ चढ़ चुके आ, डुबई दे विच भी 1:04 दा समा उत्थे होया, यानी कि अद्धी रात दा तड़का है उत्थे। ते जे असी अपने मुल्क चलिए तां भारत दे विच ते पंजाब दे विच समा इस वेले 2:34 दा, उत्थे भी अद्धी रात दे तड़के वाला ही समा है ना। ते मंगलवार तां चढ़ चुके आ जी बहुत सारे मुल्कां च, पर अजे बहुत सारे मुल्कां दे विच सोमवार भी चल रहा। सो सोमवार केड़े केड़े मुल्कां च चल रहा ओदे उत्ते भी एक निगाह जी मार लैने आ, समा देख लैने आ जी उथों दा भी। सो कैनेडा दे विच मंगलवार दा दिन अजे चल रहा, विनीपैग दे विच समा 3:05 दा हो गया, टोरोंटो दे विच शाम पई हुई है 4:05 है जी सोमवार दे। ते इसे तरह वैनकूवर दे विच अजे दुपहर ही है, वैनकूवर दे विच 1:05 होए है दुपहर दे। ते मंगलवार जिहड़ा जी ओ हले अध विचाले पहुंचिया। ते इधर जे असी यूएस की गल करिए तो यूएस के न्यूयॉर्क शहर दे विच भी शाम पई हुई है सोमवार की 4:05 का समा, एलए दे विच दुपहर पई हुई है। ते सियाटल दे विच भी इस वेले दुपहर पई हुई है, 1:05 का जिहड़ा समा ओ हो चुके है उत्थे। ते मियामी दे विच समा जिहड़ा ओ शाम दा आ, 4:05 शाम दे हो चुके है मियामी दे विच। ते इधर होर केड़े मुल्कां दे विच सोमवार निकल गया, यानी सोमवार जिहड़ा रोम दे विच इटली दे विच 10:06 दी रात दा समा है। ते इधर लंडन दे विच भी रात पै चुकी है, 9:06 दा समा लंडन दे विच इस वेले सोमवार दी रात दा। ते दोस्तो तुसी जिस भी धरती तो, जिस भी मुल्क तो, जिस भी दुनिया दे जिस भी कोने तो तुसी साडे नाल लहरां प्रोग्राम दे विच जुड़दे हो, तुहानू एक बार फिर तो जी आयां नू कहिंदे आ बहुत बहुत स्वागत करदे आ। तो लो जी अज दे प्रोग्राम च की होण जा रहा उहदे बारे तां जरूर दसणा बणदा, रूपरेखा जरूर सांझी करनी बणदी है प्रोग्राम दे विच। अज दा विचार आपां करांगे सांझा, ते अज दे विचार तों बाद मौसम दी जानकारी तुहाडे लई लैके आवांगे जरूर। ते इस तों अलावा कुछ होर जानकारियां जिहड़ियां ओह वी तुहाडे लई लैके आवांगे। अज दा जिहड़ा सिलसिला विरसा ते इतिहास दा, ओह अज असीं लैके आ सकांगे कि नहीं आ सकांगे, इह अजे वी शशोपंच है, क्योंकि साडे नाल दिलवर साहब हमेशा जुड़दे आ ते अज वी लगभग जुड़न जा रहे आ। पर जेकर उत्थे जिहड़ा मौसम दी खराबी कारण जिहड़ी बिजली है सियाटल दे विच गई हुई है, इह बड़ा अजीब जिहा लगदा सुणन नूं है ना, क्योंकि आपां नूं ਇੰਡੀਆ ਦੇ ਵਿੱਚ ਰਹਿੰਦੇ ਹਾਂ, ਭਾਰਤ ਚ ਰਹਿੰਦੇ ਹਾਂ, ਪੰਜਾਬ ਚ ਰਹਿੰਦੇ ਹਾਂ ਤਾਂ ਆਦਤ ਪਈ ਹੁੰਦੀ ਆ ਵੀ ਬਿਜਲੀ ਚਲੇਗੀ, ਬਿਜਲੀ ਆ ਗਈ। ਪਰ ਜਦੋਂ ਕੁਛ ਮੌਸਮ ਦੇ ਵਿੱਚ ਇਹੋ ਜਿਹੀ ਖਰਾਬੀ ਖਰੂਬੀ ਆਉਂਦੀ ਆ ਤਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਭਾਵੇਂ ਕੁਛ ਪਲਾਂ ਦੇ ਲਈ ਜਾਵੇ, ਕੁਛ ਘੰਟਿਆਂ ਦੇ ਲਈ ਜਾਵੇ, ਤਾਂ ਬਿਜਲੀ ਕਈ ਵਾਰ ਚਲੇ ਜਾਂਦੀ ਆ। ਸੋ ਸਿਆਟਲ ਦੇ ਵਿੱਚ ਵੀ ਅੱਜ ਉਹਨਾਂ ਨੇ ਮੈਨੂੰ ਹੁਣੇ ਹੁਣੇ ਸੁਨੇਹਾ ਜਿਹੜਾ ਭੇਜਿਆ ਕਿ ਬਿਜਲੀ ਜਿਹੜੀ ਉੱਥੇ ਗਈ ਹੋਈ ਹੈ, ਤੇ ਜੇ ਬਿਜਲੀ ਨਹੀਂ ਆਈ, ਮੋਬਾਈਲ ਚਾਰਜ ਨਾ ਹੋਏ, ਜੇ ਕੰਪਿਊਟਰ ਸਕਰੀਨ ਆਨ ਨਾ ਹੋ ਸਕੀ, ਤਾਂ ਹੋ ਸਕਦਾ ਹੈ ਫਿਰ ਉਹ ਸਾਡੇ ਨਾਲ ਅੱਜ ਨਾ ਜੁੜ ਸਕਣ, ਪਰ ਉਹਨਾਂ ਦੀ ਕੋਸ਼ਿਸ਼ ਪੂਰੀ ਹੈ। ਸੋ ਵਿਰਸਾ ਤੇ ਇਤਿਹਾਸ ਦੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਭਗਤ ਨਾਮਦੇਵ ਹੋਰਾਂ ਤੇ ਬਾਬਾ ਦੀਪ ਸਿੰਘ ਹੋਰਾਂ ਦੇ ਜੀਵਨ ਦੇ ਉੱਤੇ ਝਾਤ ਜਿਹੜੀ ਸੀ ਉਹ ਪਾਉਣੀ ਸੀ, ਪਰ ਕੋਸ਼ਿਸ਼ ਅਜੇ ਵੀ ਜਾਰੀ ਹੈ ਤੇ ਜੇ ਉੱਥੇ ਬਿਜਲੀ ਆ ਗਈ ਜਾਂ ਫਿਰ ਜਿਹੜਾ ਸਾਥ ਹੈ ਟੈਕਨੋਲੋਜੀ ਨੇ ਦਿਲਬਰ ਸਾਹਿਬ ਦਾ ਦੇ ਦਿੱਤਾ, ਤੇ ਫਿਰ ਉਹ ਜ਼ਰੂਰ ਸਿਲਸਿਲਾ ਲੈ ਕੇ ਆਵਾਂਗੇ ਤੁਹਾਡੀ ਖਿਦਮਤ ਦੇ ਵਿੱਚ। ਤੇ ਇਸ ਤੋਂ ਇਲਾਵਾ ਜੀ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਗੱਲਬਾਤ ਦਾ ਵਿਸ਼ਾ ਵੀ ਰੱਖਿਆ ਤੇ ਅੱਜ ਇੱਕ ਖਾਸ ਮਹਿਮਾਨ ਜਿਹੜੇ ਹੈ ਉਹ ਸਾਡੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਹਾਜ਼ਰ ਹੋਣਗੇ। ਸੋ ਉਹ ਖਾਸ ਵਿਸ਼ਾ ਜਿਹੜਾ ਹੈ ਨਾ ਸਿਰਫ ਉਹਨਾਂ ਨਾਲ ਗੱਲਬਾਤ ਕਰਨ ਤੱਕ ਸੀਮਿਤ ਹੈ, ਉਹ ਖਾਸ ਵਿਸ਼ਾ ਜਿਹੜਾ ਉਹ ਸਾਡੇ ਹਰ ਇਨਸਾਨ ਦੀ ਮਨੁੱਖ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ। ਸੋ ਜਿਵੇਂ ਪਿਛਲੇ ਹਫ਼ਤੇ ਅਸੀਂ ਗੱਲ ਕੀਤੀ ਸੀ, ਪਿਛਲੇ ਹਫ਼ਤੇ ਅਸੀਂ ਗੱਲਬਾਤ ਜਿਹੜੀ ਹੈ ਉਹ ਮੈਂਟਲ ਹੈਲਥ ਦੇ ਉੱਤੇ ਕੀਤੀ ਸੀ। ਸੋ ਮੈਂਟਲ ਹੈਲਥ ਦੇ ਨਾਲ ਹੀ ਕਾਫੀ ਨੇੜਿਓਂ ਤੇੜਿਓਂ ਜੁੜਿਆ ਹੋਇਆ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਅਸੀਂ ਹਮੇਸ਼ਾ ਹਰ ਦੂਜੇ ਤੀਜੇ ਬੰਦੇ ਨੂੰ ਇਸ ਹਾਲਾਤ ਦੇ ਵਿੱਚੋਂ ਗੁਜ਼ਰਦਾ ਵੇਖਦੇ ਹਾਂ। ਹਮੇਸ਼ਾ ਸਾਨੂੰ ਇਹ ਸੁਣਨ ਨੂੰ ਮਿਲਦਾ ਕਿ ਮੈਨੂੰ ਸਟ੍ਰੈਸ ਬਹੁਤ ਹੈ, ਹਨਾ, ਤੇ ਪਤਾ ਨੀ ਕਿਉਂ ਇਸ ਤਰ੍ਹਾਂ ਲੱਗਦਾ ਕਿ ਜਿੱਦਾਂ ਜਿਹੜਾ ਨਿਰਾਸ਼ਾ ਜਿਹੜੀ ਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਹਾਵੀ ਹੋ ਰਹੀ ਹੈ। ਸੋ ਇਹ ਕਿਸ ਗੱਲ ਦਾ ਸਟ੍ਰੈਸ ਜਾਂ ਨਿਰਾਸ਼ਾ ਜਿਹੜੀ ਉਹ ਕਿਉਂ ਹਾਵੀ ਹੋ ਰਹੀ ਹੈ, ਤੇ ਅੱਜ ਦਾ ਜਿਹੜਾ ਟੌਪਿਕ ਰੱਖਿਆ ਉਹ ਇਸ ਕਰਕੇ ਵੀ ਰੱਖਿਆ ਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਇਹ ਮੰਨਦੇ ਹਾਂ ਕਿ ਜਦੋਂ ਅਸੀਂ ਇੱਕ ਆਪਣੀ ਰੁਟੀਨ ਜਿਹੜੀ ਹੈ ਉਹ ਧਰਮ ਦੇ ਨਾਲ ਜਾਂ ਰੂਹਾਨੀਅਤ ਦੇ ਨਾਲ ਜਾਂ ਅਧਿਆਤਮਕਤਾ ਦੇ ਨਾਲ ਜੋੜਦੇ ਹਾਂ ਤਾਂ ਫਿਰ ਕਾਫੀ ਹੱਦ ਤੱਕ ਉਸ ਸਟ੍ਰੈਸ ਦੇ ਵਿੱਚੋਂ ਬਾਹਰ ਆਉਣ ਚ ਮਦਦ ਮਿਲਦੀ ਹੈ, ਹਨਾ। ਪਰ ਬਹੁਤ ਵਾਰ ਇਹ ਵੀ ਦੇਖਣ ਦੇ ਵਿੱਚ ਆਉਂਦਾ ਕਿ ਬਹੁਤ ਸਾਰੇ ਲੋਕ ਜਿਹੜੇ ਬਾਣੀ ਵੀ ਬਹੁਤ ਪੜ੍ਹਦੇ ਆ, ਸਿਮਰਨ ਵੀ ਬਹੁਤ ਕਰਦੇ ਆ, ਹਨਾ, ਪਰ ਜ਼ਿੰਦਗੀ ਦੇ ਵਿੱਚ ਘੋਰ ਨਿਰਾਸ਼ਾ ਦੇ ਵਿੱਚ ਫਿਰ ਵੀ ਉਹ ਘਿਰੇ ਹੋਏ ਆ। ਕਿਹੜੀਆਂ ਇਹੋ ਜਿਹੀਆਂ ਊਣਤਾਈਆਂ ਨੇ, ਕਿਹੜੇ ਇਹੋ ਜਿਹੇ ਔਗੁਣ ਨੇ ਜਿਹੜੇ ਸਾਡੇ ਅੰਦਰ ਇਸ ਹੱਦ ਤੱਕ ਪਸਰ ਚੁੱਕੇ ਆ, ਘਰ ਕਰ ਚੁੱਕੇ ਆ ਕਿ ਅਸੀਂ ਗੁਰਬਾਣੀ ਪੜ੍ਹਦਿਆਂ ਹੋਇਆਂ ਵੀ, ਗੁਰਮਤ ਦੇ ਨਾਲ ਜੁੜਦਿਆਂ ਹੋਇਆਂ ਵੀ, ਜਾਂ ਫਿਰ ਅਸੀਂ ਕਹਿੰਦੇ ਹਾਂ ਕਿ ਧਰਮ ਦੇ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਵੀ ਉਸ ਵਿੱਚ ਖਚਿਤ ਹੁੰਦੇ ਜਾਂਦੇ ਹਾਂ, ਯਾਨੀ ਕਿ ਅਸੀਂ ਫਿਰ ਵੀ ਅਸੀਂ ਇਹੀ ਘੋਰ ਨਿਰਾਸ਼ਾ ਜਿਹੜੀ ਹੈ ਉਹਨੂੰ ਜ਼ਿੰਦਗੀ ਦੇ ਵਿੱਚ ਅਪਣਾਉਣੇ ਜਾਂਦੇ ਹਾਂ। ਇਸ ਦੇ ਪਿੱਛੇ ਕਿਹੜੇ ਕਾਰਨ ਜਿਹੜੇ ਕਾਰਜਸ਼ੀਲ ਰਹਿੰਦੇ ਆ, ਅੱਜ ਇਸੇ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਕਰਨੀ ਹੈ। ਗੱਲਬਾਤ ਕਰਨ ਦੇ ਲਈ ਅਸੀਂ ਅੱਜ ਸੱਦਾ ਦਿੱਤਾ ਹੋਇਆ ਭਾਈ ਸਾਹਿਬ ਭਾਈ ਦਯਾਕਰਨ ਸਿੰਘ ਹੋਰਾਂ ਨੂੰ। ਦਯਾਕਰਨ ਸਿੰਘ ਹੋਰੀ ਜਿਹੜੇ ਹੈ ਉਹ ਇੱਥੇ ਮੈਲਬਨ ਦੇ ਵਿੱਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਕਥਾਵਾਚਕ ਦੀ ਸੇਵਾ ਵੀ ਨਿਭਾਉਂਦੇ ਆ। ਬਹੁਤ ਸਾਰਾ ਗਿਆਨ ਹੈ ਉਹਨਾਂ ਨੂੰ ਔਰ ਉਸ ਗਿਆਨ ਦੇ ਵਿੱਚੋਂ ਹੀ ਕੁਛ ਜਿਹੜਾ ਗਿਆਨ ਦੀਆਂ ਬੂੰਦਾਂ ਕਹਿ ਲੋ ਅੱਜ ਅਸੀਂ ਪ੍ਰੋਗਰਾਮ ਦੌਰਾਨ ਸਾਂਝੀਆਂ ਕਰਨੀਆਂ ਚਾਹਾਂਗੇ। ਸੋ ਇਸ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਨੀ ਹੈ। ਵਿਸ਼ਾ ਹੈਗਾ ਜੀ ਕਿ ਅੱਜ ਦੇ ਦੌਰ ਦੇ ਵਿੱਚ ਜਿਵੇਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਮੈਂਟਲ ਸਟ੍ਰੈਸ ਆ ਜੀ, ਐਂਗਜ਼ਾਇਟੀ ਆ, ਡਿਪਰੈਸ਼ਨ ਆ। ਸੋ ਇਸ ਐਂਗਜ਼ਾਇਟੀ ਦੇ ਵਿੱਚੋਂ ਜਾਂ ਇਸ ਡਿਪਰੈਸ਼ਨ ਦੇ ਵਿੱਚੋਂ ਬਾਹਰ ਆਉਣ ਦੇ ਲਈ ਗੁਰਬਾਣੀ ਜਿਹੜੀ ਆ ਉਹ ਸਾਡੀ ਕਿਵੇਂ ਮਦਦ ਕਰਦੀ ਹੈ ਪਰਿਵਾਰਕ ਜੀਵਨ ਦੇ ਵਿੱਚ ਵੀ ਤੇ ਸਾਡੇ ਸਮਾਜਿਕ ਜੀਵਨ ਦੇ ਵਿੱਚ। ਬਾਹਰ ਜਾਂਦੇ ਹਾਂ, ਬਾਹਰ ਕੰਮਾਂ ਕਾਰਾਂ ਤੇ ਵੀ ਸਾਨੂੰ ਇਸੇ ਤਰ੍ਹਾਂ ਬੇਚੈਨੀ ਜਿਹੜੀ ਮਹਿਸੂਸ ਹੁੰਦੀ ਹੈ, ਜਦੋਂ ਘਰ ਆਉਂਦੇ ਹਾਂ ਪਰਿਵਾਰਕ ਜੀਵਨ ਦੇ ਵਿੱਚ ਵੀ ਤਣਾਓ ਬਣਿਆ ਰਹਿੰਦਾ। ਸੋ ਇਹ ਸਾਰਾ ਕੁਝ ਜਿਹੜਾ ਆ ਉਸ ਦੇ ਵਿੱਚੋਂ ਨਿਕਲਣ ਦੇ ਲਈ ਗੁਰਬਾਣੀ ਨੂੰ ਅਸਲ ਰੂਪ ਦੇ ਵਿੱਚ ਕਿਸ ਤਰ੍ਹਾਂ ਅਪਣਾਇਆ ਜਾਣਾ ਚਾਹੀਦਾ। ਜੇ ਅਸੀਂ ਪਾਠ ਕਰਦੇ ਹਾਂ ਵੀ ਅਸੀਂ ਬੇਚੈਨ ਆ ਤਾਂ ਫਿਰ ਕੀ ਚੀਜ਼ ਹੈ ਜਿਹੜੀ ਜਿਹਦੇ ਵਿੱਚ ਸੁਧਾਰ ਲਿਆਉਣਾ ਜ਼ਰੂਰੀ ਹੈ। ਸੋ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਅਗਲੇ ਹਿੱਸੇ ਦੇ ਵਿੱਚ, ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਸੀਂ ਵੀ ਉਸ ਗੱਲਬਾਤ ਦੇ ਵਿੱਚ ਲਾਈਵ ਸਾਡੇ ਨਾਲ ਸ਼ਾਮਲ ਹੋ ਸਕਦੇ ਹੋ। ਸੋ ਤੁਸੀਂ ਸਾਨੂੰ ਉਸ ਗੱਲਬਾਤ ਦੌਰਾਨ ਕਾਲ ਕਰ ਸਕਦੇ ਹੋ 0285998811 ਦੇ ਉੱਤੇ। ਤੇ ਇਸ ਸੈਗਮੈਂਟ ਦੇ ਦੌਰਾਨ ਤਾਂ ਤੁਸੀਂ ਕਾਲ ਕਰ ਹੀ ਸਕਦੇ ਹੋ, ਪਰ ਉਸ ਤੋਂ ਪਹਿਲਾਂ ਵੀ ਤੁਸੀਂ ਆਪਣੇ ਮੈਸੇਜਸ ਜਿਹੜੇ ਸਾਨੂੰ ਭੇਜ ਸਕਦੇ ਹੋ ਜਾਂ ਕਾਲ ਵੀ ਕਰ ਸਕਦੇ ਹੋ। ਮੈਸੇਜਸ ਭੇਜਣ ਦੇ ਲਈ ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜਨਾ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmonradio.com ਤੇ ਤੁਸੀਂ ਆਪਣੇ ਸੁਨੇਹੇ ਸਾਨੂੰ ਭੇਜਦੇ ਰਹੇ ਹੋ। ਤੇ ਇਹਦੇ ਨਾਲ ਹੀ ਜੀ ਵਧਾਈਆਂ ਦਾ ਸਿਲਸਿਲਾ ਜਿਹੜਾ ਉਹ ਅਸੀਂ ਹਮੇਸ਼ਾ ਵੈਸੇ ਲੈ ਕੇ ਆਉਂਦੇ ਹਾਂ, ਪਰ ਵਧਾਈਆਂ ਦਾ ਸਿਲਸਿਲਾ ਅੱਗੇ ਤਾਂ ਹੀ ਵੱਧਦਾ ਜੇਕਰ ਤੁਹਾਡੇ ਆਪਣੇ ਪਿਆਰਿਆਂ ਦਾ ਕੋਈ ਖਾਸ ਦਿਨ ਹੁੰਦਾ ਤੇ ਤੁਸੀਂ ਉਹਨਾਂ ਨੂੰ ਆਪਣਾ ਪਿਆਰ ਆਪਣੀ ਮੁਹੱਬਤ ਜਿਹੜੀ ਹੈ ਉਹ ਹਰਮਨ ਰੇਡੀਓ ਦੇ ਜ਼ਰੀਏ ਇੱਕ ਸਰਪ੍ਰਾਈਜ਼ ਗਿਫਟ ਦੇ ਰੂਪ ਦੇ ਵਿੱਚ ਪਹੁੰਚਾਉਣਾ ਚਾਹੁੰਦੇ ਹੋ। ਸੋ ਅੱਜ ਵੀ ਤੁਹਾਡੇ ਉਹਨਾਂ ਖਾਸ ਮਿੱਤਰਾਂ ਦੋਸਤਾਂ ਕਰੀਬੀਆਂ ਜਾਂ ਸੰਬੰਧੀਆਂ ਯਾਨੀ ਕਿ ਰਿਸ਼ਤੇਦਾਰਾਂ ਦੇ ਵਿੱਚੋਂ ਵੀ ਜੇ ਕਿਸੇ ਦਾ ਕੋਈ ਖਾਸ ਦਿਨ ਹੈ ਤਾਂ ਤੁਸੀਂ ਉਹਨਾਂ ਦਾ ਵਟਸਐਪ ਨੰਬਰ ਸਾਨੂੰ ਭੇਜ ਦੇਣਾ ਤੇ ਅਸੀਂ ਉਹਨਾਂ ਦੇ ਉਸ ਖਾਸ ਦਿਨ ਦੇ ਉੱਤੇ ਉਹਨਾਂ ਨੂੰ ਇੱਕ ਸਰਪ੍ਰਾਈਜ਼ ਕਾਲ ਦੇ ਰੂਪ ਦੇ ਵਿੱਚ ਇਹ ਪਿਆਰ ਇਹ ਮੁਹੱਬਤ ਜਿਹੜੀ ਹੈ ਤੁਹਾਡੀ ਉਹਨਾਂ ਤੱਕ ਪਹੁੰਚਾਵਾਂਗੇ। ਸੋ ਜ਼ਰੂਰ ਜੇਕਰ ਤੁਹਾਡੇ ਆਪਣੇ ਪਿਆਰਿਆਂ ਦਾ ਕੋਈ ਖਾਸ ਦਿਨ ਹੈ ਤਾਂ ਸਾਨੂੰ ਅੱਜ ਉਹਨਾਂ ਦੇ ਉਸ ਖਾਸ ਦਿਨ ਦੇ ਬਾਰੇ, ਉਹਨਾਂ ਦੇ ਵਟਸਐਪ ਨੰਬਰ ਦੇ ਬਾਰੇ ਤੇ ਉਹਨਾਂ ਦੇ ਨਾਮ ਦੇ ਬਾਰੇ ਜਾਣਕਾਰੀ ਭੇਜਣਾ ਨਾ ਭੁੱਲਿਓ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਧਾਈਆਂ ਦਾ ਸਿਲਸਿਲਾ ਜਿਹੜਾ ਉਹ ਜ਼ਰੂਰ ਲੈ ਕੇ ਆਵਾਂਗੇ ਜੇਕਰ ਸਾਡੇ ਕੋਲ ਪਹੁੰਚਦੇ ਨੇ ਤੁਹਾਡੇ ਉਹਨਾਂ ਪਿਆਰਿਆਂ ਦੇ ਨੰਬਰ। ਤੇ ਵਧਾਈਆਂ ਦੇ ਸਿਲਸਿਲੇ ਤੋਂ ਇਲਾਵਾ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਹੀ ਕਰਨਾ ਤੇ ਗੱਲਾਂ ਬਾਤਾਂ ਤੋਂ ਇਲਾਵਾ ਫਿਰ ਗੱਲਾਂ ਬਾਤਾਂ ਹੀ ਹੁੰਦੀਆਂ। ਸੋ ਗੱਲਾਂ ਬਾਤਾਂ ਦਾ ਜਿਹੜਾ ਉਹ ਖਾਸ ਸਿਲਸਿਲਾ ਉਹਦੇ ਵਿੱਚ ਤਾਂ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ ਜਾਂ ਕਿਸੇ ਮਹਿਮਾਨ ਨੂੰ ਲੈ ਕੇ ਆਉਂਦੇ ਹਾਂ। ਵੈਸੇ ਪ੍ਰੋਗਰਾਮ ਦੇ ਵਿੱਚ ਤਾਂ ਗੱਲਾਂ ਬਾਤਾਂ ਜਿਹੜੀਆਂ ਉਹ ਅਸੀਂ ਕਰਦੇ ਹੀ ਰਹਿੰਦੇ ਹਾਂ ਤੇ ਉਹ ਕਰਦੇ ਹੀ ਰਹਾਂਗੇ ਪ੍ਰੋਗਰਾਮ ਦੌਰਾਨ। ਕੁਝ ਖਾਸ ਖ਼ਬਰਾਂ ਦੇ ਉੱਤੇ ਅਸੀਂ ਜਿਹੜੀ ਆ ਨਜ਼ਰ ਉਹ ਵੀ ਜ਼ਰੂਰ ਮਾਰਾਂਗੇ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਜ਼ਰੂਰੀ ਹੁੰਦਾ ਹੈ। ਗੀਤ ਸੰਗੀਤ ਤੋਂ ਬਿਨਾਂ ਜਿਹੜਾ ਪ੍ਰੋਗਰਾਮ ਅਧੂਰਾ ਹੁੰਦਾ ਤੇ ਸਭ ਤੋਂ ਜ਼ਿਆਦਾ ਅਧੂਰਾਪਨ ਪ੍ਰੋਗਰਾਮ ਦੇ ਵਿੱਚ ਉਦੋਂ ਆਉਂਦਾ ਜਦੋਂ ਤੁਹਾਡੇ ਮੈਸੇਜਸ ਜਿਹੜੇ ਆ ਉਹ ਸਾਡੇ ਤੱਕ ਨਹੀਂ ਪਹੁੰਚਦੇ। ਸੋ ਪ੍ਰੋਗਰਾਮ ਖੁਸ਼ਗਵਾਰ ਉਦੋਂ ਬਣਦਾ ਜਦੋਂ ਤੁਹਾਡੇ ਪਿਆਰੇ ਪਿਆਰੇ ਜਿਹੇ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ ਤੇ ਅਸੀਂ ਉਹ ਸੁਨੇਹੇ ਤੁਹਾਡੇ ਸਾਰਿਆਂ ਦੇ ਨਾਲ ਕਰਦੇ ਹਾਂ ਸਾਂਝੇ। ਸੋ ਅੱਜ ਵੀ ਉਡੀਕ ਬਣੀ ਹੋਈ ਹੈ, ਤੁਸੀਂ ਸਾਨੂੰ ਆਪਣੇ ਸੁਨੇਹੇ ਜਿਹੜੇ ਆ ਉਹ ਭੇਜਣੇ ਆ, ਪਰ ਇੱਕ ਗੀਤ ਇਸ ਵੇਲੇ ਆਪਾਂ ਤੁਹਾਡੀ ਨਜ਼ਰ ਕਰਨ ਲੱਗੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਅਰਸ਼ ਬੈਨੀਪਾਲ ਦੀ ਆਵਾਜ਼ ਦੇ ਵਿੱਚ ਕਰਦੇ ਹਾਂ ਜੀ ਤੁਹਾਡੀ ਨਜ਼ਰ, ਆਉਂਦੇ ਹਾਂ ਬਹੁਤ ਜਲਦ ਵਾਪਸ।
ਉਹ ਦੀਰਤਾ ਤੋਂ ਬਾਹਰ ਨਹੀਂ ਰਹਿ ਸਕਦਾ, ਨਾ ਕਿਸੇ ਨੂੰ ਮਾੜਾ ਕਹਿ ਸਕਦਾ। ਉਹ ਦੀਰਤਾ ਤੋਂ ਬਾਹਰ ਨਹੀਂ ਰਹਿ ਸਕਦਾ, ਨਾ ਕਿਸੇ ਨੂੰ ਮਾੜਾ ਕਹਿ ਸਕਦਾ। 24 ਘੰਟੇ ਛਾਂ ਬਣ ਕੇ ਉਹਦਾ ਸਿਰ ਤੇ ਹੱਥ ਰਵੇ। ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ। ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ। ਤੇਰਾ ਪਾਣਾ ਜੋ ਬਾਬਾ ਬੋਲੀ ਜਾਵੇ, ਹੱਥ ਵਿੱਚ ਫੜ ਕੇ ਤੱਕੜੀ ਸੱਚ ਦੀ ਤੇਰਾ ਹੀ ਤੇਰਾ ਤੋਲੀ ਜਾਵੇ, ਤੇਰਾ ਹੀ ਤੇਰਾ ਤੋਲੀ ਜਾਵੇ। ਮੈਂ ਹੱਕ ਕਿਸੇ ਦਾ ਰੱਖਣਾ ਨੀ, ਮੈਂ ਹੱਕ ਕਿਸੇ ਦਾ ਰੱਖਣਾ ਨੀ, ਮੈਨੂੰ ਮੇਰਾ ਹੱਕ ਦਵੇ। ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ। ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ। ਇਹ ਦੁਨੀਆਂ ਦੇ ਤਾਣੇ ਬਾਣੇ ਭਲਾ ਜਗਤ ਦਾ ਤੇਰੇ ਪਾਣੇ। ਇਹ ਦੁਨੀਆਂ ਦੇ ਤਾਣੇ ਬਾਣੇ ਭਲਾ ਜਗਤ ਦਾ ਤੇਰੇ ਪਾਣੇ। ਕੀ ਸਮਝੇ ਜਗ ਰੂਪ ਸਰਾਬਾ, ਤੇਰੀਆਂ ਦਾਤਾਂ ਤੂੰ ਓ ਜਾਣੇ। ਭੁੱਲਾ ਨਾ ਕਦੇ ਨਾ ਓਦਾ, ਭੁੱਲਾ ਮੇਰਾ ਨਾ ਕਦੇ ਨਾ ਆਉਂਦਾ ਮੈਨੂੰ ਐਸੀ ਮਤ ਦਵੇ ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ
ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ। ਵੈਸੇ ਤਾਂ ਇਹੀ ਹੈ ਕਿ ਰਜ਼ਾ ਚ ਰਹਿਣਾ ਸਾਨੂੰ ਸਿਖਾਇਆ ਗਿਆ ਹੈ ਨਾ, ਔਰ ਜਦੋਂ ਇਹ ਰਹਿਣਾ ਆ ਜਾਵੇ, ਰਜ਼ਾ ਦੇ ਵਿੱਚ ਰਹਿਣਾ ਆ ਜਾਵੇ ਨਾ, ਸਾਨੂੰ ਤਾਂ ਫੇਰ ਕਿਸੇ ਗੱਲ ਦਾ ਝੇੜਾ ਹੀ ਨਹੀਂ ਰਹਿੰਦਾ। ਪਰ ਦੁਨਿਆਵੀ ਜੀਵਾਂ ਦੇ ਝੇੜੇ ਜਿਹੜੇ ਆ ਉਹ ਸਾਡੇ ਖਤਮ ਨਹੀਂ ਹੁੰਦੇ, ਸੋ ਇਹਨਾਂ ਝੇੜਿਆਂ ਤੋਂ ਹੀ ਕਿਵੇਂ ਮੁਕਤੀ ਜਿਹੜੀ ਆ ਉਹ ਸਾਨੂੰ ਮਿਲ ਸਕਦੀ ਹੈ, ਜਾਂ ਘੱਟੋ ਘੱਟ ਇਸ ਦੁਨਿਆਵੀ ਜੀਵਨ ਨੂੰ ਜਿਉਂਦਿਆਂ ਇਹਨਾਂ ਨੂੰ ਘੱਟ ਕਿਵੇਂ ਕੀਤਾ ਜਾ ਸਕਦਾ ਹੈ ਨਾ, ਇਹਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ। ਸੋ ਉਸ ਸਿਲਸਿਲੇ ਦੌਰਾਨ ਯਾਨੀ ਗੱਲਾਂ ਬਾਤਾਂ ਦੇ ਸਿਲਸਿਲੇ ਦੌਰਾਨ ਅਸੀਂ ਫੇਸਬੁੱਕ ਤੇ ਵੀ ਉਸ ਵੇਲੇ ਲਾਈਵ ਹੋਵਾਂਗੇ, ਤੇ ਤੁਸੀਂ ਸਾਡੇ ਨਾਲ ਉਸ ਵੇਲੇ ਜ਼ਰੂਰ ਆਪਣੇ ਵਿਚਾਰਾਂ ਦੀ ਜਿਹੜੀ ਸਾਂਝਾ ਜ਼ਰੂਰ ਪਾਇਓ। ਤੇ ਲਓ ਜੀ, ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ, ਤੇ ਇਸ ਵੇਲੇ ਸਾਡੇ ਨਾਲ ਕੁਝ ਦੋਸਤ ਜੁੜ ਰਹੇ ਨੇ, ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ। ਸਾਡੇ ਨਾਲ ਇਸ ਵੇਲੇ ਪਹਿਲੀ ਸਾਂਝ ਜਿਹੜੀ ਬਣਾਈ ਹੋਈ ਹੈ ਨਰਿੰਦਰ ਰਾਠੌਰ ਹੋਰਾਂ ਨੇ ਬਣਾਈ ਹੈ, ਕਿਆ ਬਾਤ ਹੈ, ਬਹੁਤ ਬਹੁਤ ਸਵਾਗਤ ਕਰਦੇ ਹਾਂ ਰਾਠੌਰ ਸਾਹਿਬ ਪ੍ਰੋਗਰਾਮ ਦੇ ਵਿੱਚ। ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਭੈਣ ਜੀ ਤੇ ਸਾਰੇ ਪਰਿਵਾਰ ਨੂੰ ਫਤਿਹ। ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਰਾਠੌਰ ਸਾਹਿਬ ਤੇ ਬਾਕੀ ਪਰਿਵਾਰ ਤੱਕ, ਤੁਹਾਡੀ ਫਤਿਹ ਪਹੁੰਚ ਚੁੱਕੀ ਹੈ, ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ। ਤੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਅੱਜ ਬਹੁਤ ਸਾਰੇ ਸਿਲਸਿਲਿਆਂ ਦੇ ਵਿੱਚ ਤੁਹਾਡੇ ਸਾਥ ਦੀ ਹਮੇਸ਼ਾ ਵੈਸੇ ਲੋੜ ਹੁੰਦੀ, ਅੱਜ ਵੀ ਉਸੇ ਤਰ੍ਹਾਂ ਲੋੜ ਹੈ। ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਹੁੰਦੇ ਰਹਿਣਾ, ਤੇ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਵਿਚਾਰ ਜਿਹੜੇ ਆ ਤੁਸੀਂ ਵੀ ਆਪਣੇ ਸਾਂਝੇ ਕਰਨਾ ਚਾਹੁੰਦੇ ਹੋ, ਜਾਂ ਤੁਹਾਡੇ ਵੀ ਉਹਨਾਂ ਵਿਸ਼ਿਆਂ ਦੇ ਉੱਤੇ ਜਿਹੜੇ ਵਿਚਾਰ ਹੈ ਉਹ ਕੁਛ ਦੂਸਰੇ ਪੱਖ ਤੋਂ ਤੁਸੀਂ ਦੇਣਾ ਚਾਹੁੰਦੇ ਹੋ, ਤਾਂ ਜ਼ਰੂਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਪ੍ਰੋਗਰਾਮ ਦੇ ਦੌਰਾਨ। ਤੇ ਲਓ ਜੀ ਦੋਸਤੋ, ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੀ ਉਡੀਕ ਜਿਹੜੀ ਉਹ ਲਗਾਤਾਰ ਬਣੀ ਹੋਈ ਹੈ, ਪਰ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਅੱਜ ਦਾ ਵਿਚਾਰ ਸਾਂਝਾ ਕਰਨ ਦਾ ਵੀ ਹੈ, ਤੇ ਅੱਜ ਦੇ ਮੌਸਮ ਦੇ ਉੱਤੇ ਵੀ ਆਪਾਂ ਇੱਕ ਝਾਤ ਬਣਾਉਣੀ ਹੈ। ਤੇ ਫਿਰ ਵਧਦੇ ਹਾਂ ਅੱਜ ਦੇ ਮੌਸਮ ਦੇ ਵੱਲ। ਮੌਸਮ ਜਿਹੜਾ ਮੈਲਬਨ ਦੇ ਵਿੱਚ ਕੀ ਕਹਿ ਰਿਹਾ ਉਹ ਤਾਂ ਮੈਂ ਦੱਸ ਦਿੰਦੀ ਹਾਂ। ਵੈਸੇ ਆਸਟ੍ਰੇਲੀਆ ਦਾ ਸਾਰਾ ਮੌਸਮ ਜਿਹੜਾ, ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਜਾਂ ਫਿਰ ਇੱਥੋਂ ਦੇ ਵੱਖ ਵੱਖ ਸੂਬਿਆਂ ਦਾ ਜਿਹੜਾ ਮੌਸਮ ਆ ਉਹ ਮੈਂ ਦੱਸਾਂਗੀ, ਪਰ ਤੁਸੀਂ ਜ਼ਰੂਰ ਦੱਸਿਓ ਜਿੱਥੋਂ ਜਿੱਥੋਂ ਤੁਸੀਂ ਸਾਡੇ ਨਾਲ ਪਾਉਂਦੇ ਹੋ ਸਾਂਝ, ਜੁੜਦੇ ਹੋ ਸਾਡੇ ਨਾਲ। ਅੱਜ ਮੈਲਬਨ ਦੇ ਵਿੱਚ ਜੀ ਘੱਟ ਤੋਂ ਘੱਟ ਤਾਪਮਾਨ ਜਿਹੜਾ 8 ਡਿਗਰੀ ਸੈਲਸੀਅਸ ਦੱਸਿਆ ਗਿਆ, 16 ਡਿਗਰੀ ਸੈਲਸੀਅਸ ਤੱਕ ਚਲੇ ਜਾਣਾ। ਮੈਲਬਨ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਜਿਹੜੀ ਮੀਂਹ ਦੀ ਝੜੀ ਉਹ ਵੀ ਲੱਗੀ ਰਹੀ ਹੈ, ਤੇ ਮੌਸਮ ਜਿਹੜਾ ਦੁਬਾਰਾ ਇਸ ਤਰ੍ਹਾਂ ਪ੍ਰਤੀਤ ਹੋਣ ਲੱਗ ਗਿਆ ਸੀ ਕਿ ਜਿਵੇਂ ਠੰਡ ਜਿਹੜੀ ਹੈ, ਸਿਆਲ ਜਿਹੜਾ ਹੈ ਉਹ ਦੁਬਾਰਾ ਆ ਗਿਆ ਹੋਵੇ। ਪਿਛਲੇ ਕੱਲ ਜਾਂ ਉਸ ਤੋਂ ਵੀ ਪਿਛਲੇ ਜਿਹੜੇ ਦਿਨ ਬਹੁਤ ਜ਼ਿਆਦਾ ਜਿਹੜੀ ਠੰਡ ਸੀਗੀ, ਹੱਥ ਪੈਰ ਸੁੰਨ ਕਰਨ ਵਾਲੀ ਠੰਡ ਜਿਹੜੀ ਸੀ। ਸੋ 8 ਡਿਗਰੀ ਅੱਜ ਵੀ ਘੱਟ ਤੋਂ ਘੱਟ ਤਾਪਮਾਨ ਹੈ, 16 ਡਿਗਰੀ ਵੱਧ ਤੋਂ ਵੱਧ ਚਲੇ ਜਾਣਾ ਅੱਜ ਮੀਂਹ ਦੱਸਿਆ ਗਿਆ ਮੈਲਬਨ ਦੇ ਵਿੱਚ। ਸਿਡਨੀ ਦੇ ਵਿੱਚ ਅੱਜ 12 ਡਿਗਰੀ ਤੋਂ ਲੈ ਕੇ 21 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ, ਤੇ ਇੱਥੇ ਅੱਜ ਧੁੱਪ ਵੀ ਦੱਸੀ ਗਈ ਹੈ ਤੇ ਬੱਦਲਵਾਈ ਕਿਤੇ ਕਿਤੇ ਅਸਮਾਨ ਚ ਦਿਖਾਈ ਦੇ ਸਕਦੀ ਹੈ। ਬ੍ਰਿਸਬੇਨ ਦੇ ਵਿੱਚ ਅੱਜ 17 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਬ੍ਰਿਸਬੇਨ ਦੇ ਵਿੱਚ ਵੈਸੇ ਜਦੋਂ ਗਰਮੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਉਹ ਗਰਮੀ ਗਰਮੀ ਹੀ ਹੁੰਦੀ ਹੈ, ਤੇ ਇਸ ਕਰਕੇ ਉੱਥੇ ਮੌਸਮ ਦੇ ਵਿੱਚ ਕੋਈ ਬਹੁਤ ਜ਼ਿਆਦਾ ਇੱਕ ਇੱਕ ਦਿਨ ਦੇ ਵਿੱਚ ਤਬਦੀਲੀ ਜਿਹੜੀ ਮੈਲਬਨ ਦੇ ਵਿੱਚ ਆਉਂਦੀ ਉਸ ਤਰ੍ਹਾਂ ਦੀ ਨਹੀਂ ਆਉਂਦੀ। ਸੋ ਬ੍ਰਿਸਬੇਨ ਦੇ ਵਿੱਚ ਸੋਹਣਾ ਮੌਸਮ ਹੈ ਗਰਮੀ ਵਾਲਾ। ਪਰਥ ਦੇ ਵਿੱਚ ਅੱਜ 15 ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਹੈ। ਇੱਥੇ ਵੀ ਬੱਦਲਬਾਈ ਜਿਹੜੀ ਉਹ ਅਸਮਾਨ ਦੇ ਵਿੱਚ ਦਿਖਾਈ ਦੇ ਸਕਦੀ ਹੈ, ਵੈਸੇ ਧੁੱਪ ਵੀ ਬਣੀ ਰਹਿਣੀ ਹੈ। ਐਡੀਲੇਡ ਦੇ ਵਿੱਚ ਅੱਜ 9 ਡਿਗਰੀ ਹੈ, ਘੱਟ ਤੋਂ ਘੱਟ 19 ਡਿਗਰੀ ਵੱਧ ਤੋਂ ਵੱਧ ਇੱਥੇ ਤਾਪਮਾਨ ਚਲੇ ਜਾਣਾ ਹੈ, ਤੇ ਇੱਥੇ ਵੀ ਬਦਲਵਾਈ ਜਿਹੜੀ ਉਹ ਦੱਸੀ ਗਈ ਹੈ। ਕੈਨਬਰਾ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ ਜਿਹੜਾ ਉਹ 1 ਡਿਗਰੀ ਹੈ ਜੀ। ਸੋ 1 ਡਿਗਰੀ ਘੱਟ ਤੋਂ ਘੱਟ ਹੈ, 17 ਡਿਗਰੀ ਵੱਧ ਤੋਂ ਵੱਧ ਜਾਣਾ ਹੈ, ਤੇ ਸਵੇਰ ਵੇਲੇ ਕੋਹਰਾ ਵੀ ਜਿਹੜਾ ਉਹ ਜੰਮਿਆ ਹੋ ਸਕਦਾ ਹੈ। ਕੈਨਬਰਾ ਵਾਲਿਓ ਦੱਸਿਓ ਜ਼ਰੂਰ, ਜੇਕਰ ਪ੍ਰੋਗਰਾਮ ਸੁਣ ਰਹੇ ਹੋ ਕੈਨਬਰਾ ਤੋਂ, ਕਿ ਵਾਕਈ ਸਵੇਰ ਵਾਲੀ ਠੰਡ ਜਿਹੜੀ ਸੀ ਅੱਜ ਜ਼ਬਰਦਸਤ ਰਹੀ ਹੈ, ਤੇ ਹੁਣ ਕਿਸ ਤਰ੍ਹਾਂ ਦਾ ਮੌਸਮ ਹੈ। ਹੋਬਾਰਟ ਦੇ ਵਿੱਚ ਅੱਜ 5 ਡਿਗਰੀ ਤੋਂ ਲੈ ਕੇ 14 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਹੈ, ਤੇ ਇੱਥੇ ਵੀ ਅੱਜ ਮੀਂਹ ਦੱਸਿਆ ਗਿਆ ਜੀ। ਤੇ ਇੱਧਰ ਡਾਰਵਿਨ ਦੇ ਵਿੱਚ 25 ਡਿਗਰੀ ਤੋਂ ਲੈ ਕੇ 37 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਦੱਸਿਆ ਗਿਆ। ਸੋ ਉੱਥੇ ਤਕਰੀਬਨ ਇਹੋ ਜਿਹਾ ਹੀ ਮੌਸਮ ਹੁੰਦਾ ਹੈ। ਚਲੋ ਜੀ, ਇਹ ਸੀ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਤੇ ਸ਼ਹਿਰਾਂ ਦਾ ਮੌਸਮ, ਤੇ ਹੁਣ ਤੁਸੀਂ ਸਾਂਝ ਪਾਇਓ ਵੀ ਤੁਸੀਂ ਜਿੱਥੋਂ ਜਿੱਥੋਂ ਸਾਡੇ ਨਾਲ ਜੁੜੇ ਹੋ, ਤੁਹਾਡੇ ਆਪਣੇ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ, ਇਲਾਕੇ ਦੇ ਵਿੱਚ, ਸੂਬੇ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਚੱਲ ਰਿਹਾ, ਜਿਹੜੇ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਬਣੇ ਹੋਏ ਹੋ। ਤੇ ਹੁਣ ਸਮਾਂ ਅੱਗੇ ਆ ਗਿਆ ਅੱਜ ਦਾ ਵਿਚਾਰ ਸਾਂਝਾ ਕਰਨ ਦਾ। ਤੇ ਵਧਦੇ ਹਾਂ ਫਿਰ ਅੱਜ ਦੇ ਵਿਚਾਰ ਵੱਲ। ਲੋ ਜੀ ਦੋਸਤੋ, ਅੱਜ ਦਾ ਵਿਚਾਰ ਹੈ ਕਿ ਆਸ ਅਤੇ ਵਿਸ਼ਵਾਸ ਕਦੇ ਗਲਤ ਨਹੀਂ ਹੁੰਦੇ, ਪਰ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਆਸ ਕਿਸ ਉੱਤੇ ਕੀਤੀ ਜਾਵੇ ਅਤੇ ਵਿਸ਼ਵਾਸ ਕਿਸ ਦਾ ਕੀਤਾ ਜਾਵੇ। ਸੋ ਜ਼ਿੰਦਗੀ ਨੂੰ ਜੇਕਰ ਸੁਖਾਲਾ ਰੱਖਣਾ ਹੈ ਤਾਂ ਇਸ ਵਿਚਾਰ ਦੇ ਉੱਤੇ ਵਿਚਾਰ ਕਰਨਾ ਬਣਦਾ। ਅਸਲ ਦੇ ਵਿੱਚ ਅਸੀਂ ਹਮੇਸ਼ਾ ਕਹਿੰਦੇ ਹਾਂ ਵੀ ਕਿਸੇ ਤੇ ਬਹੁਤੀ ਆਸ ਨਾ ਰੱਖੋ, ਹਨਾ, ਕਿਉਂਕਿ ਆਸ ਹਮੇਸ਼ਾ ਨਿਰਾਸ਼ ਕਰਦੀ ਹੈ। ਪਰ ਇਸ ਵਿਚਾਰ ਦੇ ਮੁਤਾਬਕ ਆਸ ਅਤੇ ਵਿਸ਼ਵਾਸ ਕਦੇ ਗਲਤ ਨਹੀਂ ਹੁੰਦੇ, ਪਰ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਆਸ ਕਿਸ ਉੱਤੇ ਕੀਤੀ ਜਾਵੇ ਤੇ ਵਿਸ਼ਵਾਸ ਕਿਸ ਦਾ ਕੀਤਾ ਜਾਵੇ। ਸੋ ਇਹ ਚੋਣ ਅਸਲ ਦੇ ਵਿੱਚ ਸਾਡੀ ਆਪਣੀ ਹੈ ਕਿ ਅਸੀਂ ਆਸ ਕਿਹਦੇ ਉੱਤੇ ਕਰਨੀ ਹੈ, ਹਨਾ, ਔਰ ਕਿਸ ਚੀਜ਼ ਦੀ ਕਰਨੀ ਹੈ, ਹਨਾ। ਜਦੋਂ ਅਸੀਂ ਸਕਾਰਾਤਮਕ ਜਾਂ ਫਿਰ ਜਿੱਦਾਂ ਅਸੀਂ ਕਹਿੰਦੇ ਹੁੰਦੇ ਹਾਂ ਕਿ ਇੱਕ ਚੜ੍ਹਦੀ ਕਲਾ ਵਾਲੀ ਜਿਹੜੀ ਆਸ ਹੈ ਉਹ ਰੱਖਦੇ ਹਾਂ ਜ਼ਿੰਦਗੀ ਦੇ ਵਿੱਚ, ਤਾਂ ਫਿਰ ਕਦੇ ਵੀ ਗਲਤ ਨਹੀਂ ਹੁੰਦੀ ਉਹ, ਹਨਾ। ਤੇ ਇਸੇ ਤਰ੍ਹਾਂ ਜਦੋਂ ਅਸੀਂ ਵਿਸ਼ਵਾਸ ਕਰਨ ਦੀ ਗੱਲ ਕਰਦੇ ਹਾਂ ਤਾਂ ਵਿਸ਼ਵਾਸ ਕਿਹਦੇ ਉੱਤੇ ਕੀਤਾ ਜਾਵੇ, ਹਨਾ, ਇਹ ਵੀ ਇੱਕ ਜਿਹੜਾ ਭਰਮ ਹੈ, ਟੁੱਟਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਕਹਿੰਦੇ ਹਾਂ ਵੀ ਵਿਸ਼ਵਾਸ ਇੰਨਾ ਹੁੰਦਾ ਹੈ, ਆਸ ਜਿਹੜੀ ਆ ਉਹ ਹਮੇਸ਼ਾ ਦੁੱਖ ਦਿੰਦੀ ਹੈ, ਹਨਾ। ਪਰ ਇਸ ਜਿਹੜਾ ਅੱਜ ਦਾ ਵਿਚਾਰ ਹੈ, ਇਸ ਵਿਚਾਰ ਦਾ ਜਿਹੜਾ ਪੱਖ ਹੈ ਬਿਲਕੁਲ ਵੱਖਰਾ। ਸੋ ਆਸ ਅਤੇ ਵਿਸ਼ਵਾਸ ਕਹਿੰਦੇ ਕਦੇ ਗਲਤ ਨਹੀਂ ਹੁੰਦੇ, ਪਰ ਇਹ ਸਾਡੇ ਤੇ ਨਿਰਭਰ ਕਰਦਾ ਕਿ ਆਸ ਅਸੀਂ ਕਿਸ ਦੇ ਉੱਤੇ ਕਰਨੀ ਹੈ ਤੇ ਅਸੀਂ ਵਿਸ਼ਵਾਸ ਵੀ ਕਿਸ ਦਾ ਕਰਨਾ ਹੈ, ਕਿਸ ਚੀਜ਼ ਦੀ ਆਸ ਕੀਤੀ ਜਾਣੀ ਜ਼ਰੂਰੀ ਹੈ। ਜਿਵੇਂ ਆਪਾਂ ਕਹਿੰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਆਸ ਛੱਡਣੀ ਵੀ ਨਹੀਂ ਚਾਹੀਦੀ, ਪਰ ਜਦੋਂ ਅਸੀਂ ਮਤਲਬ ਆਮ ਲੋਕਾਂ ਦੇ ਉੱਤੇ ਜਿਹੜੀਆਂ ਆਸਾਂ ਉਹ ਲਗਾ ਕੇ ਬੈਠ ਜਾਂਦੇ ਹਾਂ ਤਾਂ ਉਹ ਨਿਰਾਸ਼ ਕਰਦੀਆਂ, ਪਰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਜਿਹੜੀ ਆਸ ਹੈ ਉਹ ਕਦੇ ਵੀ ਸਾਨੂੰ ਛੱਡਣੀ ਨਹੀਂ ਚਾਹੀਦੀ। ਸੋ ਇੱਕ ਸਕਾਰਾਤਮਕ ਰੁੱਖ ਜਿਹੜਾ ਜ਼ਿੰਦਗੀ ਦੇ ਵਿੱਚ ਆਸ ਦੇ ਨਾਲ ਹੀ ਵੱਜਦਾ, ਸੋ ਉਸ ਸਕਾਰਾਤਮਕ ਰੁੱਖ ਨੂੰ ਆਸ ਦੇ ਜ਼ਰੀਏ ਅਪਣਾਉਣਾ ਬਹੁਤ ਜ਼ਰੂਰੀ ਹੁੰਦਾ। ਤੇ ਇਸੇ ਤਰ੍ਹਾਂ ਚੜ੍ਹਦੀ ਕਲਾ ਜਿਹੜੀ ਹੈ ਉਸ ਦੇ ਵਿੱਚ ਰਹਿ ਕੇ ਅੱਗੇ ਦੇ ਵਿਕਾਸ ਦੇ ਲਈ ਆਸ ਜਿਹੜੀ ਉਹ ਕੀਤੀ ਜਾਣੀ ਜ਼ਰੂਰੀ ਹੁੰਦੀ ਹੈ। ਤੇ ਇਸੇ ਤਰ੍ਹਾਂ ਵਿਸ਼ਵਾਸ ਜਿਹੜਾ ਉਹ ਸਾਡਾ ਕਿਸ ਉੱਤੇ ਬਣਨਾ ਜ਼ਰੂਰੀ ਹੈ, ਇਹ ਵੀ ਬਹੁਤ ਹੀ ਹੈਗੀ ਡੂੰਘੀ ਗੱਲ ਹੈ, ਪਰ ਸਮਝਣੀ ਬਹੁਤ ਜ਼ਰੂਰੀ ਹੈ। ਸੋ ਅੱਜ ਦਾ ਇਹ ਵਿਚਾਰ, ਇਸ ਦੇ ਉੱਤੇ ਵਿਚਾਰ ਵੀ ਕੀਤੀ ਜਾ ਸਕਦੀ ਹੈ। ਤੇ ਇਹ ਵਿਚਾਰ ਜਿਹੜੀ ਇਹਦੇ ਨਾਲ ਕੁਛ ਲੋਕ ਸਹਿਮਤ ਵੀ ਹੋਣਗੇ, ਕੁਛ ਅਸਹਿਮਤ ਵੀ ਹੋਣਗੇ, ਪਰ ਇਸ ਵਿਚਾਰ ਦੇ ਵਿੱਚੋਂ ਵੀ ਅਸੀਂ ਅਸਲ ਦੇ ਵਿੱਚ ਕੀ ਖਰਾ ਕੀ ਚੰਗਾ ਜਿਹੜਾ ਆ ਉਹ ਚੁੱਕ ਕੇ ਚੁਣ ਕੇ ਆਪਣੀ ਜ਼ਿੰਦਗੀ ਚ ਅਪਣਾ ਸਕਦੇ ਹਾਂ, ਇਹ ਸਾਡੇ ਉੱਤੇ ਨਿਰਭਰ ਕਰਦਾ ਹੈ। ਸੋ ਲਓ ਜੀ, ਇਹ ਸੀ ਅੱਜ ਦਾ ਵਿਚਾਰ। ਤੇ ਅੱਜ ਦੇ ਵਿਚਾਰ ਤੋਂ ਬਾਅਦ ਅੱਜ ਕੁਛ ਹੋਰ ਜਾਣਕਾਰੀਆਂ ਜਿਹੜੀਆਂ ਉਹ ਵੀ ਅਸੀਂ ਬਹੁਤ ਜਲਦ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਅੱਜ ਦੇ ਦਿਨ ਦੇ ਉੱਤੇ ਵੀ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਇਹ ਜਿਹੜਾ ਹਫ਼ਤਾ ਹੈ, ਇਹ ਜਿਹੜਾ ਮਹੀਨਾ ਹੈ, ਇਹਦੇ ਕੀ ਖਾਸ ਨੁਕਤੇ ਹੈ, ਤੇ ਦੂਜੇ ਪਾਸੇ ਇੰਟਰਨੈਸ਼ਨਲ ਵਰਲਡ ਡੇ ਦੇ ਵਜੋਂ ਕਿਉਂ 16 ਨਵੰਬਰ ਜਾਣਿਆ ਜਾਂਦਾ ਹੈ। ਸੋ ਉਹਦੇ ਉੱਤੇ ਗੱਲਬਾਤ ਕਰਾਂਗੇ ਆਉਣ ਵਾਲੇ ਸਿਲਸਿਲੇ ਦੇ ਵਿੱਚ। ਇਸ ਵੇਲੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਅਨਾਊਂਸਮੈਂਟ, ਤੇ ਅਨਾਊਂਸਮੈਂਟ ਤੋਂ ਬਾਅਦ ਸਰਦੂ ਸਿਕੰਦਰ ਹੋਰਾਂ ਦੀ ਆਵਾਜ਼ ਦੇ ਵਿੱਚ ਅਗਲਾ ਗੀਤ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖ ਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਓ ਸ਼ਾਲਾ ਕੁੱਗ ਵਸੇ
पिंड मेरा वो कद छूवे नगर महावान जिथे गुजरिया बचपन कदे भुलना ना के जिंदगी मुल लवा एनू ओ चेहरे आंदे उत्ते मुंडा डालरा दी लालिए परिया ने जे पाया दिल साठ खाली ने बनाटी मंजू साढ़े जाली है कमा उ जान दी भी हाले बड़ी काली है जिंदगी दारे हाना जिंदगी दारे हाना सवाद पिंड मेरिया भुल दी न सानू तेरी याद पिंड मेरिया भुल दी न सानू सानू तेरी याद पिंड मेरिया भुल दी ना सानू तेरी याद पिंड मेरिया भुल दी ना सानू तेरी याद पिंड मेरिया भुल दी ना सानू ਦੀ ਨੀਤੀ ਵੇਖ ਜੀਵ ਗਈ ਸੀਤੀ ਅਸੀਂ ਚੰਗੇ ਭਲੇ ਹੋ ਗਏ ਚੰਗੇ ਭਲੇ ਹੋ ਗਏ ਬਰਬਾਦ ਪਿੰਡ ਮੇਰਿਆ ਭੁੱਲ ਦੀ ਨਾ ਸਾਨੂੰ ਤੇਰੀ ਯਾਦ ਪਿੰਡ ਮੇਰਿਆ ਭੁੱਲ ਦੀ ਨਾ ਸਾਨੂੰ ਤੇਰੀ ਯਾਦ ਪਿੰਡ ਮੇਰਿਆ ਭੁੱਲ ਦੀ ਨਾ ਸਾਨੂੰ ਤੇਰੀ ਯਾਦ ਸਾਨੂੰ ਤੇਰੀ
लो जी गीत तो बाद एक बार फिर स्वागत कर दे आ। गीत तुसी सुन रहे सी सरदूल सिकंदर होरां दी आवाज दे विच। सो उनां दी आवाज दे विच एक वक्री तरह दा सोज जिसनों असी महसूस भी कर सकते हैं। अज भावे साडे विचकार नहीं है, साडे दरम्यान नहीं है, पर उनां दी आवाज जिहड़ी है ओ जरूर उनां नूं साडे आले दुआले किते ना किते महसूस जरूर करवांदी है। सो गीत दे विच उनां सारे प्रवासियां दी दास्तान जिहड़े अपना पिंड छड्ड के इना विदेशां दे विच कमाउण लई कमाईयां करन दे लई अपने आप नूं सैटल करन दे लई आउंदे आ, पर हौली हौली इत्थों दे ही होके रह जांदे आ। पर उनां दे मनां दे विचों पिंड दी याद तां खैर कदे वी नहीं जा सकदी। ते इह इक दुख आ जिहड़ा हर प्रवासी हंडाउंदा आ मणदा आ। सो उसे ही दुख दी उसे पीड़ दी दास्तान इस गीत दे विच सरदूल सिकंदर होरां दी आवाज़ दे विच आपां सुणिया। ते उम्मीद करदे हां दोस्तों कि गीत जरूर पसंद आया होना है। ते गीत तो बाद हुण एक बार फिर तुहानूं जी आयां नूं कहिंदे आ प्रोग्राम दे विच। ते प्रोग्राम दे विच जिहड़े भी दोस्त पहुंचे हुए आ, वैसे हाजरी जिहड़ी तुहाडी प्रोग्राम दे विच लगनी भी जरूरी हुंदी है, हैना। वैसे तो थोड़ी लगी होगी जी, जरूर लगी होगी, तुसी सुन रहे होवोंगे, मैनू विश्वास है। क्योंकि अज आपां ना जिहड़ा अज दा विचार सांझा कीता सी उहदे विच वी आपां इस गल दे उत्ते जोर दिता सीगा कि सानू इह पता होना चाहीदा कि विश्वास किस उत्ते करना है ना। जदों सानू विश्वास होवे तां अपने आप एक जिहड़ी सकारात्मक सोच जिहड़ी है उह साडे अंदर बणदी जांदी है, हैना। ते जदों असीं बेविश्वासे हो जांदे आ, जदों बेभरोसगी जिहड़ी है उह साडे उत्ते हावी हुंदी है, ते फिर किसे दे उत्ते तुहाडा विश्वास बण ही नहीं सकदा। ते उहदे नाल जिंदगी दे विच घोर निराशा जिहड़ी उह पसरदी रहिंदी है। पर असीं जिंदगी दे विच निराशा नहीं लियाउणी। अज दे टॉपिक दे उत्ते वी असीं इसे करके गल करनी है कि मैंटल स्ट्रैस, निराशा, चिंता, इन्हां तों असीं इन्हां नूं लांभे किवें करना, इन्हां तों परे किवें होना है, हैना। ते गुरबाणी उहदे विच साडी किवें मदद करदी है, किस रूप दे विच सानूं गुरबाणी नूं अपनाउणा पैणा जिहदे नाल सानूं इन्हां जिहड़ियां चीज़ां जिहड़ियां कि साडी जिंदगी दे विच बेचैनी लैके आउंदियां उहनां तों असीं दूर हो सकीए। ते लो जी एक बार फिर तुहाडा सारिआं दा स्वागत करदे आं। इस वेले साडे नाल जुड़े हुए जिहड़े दोस्त आ उहनां नूं जी आयां नूं कहिंदे आ हरजिंदर सिंह हरी घुम्मण साहब साडे नाल इस वेले प्रोग्राम च शिरकत कर चुके ने, उहनां नूं जी आयां नूं कहिंदे आ। कहिंदे अमरदीप जी सारे हरमन रेडियो दे परिवार नूं सति श्री अकाल, साडे वल्लों बहुत प्यार भरी सति श्री अकाल घुम्मण साहब तुहानूं वी। ते बाकी कहिंदे जी जीवे आसा मरे निराशा। बिल्कुल जी, कहिंदे आस नाल जग जिउंदा ते तुहाडी खुशी ते साडी जिंदगी है। क्या बात है जी, बहुत ही खूब, बहुत प्यार तुसी सानू बख्शदे हो और साडे मन दे अंदर तुहाडे लई वी मनामोही सत्कार है। सो बहुत बहुत सत्कार घुम्मण साहब प्रोग्राम दे विच इन्ने वड्डे तड़के यानी 2:30 बजे दा समा हुंदा है ते तुसी इस समय हरमन रेडियो दे नाल जिहड़ी सांझ है, मुहब्बत है, उहनूं बरकरार रखदे आ। अद्धी रात नूं उठ के हरमन रेडियो ते अज दा मॉर्निंग शो जिहड़ा उह सुणदे हो, इहदे लई सैल्यूट है तुहानूं। सो बहुत बहुत धन्नवाद, शुक्रिया। प्रोग्राम च इसे तरह साडे नाल बने रहो ते इसे तरह अगली सांझ जिहड़ी उह साडे नाल बनाई हुई है। क्या ही बात है, ए सांझ बनाई है जी साडे नाल हरनेक सिंह बैंस होरां ने। बहुत प्यारियां जिहियां फोटोज उहनां ने साडे नाल सांझियां कीतियां, बड़ियां प्यारियां प्यारियां। बैंस साहब ਕਿਹੜੇ ਸਬਰਬ ਤੋਂ ਕਿੱਥੋਂ ਸਾਡੇ ਨਾਲ ਤੁਸੀਂ ਜੁੜੇ ਹੋ ਉਹ ਵੀ ਜ਼ਰੂਰ ਦੱਸਿਓ। ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ, ਅੱਜ ਸਵੇਰ ਦੀਆਂ ਕੁਝ ਤਸਵੀਰਾਂ, ਇਹ ਬੜੀ ਨੇੜੇ ਕਿਤੇ ਏਅਰਪੋਰਟ ਦੇ ਨੇੜੇ ਦੀਆਂ ਤਸਵੀਰਾਂ ਨੇ। ਸੋ ਜਹਾਜ਼ ਜਿਹੜੇ ਹੈ ਉਹ ਉਡਾਰੀ ਭਰਨ ਦੇ ਲਈ ਮੇਰਾ ਖਿਆਲ ਹੈ ਕਿ ਲਾਈਨ ਦੇ ਵਿੱਚ ਲੱਗੇ ਹੋਏ ਆ, ਤੇ ਇਹ ਤਸਵੀਰਾਂ ਦੀ ਜਿਹੜੀ ਸਾਂਝ ਹੈ ਬਣਾਈ ਹੋਈ ਹੈ ਸਾਡੇ ਨਾਲ ਹਰਨੇਕ ਸਿੰਘ ਬੈਂਸ ਹੋਰਾਂ ਨੇ। ਤੇ ਨਾਲ ਹੀ ਨਾਲ ਬੜੀਆਂ ਪਿਆਰੀਆਂ ਤਿੰਨ ਧੀਆਂ ਰਾਣੀਆਂ ਉਹਨਾਂ ਦੀ ਵੀ ਜਿਹੜੀ ਤਸਵੀਰ ਉਹਨਾਂ ਨੇ ਸਾਂਝੀ ਕੀਤੀ ਹੈ। ਕਿਆ ਬਾਤ ਹੈ ਜੀ, ਬਹੁਤ ਹੀ ਪਿਆਰੀਆਂ, ਬਹੁਤ ਹੀ ਖੂਬਸੂਰਤ ਤਸਵੀਰ। ਕਹਿੰਦੇ ਹੁੰਦੇ ਆ ਨਾ ਜਦੋਂ ਇਹਨਾਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟਾਂ ਨਜ਼ਰ ਆਉਂਦੀਆਂ ਤਾਂ ਜ਼ਿੰਦਗੀ ਦੀਆਂ ਸਾਰੀਆਂ ਚਿੰਤਾਵਾਂ ਤਾਂ ਆਪਣੇ ਆਪ ਹੀ ਦੂਰ ਹੋ ਜਾਂਦੀਆਂ। ਸੋ ਬਹੁਤ ਹੀ ਸੋਹਣੀ ਤਸਵੀਰ, ਔਰ ਬੱਚੀਆਂ ਦੀ ਤਾਂ ਹੈ ਹੀ ਹੈ, ਨਾਲ ਹੀ ਨਾਲ ਤੁਸੀਂ ਜਿਹੜਾ ਆਪਣੇ ਨੇੜਲੇ ਕਿਸੇ ਏਅਰਪੋਰਟ ਦਾ ਜਿਹੜਾ ਨਜ਼ਾਰਾ ਉਹ ਚਿੱਤਰਿਆ ਉਹ ਵੀ ਬੜਾ ਹੀ ਪਿਆਰਾ ਹੈ। ਸੋ ਬਹੁਤ ਬਹੁਤ ਧੰਨਵਾਦ ਇਸ ਸਾਂਝ ਦੇ ਲਈ। ਪ੍ਰੋਗਰਾਮ ਚ ਸਾਡੇ ਨਾਲ ਇਸੇ ਤਰ੍ਹਾਂ ਤੁਸੀਂ ਬਣੇ ਰਹੋ। ਬ੍ਰਿਸਬੇਨ ਤੋਂ ਜੀ, ਠੀਕ ਹੈ ਜੀ, ਠੀਕ ਹੈ। ਸੋ ਬ੍ਰਿਸਬੇਨ ਕਿਤੇ ਏਅਰਪੋਰਟ ਦੇ ਨੇੜੇ ਹੀ ਤੁਸੀਂ ਸ਼ਾਇਦ ਅੱਜ ਵਿਚਰ ਰਹੇ ਹੋ, ਜਾਂ ਫਿਰ ਤੁਹਾਡਾ ਘਰ ਏਅਰਪੋਰਟ ਦੇ ਨੇੜੇ ਹੈ, ਹਨਾ। ਸੋ ਜਹਾਜ਼ ਉੱਡਦੇ ਚੜ੍ਹਦੇ ਵੇਖਦੇ ਹੋ, ਤੇ ਬਹੁਤ ਬਹੁਤ ਧੰਨਵਾਦ। ਸੋ ਇਹਨਾਂ ਪਿਆਰੀਆਂ ਪਿਆਰੀਆਂ ਧੀਆਂ ਰਾਣੀਆਂ ਨੂੰ ਬਹੁਤ ਸਾਰਾ ਪਿਆਰ, ਬਹੁਤ ਸਾਰੀਆਂ ਦੁਆਵਾਂ ਇਹਨਾਂ ਦੇ ਲਈ। ਤੇ ਇਸੇ ਤਰ੍ਹਾਂ ਪ੍ਰੋਗਰਾਮ ਸਾਡੇ ਨਾਲ ਬਣੇ ਰਹੋ। ਤੇ ਘੁੰਮਣ ਸਾਹਿਬ ਇੱਕ ਵਾਰ ਫੇਰ ਸਾਡੇ ਨਾਲ ਜੁੜੇ ਆ ਤੇ ਕਹਿੰਦੇ ਆਸਟ੍ਰੇਲੀਆ ਚ ਕਹਿੰਦੇ ਹੁਣ ਵੀਜ਼ੇ ਖੋਲ ਰਿਹਾ ਜੀ, ਕਹਿੰਦੇ ਮੇਰੀ ਬੇਟੀ ਨੇ ਗੱਲ ਕੀਤੀ ਹੈ। ਬਿਲਕੁਲ ਜੀ ਬਿਲਕੁਲ, ਆਸਟ੍ਰੇਲੀਆ ਵੀਜ਼ੇ ਖੋਲ ਰਿਹਾ ਤੇ ਉਹਨਾਂ ਦੇ ਨਾਲ ਮੇਰੀ ਗੱਲ ਜਿਹੜੀ ਆ ਬਿਲਕੁਲ ਹੋਈ ਸੀ, ਔਰ ਉਹਨਾਂ ਨੂੰ ਮੈਂ ਜਿਹੜੀ ਪ੍ਰੋਗਰਾਮ ਦੀ ਰਿਕਾਰਡਿੰਗ ਹੈ ਉਹ ਵੀ ਜ਼ਰੂਰ ਘੁੰਮਣ ਸਾਹਿਬ ਭੇਜਾਂਗੀ। ਸੋ ਉਹਦੇ ਤੋਂ ਤੁਹਾਨੂੰ ਜਿਹੜਾ ਅੰਦਾਜ਼ਾ ਹੈ ਬਿਲਕੁਲ ਹੋ ਜਾਣਾ ਤੇ ਨੰਬਰ ਵੀ ਮੈਂ ਜ਼ਰੂਰ ਭੇਜਾਂਗੀ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਮੈਨੂੰ ਯਾਦ ਕਰਾਉਣ ਦੇ ਲਈ ਵੀ। ਸੋ ਦੋਸਤੋ ਤੁਹਾਡੇ ਮੈਸੇਜ ਜਿਹੜੇ ਉਹ ਇਸੇ ਤਰ੍ਹਾਂ ਲੈਂਦੇ ਜਾਵਾਂਗੇ, ਪਰ ਫਿਲਹਾਲ ਕੁਛ ਕੁ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਜਾਈਏ, ਹਨਾ। ਇਹ ਜਾਣਕਾਰੀਆਂ ਹੈਗੀਆਂ ਜੀ ਅੱਜ ਦੇ ਦਿਨ ਦੇ ਉੱਤੇ ਥੋੜੀ ਜਿਹੀ ਝਾਤ ਆਪਾਂ ਪਾਉਂਦੇ ਹਾਂ ਯੂਨੈਸਕੋ ਦੀ 15ਵੀਂ ਸਾਲਗਿਰਾ ਦੇ ਉੱਤੇ ਨਾ। ਕਹਿੰਦੇ 1995 ਦੇ ਵਿੱਚ ਜਿਹੜਾ 16 ਨਵੰਬਰ ਦਾ ਦਿਨ ਆ ਉਹਨੂੰ ਟੋਲਰੈਂਸ ਡੇ ਦੇ ਤੌਰ ਦੇ ਉੱਤੇ, ਯਾਨੀ ਇੰਟਰਨੈਸ਼ਨਲ ਡੇ ਫਾਰ ਟੋਲਰੈਂਸ ਦੇ ਤੌਰ ਦੇ ਉੱਤੇ ਅਪਣਾਇਆ ਗਿਆ। ਸੋ ਜਿਹੜਾ 1995 ਦਾ ਵਰ੍ਹਾ ਸੀਗਾ ਉਹ ਈਅਰ ਆਫ ਟੋਲਰੈਂਸ ਦੇ ਤੌਰ ਦੇ ਉੱਤੇ ਉਸ ਵੇਲੇ ਉਸ ਨੂੰ ਪਛਾਣ ਜਿਹੜੀ ਸੀ ਉਹ ਦਿੱਤੀ ਗਈ ਸੀ। ਸੋ ਇੰਟਰਨੈਸ਼ਨਲ ਡੇ ਫਾਰ ਟੋਲਰੈਂਸ ਮਨਾਉਣ ਦੇ ਪਿੱਛੇ ਕੀ ਸਿਧਾਂਤ ਹੈ, ਕਿਉਂ ਮਨਾਇਆ ਜਾਂਦਾ ਹੈ, ਜਾਂ ਫਿਰ ਇਸ ਨੂੰ ਇਹ ਜਿਹੜੀ ਪਛਾਣ ਹੈ ਇਹ ਕਿਉਂ ਮਿਲੀ ਹੈ, ਇਹਦਾ ਕਾਰਨ ਕੀ ਹੈ? ਇਹਦੇ ਪਿੱਛੇ ਮਕਸਦ ਜਿਹੜਾ ਹੈ ਯੂਨੈਸਕੋ ਦਾ ਉਹ ਇਹ ਹੈ ਕਿ ਦੁਨੀਆਂ ਭਰ ਦੇ ਵਿੱਚ ਜਿਹੜੇ ਲੋਕ, ਜਿਹੜੀਆਂ ਕੌਮਾਂ, ਜਿਹੜੇ ਮਨੁੱਖ ਵੱਸਦੇ ਆ ਉਹਨਾਂ ਦੇ ਆਪਣੇ ਜੀਵਨ ਜਿਉਣ ਦੇ ਜਿਹੜੇ ਢੰਗ ਨੇ ਉਹ ਵੱਖਰੇ ਵੱਖਰੇ ਆ, ਉਹਨਾਂ ਦੇ ਸੱਭਿਆਚਾਰ ਵੱਖਰੇ ਵੱਖਰੇ ਆ, ਉਹਨਾਂ ਦੀਆਂ ਭਾਸ਼ਾਵਾਂ ਵੱਖਰੀਆਂ ਵੱਖਰੀਆਂ, ਉਹਨਾਂ ਦੇ ਧਰਮ ਵੱਖਰੇ ਵੱਖਰੇ ਆ। ਸੋ ਇਹ ਵੱਖੋ ਵੱਖਰੇ ਧਰਮਾਂ, ਭਾਸ਼ਾਵਾਂ, ਸੱਭਿਆਚਾਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਆਦਰ ਅਤੇ ਸਤਿਕਾਰ ਮਿਲਣਾ ਜਿਹੜਾ ਆ, ਜਾਂ ਫਿਰ ਬਰਾਬਰ ਦੇ ਜਿਹੜੇ ਮੌਕੇ ਆ ਉਹ ਮਿਲਣੇ ਬਹੁਤ ਜ਼ਰੂਰੀ ਹੈ। ਸੋ ਇਹ ਹਰ ਕੌਮ ਦੇ ਲੋਕਾਂ ਨੂੰ, ਹਰ ਭਾਸ਼ਾ ਦੇ ਨਾਲ ਸੰਬੰਧਿਤ ਲੋਕਾਂ ਨੂੰ, ਹਰ ਧਰਮ ਦੇ, ਹਰ ਵਰਗ ਦੇ ਲੋਕਾਂ ਨੂੰ ਆਦਰ ਸਤਿਕਾਰ ਤੇ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦੇ ਲਈ ਜਿਹੜੇ ਯਤਨ ਹੈ ਉਹ ਜਾਰੀ ਰੱਖਣੇ ਜ਼ਰੂਰੀ ਨੇ। ਸੋ ਹਰ ਮੁਲਕ ਦੇ ਵਿੱਚ, ਦੁਨੀਆਂ ਦੇ ਵਿੱਚ, ਸੰਸਾਰ ਭਰ ਦੇ ਜਿੰਨੇ ਵੀ ਮੁਲਕ ਆ ਉਹਨਾਂ ਮੁਲਕਾਂ ਦੇ ਹਰ ਖੇਤਰ ਦੇ ਵਿੱਚ ਰਹਿਣ ਵਾਲੇ ਜਿਹੜੇ ਭਾਈਚਾਰਿਆਂ ਦੇ ਲਈ ਸੁਖਦ ਵਾਤਾਵਰਣ ਜਿਹੜਾ ਆ ਉਹ ਪ੍ਰਦਾਨ ਕਰਨਾ ਇਸ ਦਿਨ ਦਾ ਮਕਸਦ ਹੈ, ਯਾਨੀ ਇੰਟਰਨੈਸ਼ਨਲ ਡੇ ਫਾਰ ਟੋਲਰੈਂਸ। ਟੋਲਰੈਂਸ ਹੁੰਦੀ ਹੈ ਜੀ ਸਹਿਣਸ਼ੀਲਤਾ, ਹਨਾ, ਇੱਕ ਦੂਜੇ ਨੂੰ ਸਵੀਕਾਰ ਕਰਨਾ, ਪ੍ਰਵਾਨ ਕਰਨਾ, ਹਨਾ। ਤੇ ਬਹੁਤੀ ਵਾਰੀ ਦੇਖਣ ਦੇ ਵਿੱਚ ਇਹ ਆਉਂਦਾ, ਯਾਨੀ ਕਿ ਜਦੋਂ 1995 ਦੇ ਵਿੱਚ ਇਹਦੀ ਸ਼ੁਰੂਆਤ ਕਰਨ ਦੀ ਗੱਲ ਹੋਈ ਹੋਣੀ ਹੈ ਯੂਨੈਸਕੋ ਦੇ ਵਿੱਚ, ਤਾਂ ਉਸ ਤੋਂ ਪਹਿਲਾਂ ਤਾਂ ਸ਼ਾਇਦ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਦੂਸਰੀਆਂ ਕੌਮਾਂ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਸ਼ਾਇਦ ਝੱਲਿਆ ਨਹੀਂ ਜਾਂਦਾ ਹੋਏਗਾ, ਹਨਾ। ਤੇ ਅੱਜ ਵੀ ਅਸੀਂ ਬਹੁਤ ਵਾਰ ਦੇਖਦੇ ਹਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਰੇਸਿਜ਼ਮ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਮੁਹਿੰਮਾਂ ਆ ਉਹ ਚਲਾਈਆਂ ਜਾਂਦੀਆਂ ਆ, ਤੇ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਜਿਹੜੇ ਮੁੱਦੇ ਆ ਜਿਨ੍ਹਾਂ ਦੇ ਵਿੱਚ ਬਰਾਬਰੀ ਦੇ ਜਿਹੜੇ ਮੁੱਦੇ ਆ ਉਹ ਵੀ ਅਜੇ ਵੀ ਉੱਠਦੇ ਆ। ਸੋ ਇਹ ਸਾਰਾ ਕੁਝ ਜਿਹੜਾ ਆ ਅਸਲ ਦੇ ਵਿੱਚ ਇੰਟਰਨੈਸ਼ਨਲ ਡੇ ਫਾਰ ਟੋਲਰੈਂਸ ਦੇ ਅਧੀਨ ਹੀ ਆਉਂਦਾ ਹੈ। ਸੋ ਟੋਲਰੈਂਸ ਜਿਹੜੀ ਆ ਇੱਕ ਦੂਜੇ ਨੂੰ ਸਹਿਣ ਕਰਨਾ, ਇੱਕ ਦੂਜੇ ਨੂੰ ਬਰਦਾਸ਼ਤ ਕਰਨਾ, ਇੱਕ ਦੂਜੇ ਦੇ ਲਈ ਆਦਰ ਬਣਾ ਕੇ ਰੱਖਣਾ, ਕਿਸੇ ਵੀ ਮਨੁੱਖ ਨੂੰ ਕਿਸੇ ਵੀ ਰੂਪ ਦੇ ਵਿੱਚ, ਜੇ ਕੋਈ ਰੰਗ ਕਰਕੇ ਸਾਡੇ ਤੋਂ ਵੱਖਰਾ, ਜੇ ਕੋਈ ਭਾਸ਼ਾ ਕਰਕੇ ਵੱਖਰਾ, ਜੇ ਸੱਭਿਆਚਾਰ ਕਰਕੇ ਵੱਖਰਾ, ਜੇ ਪਹਿਰਾਵੇ ਕਰਕੇ ਵੱਖਰਾ, ਤਾਂ ਉਸ ਵੱਖਰੀ ਦਿੱਖ ਨੂੰ ਸਤਿਕਾਰ ਕਿਵੇਂ ਦੇਣਾ, ਜਾਂ ਫਿਰ ਇਸ ਸਤਿਕਾਰ ਨੂੰ ਬਹਾਲ ਕਰਨ ਦੇ ਲਈ ਕਿਸ ਤਰ੍ਹਾਂ ਦੀਆਂ ਯੋਜਨਾਵਾਂ, ਕਿਸ ਤਰ੍ਹਾਂ ਦੇ ਕਾਰਜ ਜਿਹੜੇ ਆ ਉਹ ਕੀਤੇ ਜਾਣੇ ਚਾਹੀਦੇ ਆ, ਇਹਦੇ ਉੱਤੇ ਇਹ ਜਿਹੜਾ ਦਿਨ ਆ ਜਾਂ ਫਿਰ ਇਸ ਦਿਨ ਦੇ ਨਾਲ ਜਿਹੜੀਆਂ ਸੰਬੰਧਿਤ ਗਤੀਵਿਧੀਆਂ ਕੀਤੀਆਂ ਜਾਂਦੀਆਂ ਉਹ ਫੋਕਸ ਕਰਦਾ। ਸੋ ਇਹਦਾ ਜਿਹੜਾ ਕੇਂਦਰ ਹੈ ਉਹ ਇਹੀ ਹੁੰਦਾ ਕਿ ਹਰ ਭਾਸ਼ਾ, ਧਰਮ, ਫਿਰਕੇ, ਕੌਮ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਸਤਿਕਾਰ ਜਿਹੜਾ ਉਹ ਦਿੱਤਾ ਜਾਵੇ, ਤੇ ਬਰਾਬਰ ਦੇ ਜਿਹੜੇ ਮੌਕੇ ਆ ਉਹ ਹਰ ਖੇਤਰ ਦੇ ਵਿੱਚ, ਚਾਹੇ ਉਹ ਸਿੱਖਿਆ ਦਾ ਖੇਤਰ ਹੈ, ਚਾਹੇ ਉਹ ਸਿਹਤ ਸਹੂਲਤਾਂ ਦਾ ਖੇਤਰ ਹੈ, ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਿਤਕਰਾ ਆ ਉਹ ਨਾ ਕੀਤਾ ਜਾਵੇ, ਤੇ ਨਾ ਹੀ ਕਿਤੇ ਜਿਹੜੀ ਬੇਕਦਰੀ ਆ, ਡਿਸਰਿਸਪੈਕਟ ਆ ਉਹ ਹੋਵੇ। ਸੋ 16 ਨਵੰਬਰ ਨੂੰ ਹਰ 2 ਸਾਲ ਬਾਅਦ ਸਮਾਜ ਦੇ ਵਿੱਚ ਜਿਹੜੇ ਲੋਕ ਟੋਲਰੈਂਸ ਦੇ ਲਈ ਪ੍ਰਭਾਵਸ਼ਾਲੀ ਢੰਗ ਦੇ ਨਾਲ ਯੋਗਦਾਨ ਪਾ ਰਹੇ ਆ, ਨਾਨ ਵਾਇਲੈਂਸ ਦੇ ਉੱਤੇ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ। ਤੇ ਇਹ ਹੈਗਾ ਜੀ ਇਹਦਾ ਮਕਸਦ ਇੰਟਰਨੈਸ਼ਨਲ ਡੇ ਫਾਰ ਟੋਲਰੈਂਸ ਤੇ ਹਰ ਮੁਲਕ ਦੇ ਵਿੱਚ ਇਸ ਟੋਲਰੈਂਸ ਡੇ ਨੂੰ ਲੈ ਕੇ ਬਹੁਤ ਸਾਰੀਆਂ ਗਤੀਵਿਧੀਆਂ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਵੱਲੋਂ ਚਲਾਈਆਂ ਜਾਂਦੀਆਂ ਆ ਤੇ ਇਹਨਾਂ ਦਾ ਜਿਹੜਾ ਮਕਸਦ ਹੈ ਉਹ ਜਾਗਰੂਕਤਾ ਪ੍ਰਦਾਨ ਕਰਨਾ ਕਿਸੇ ਵੀ ਖੇਤਰ ਦੇ ਵਿੱਚ ਤਾਂ ਕਿ ਜਿਹੜਾ ਟੋਲਰੈਂਸ ਹੈ ਜਿਹੜੀ ਸਹਿਣਸ਼ੀਲਤਾ ਬਣਾਈ ਰੱਖੀ ਜਾ ਸਕੇ। ਅਸੀਂ ਬਹੁਤ ਵਾਰ ਦੇਖਦੇ ਹਾਂ ਸਾਡੇ ਆਪਣੇ ਮੁਲਕਾਂ ਦੇ ਵਿੱਚ ਜਦੋਂ ਪਾਕਿਸਤਾਨ ਦੀ ਗੱਲ ਹੁੰਦੀ ਹੈ ਭਾਰਤ ਦੀ ਗੱਲ ਹੁੰਦੀ ਹੈ ਤਾਂ ਬਹੁਤ ਛੇਤੀ ਜਿਹੜੇ ਲੋਕ ਹੈ ਉਹ ਭੜਕ ਜਾਂਦੇ ਆ, ਜਿਹੜੀ ਵੱਡੀ ਗਿਣਤੀ ਜਿਹੜੀ ਹੈ ਉਹ ਘੱਟ ਗਿਣਤੀ ਲੋਕਾਂ ਦੇ ਉੱਤੇ ਹਨਾ ਆਪਣਾ ਇੱਕ ਸ਼ਾਸਨ ਹੈ ਉਹ ਚਲਾਉਂਦੀ ਹੈ ਤੇ ਉਹ ਘੱਟ ਗਿਣਤੀ ਦੇ ਜਿਹੜੇ ਲੋਕ ਘੱਟ ਗਿਣਤੀ ਲੋਕ ਜਿਹੜੇ ਉਹਨਾਂ ਦੇ ਅਧਿਕਾਰਾਂ ਦਾ ਜਿਹੜਾ ਘਾਣ ਹੈ ਉਹ ਕਈ ਵਾਰ ਹੁੰਦਾ ਨਜ਼ਰ ਆਉਂਦਾ। ਸੋ ਯੂਨੈਸਕੋ ਦਾ ਜਿਹੜਾ ਮਕਸਦ ਉਹ ਇਹੀ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਕਿਸੇ ਵੀ ਦੇਸ਼ ਦੇ ਵਿੱਚ ਹੁੰਦੀ ਹੈ ਤਾਂ ਉਸ ਨੂੰ ਸਾਹਮਣੇ ਲਿਆਂਦਾ ਜਾਵੇ, ਉਸ ਨੂੰ ਰੋਕਿਆ ਜਾਵੇ ਤੇ ਉਸ ਨੂੰ ਰੋਕਣ ਦੇ ਲਈ ਉਪਰਾਲੇ ਜਿਹੜੇ ਉਹ ਕੀਤੇ ਜਾਣ। ਤੇ ਲਓ ਜੀ ਆਸਟ੍ਰੇਲੀਆ ਦੇ ਵਿੱਚ 1 ਤੋਂ 30 ਨਵੰਬਰ ਦਾ ਜਿਹੜਾ ਸਮਾਂ ਹੈ ਇਸ ਨੂੰ ਵਰਲਡ ਵੇਗਨ ਮੰਥ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ। ਲੋਕਾਂ ਨੂੰ ਵੇਗਨ ਈਟਿੰਗ ਤੇ ਲਾਈਫ ਸਟਾਈਲ ਅਪਣਾਉਣ ਦੇ ਲਈ ਸਿੱਖਿਆ ਕੀਤਾ ਜਾਂਦਾ, ਉਤਸ਼ਾਹਿਤ ਕੀਤਾ ਜਾਂਦਾ ਤੇ ਦੱਸਿਆ ਜਾਂਦਾ ਕਿ ਵੇਗਨ ਅਪਣਾਉਣ ਦੇ ਜਿਹੜੇ ਫਾਇਦੇ ਆ ਉਹ ਕੀ ਹੈ ਤੇ ਇਹਦੇ ਲਈ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸੰਸਥਾਵਾਂ ਆ ਉਹ ਹੋਂਦ ਦੇ ਵਿੱਚ ਇੱਥੇ ਆਈਆਂ ਹੋਈਆਂ ਤੇ ਨਾ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਸਗੋਂ ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਸ ਨੂੰ ਪ੍ਰਮੋਟ ਕੀਤਾ ਜਾਂਦਾ, ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਜਿਹੜਾ ਇਹ ਵਰਲਡ ਵੇਗਨ ਮੰਥ ਆ ਇਸ ਮੰਥ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਜਿਹੜਾ ਵੀਗਨ ਈਟ ਸਟਾਈਲ ਆ, ਵੀਗਨ ਈਟਿੰਗ ਸਟਾਈਲ, ਮੈਂ ਵੇਗਨ ਬੋਲਦੀ ਹਾਂ, ਵੀਗਨ ਈਟਿੰਗ ਸਟਾਈਲ ਜਿਹੜਾ ਆ ਉਸ ਨੂੰ ਅਪਣਾਉਣਾ ਜਿਹੜਾ ਆ ਉਹ ਕਿਉਂ ਜ਼ਰੂਰੀ ਹੈ ਤੇ ਸਿਹਤ ਦੇ ਲਈ ਕਿੰਨਾ ਵਧੀਆ ਆ ਇਹ, ਕਿੰਨਾ ਸੁਰੱਖਿਅਤ ਆ, ਚੰਗੀ ਸਿਹਤ ਜਿਹੜੀ ਹੈ, ਸੋਹਣੀ ਸਿਹਤ ਜਿਹੜੀ ਹੈ ਉਸ ਨੂੰ ਬਣਾਈ ਰੱਖਣ ਦੇ ਲਈ ਵੀਗਨ ਹੋਣਾ ਉਹ ਬਹੁਤ ਜ਼ਰੂਰੀ ਹੈ। ਇਹਦੇ ਲਈ ਬਹੁਤ ਤਰ੍ਹਾਂ ਦੇ ਜਿਹੜੇ ਸੈਮੀਨਾਰ ਕਰਵਾਏ ਜਾਂਦੇ ਆ ਤੇ ਇਹਦੇ ਨਾਲ ਹੀ ਜਿਹੜਾ ਵਾਤਾਵਰਣ ਆ ਉਹਨੂੰ ਸੋਹਣਾ ਬਣਾਈ ਰੱਖਣ ਦੇ ਲਈ ਵੀ ਵੀਗਨ ਜਿਹੜਾ ਆ ਉਹ ਅਪਣਾਉਣਾ ਜ਼ਰੂਰੀ ਹੈ। ਦੂਜੇ ਪਾਸੇ ਐਨੀਮਲ ਕਰੂਐਲਿਟੀ ਜਿਵੇਂ ਅਸੀਂ ਕਹਿੰਦੇ ਹਾਂ ਵੀ ਅਸੀਂ ਜਾਨਵਰਾਂ ਨੂੰ ਇੱਕ ਪਾਸੇ ਬਚਾਉਣ ਦੀ ਗੱਲ ਕਰਦੇ, ਮੈਨੂੰ ਇਹ ਕਈ ਵਾਰ ਨੁਸਖਾ ਜਿਹੜਾ ਸਮਝ ਨਹੀਂ ਆਉਂਦਾ ਵੀ ਕਈ ਵਾਰ ਅਸੀਂ ਜਾਨਵਰਾਂ ਨੂੰ ਬਚਾਉਣ ਦੇ ਲਈ ਬਹੁਤ ਵੱਡੀਆਂ ਵੱਡੀਆਂ ਮੁਹਿੰਮਾਂ ਚਲਾ ਦਿੰਦੇ ਹਾਂ, ਦੂਜੇ ਪਾਸੇ ਉਹਨਾਂ ਨੂੰ ਮਾਰ ਕੇ ਖਾਂਦੇ ਵੀ ਹਾਂ, ਹਨਾ। ਸੋ ਇਹ ਜਿਹੜਾ ਸਮਝਣਾ ਬੜਾ ਮੁਸ਼ਕਲ ਹੈ। ਸੋ ਇਸ ਕਰਕੇ ਜਿਹੜੀ ਇਹ ਅਤਿਆਚਾਰ ਜਿਹੜੇ ਜਾਨਵਰਾਂ ਦੇ ਉੱਤੇ ਹੁੰਦੇ ਆ ਉਹਨੂੰ ਰੋਕਣ ਦੇ ਲਈ ਵੀ ਮਦਦਗਾਰ ਹੁੰਦਾ ਤੇ ਇੱਕ ਸਿਹਤਮੰਦ ਜੀਵਨ ਜਿਉਣ ਦੇ ਲਈ ਵੀ ਵੀਗਨ ਸਟਾਈਲ ਜਿਹੜਾ ਆ ਉਹ ਜ਼ਰੂਰੀ ਹੈ। ਤੇ ਇਹਦੇ ਬਾਰੇ ਚ ਜਿਹੜੀ ਸੰਸਥਾ ਹੈ ਜੀ vegansociety.com ਹਨਾ ਇਹ ਬਹੁਤ ਸਾਰੇ ਯਤਨ ਕਰਦੀ ਹੈ ਤੇ ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਉਹ ਇਸ ਸੰਬੰਧ ਵਿੱਚ ਕੰਮ ਕਰਦੀਆਂ ਜਾਂ ਜਾਗਰੂਕਤਾ ਜਿਹੜੀ ਪੈਦਾ ਕਰਦੀਆਂ। ਆਸਟ੍ਰੇਲੀਆ ਦੇ ਵਿੱਚ 14 ਤੋਂ 22 ਨਵੰਬਰ ਦਾ ਜਿਹੜਾ ਸਮਾਂ ਆ ਉਹ ਨੇਬਰਹੁੱਡ ਵਾਚ ਵੀਕ ਵਜੋਂ ਮਨਾਇਆ ਜਾਂਦਾ। ਨੇਬਰਹੁੱਡ ਵਾਚ ਵੀਕ ਇੱਕ ਇਹੋ ਜਿਹਾ ਹਫ਼ਤਾ ਯਾਨੀ ਕਿ ਜਿਹੜਾ ਤੁਹਾਡਾ ਆਂਢ ਗੁਆਂਢ ਆ ਉਸ ਆਂਢ ਗੁਆਂਢ ਨੂੰ ਤੁਸੀਂ ਇੱਕ ਦੂਜੇ ਦੇ ਨਾਲ ਕਿੰਨੇ ਕੁ ਜ਼ਿਆਦਾ ਇੱਕ ਦੂਜੇ ਤੋਂ ਜਾਣੂ ਹੋ ਤੇ ਇਹ ਜਾਣੂ ਹੋਣਾ ਜਿਹੜਾ ਆ ਕਿਉਂ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਇੱਕ ਤਾਂ ਤੁਸੀਂ ਜਿਹੜੇ ਇਲਾਕੇ ਦੇ ਵਿੱਚ ਰਹਿੰਦੇ ਹੋ ਉੱਥੇ ਤੁਹਾਡੀ ਇੱਕ ਦੂਸਰੇ ਦੇ ਨਾਲ ਜਿਹੜੀ ਜਾਣ ਪਹਿਚਾਣ ਜਿਹੜੀ ਆ ਤੁਹਾਡੇ ਸੰਬੰਧਾਂ ਨੂੰ ਵੀ ਮਜ਼ਬੂਤ ਕਰਦੀ ਆ ਤੇ ਦੂਸਰੀ ਜਿਹੜੇ ਆ ਇਸ ਨੇਬਰਹੁੱਡ ਵਾਚ ਵੀਕ ਮਨਾਉਣ ਦਾ ਜਿਹੜਾ ਪਰਪਜ਼ ਹੈ ਮੰਤਵ ਹੈ ਉਹ ਇਹ ਵੀ ਹੈ ਕਿ ਤੁਸੀਂ ਆਪਣੇ ਆਲੇ ਦੁਆਲੇ ਦੇ ਜਿਹੜੀ ਸੁਰੱਖਿਆ ਆ ਜਾਂ ਘਰਾਂ ਦੀ ਜਿਹੜੀ ਸੁਰੱਖਿਆ ਆ ਉਹਦੇ ਲਈ ਵੀ ਇੱਕ ਦੂਜੇ ਨੂੰ ਸੂਚਿਤ ਕਰ ਸਕਦੇ ਹਾਂ ਜੇਕਰ ਕੋਈ ਓਪਰਾ ਬੰਦਾ ਜਿਹੜਾ ਆ ਤੁਹਾਡੇ ਦੇ ਵਿੱਚ ਘੁੰਮਦਾ ਆ ਜਾਂ ਓਪਰੀਆਂ ਗੱਡੀਆਂ ਜਿਹੜੀਆਂ ਜਿਨ੍ਹਾਂ ਨੂੰ ਪਹਿਲਾਂ ਤੁਸੀਂ ਕਦੇ ਦੇਖਿਆ ਨਹੀਂ ਹਨਾ ਕਿਤੇ ਪਾਰਕ ਹੋਈਆਂ ਜਾਂ ਜਿਨ੍ਹਾਂ ਨੂੰ ਹਰ ਰੋਜ਼ ਤੁਸੀਂ ਆਲੇ ਦੁਆਲੇ ਦੇਖਦੇ ਹੋ ਤੁਸੀਂ ਉਹਨਾਂ ਤੋਂ ਜਾਣੂ ਹੁੰਦੇ ਹੋ ਉਹਨਾਂ ਤੋਂ ਇਲਾਵਾ ਕੋਈ ਅਜੀਬ ਤਰ੍ਹਾਂ ਦੀ ਜਿਹੜੀ ਆਲੇ ਦੁਆਲੇ ਚ ਕੋਈ ਕਾਰਵਾਈ ਹੁੰਦੀ ਹੈ ਤਾਂ ਉਸ ਕਾਰਵਾਈ ਤੋਂ ਜਾਗਰੂਕ ਹੋਣਾ ਆਪਣੇ ਆਲੇ ਦੁਆਲੇ ਨੂੰ ਆਂਢ ਗੁਆਂਢ ਨੂੰ ਜਾਗਰੂਕ ਕਰਨਾ ਇਹਦਾ ਮੰਤਵ ਹੈ। ਸੋ ਨੇਬਰਹੁੱਡ ਵਾਚ ਵੀਕ ਜਿਹੜਾ ਆ ਉਹ ਮਨਾਇਆ ਜਾਂਦਾ ਨੇਬਰਹੁੱਡ ਵਾਚ ਆਸਟ੍ਰੇਲੀਆ ਵੱਲੋਂ। ਸੋ ਨੇਬਰਹੁੱਡ ਵਾਚ ਆਸਟ੍ਰੇਲੀਆ ਜਿਹੜੀ ਇੱਕ ਸੰਸਥਾ ਹੈ ਜਿਹੜੀ ਇਸ ਸੰਬੰਧ ਦੇ ਵਿਚ ਆਲੇ ਦੁਆਲੇ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਂਦੀ ਆ ਤੇ ਨਾਲ ਨਾਲ ਜਿਹੜੀ ਸੂਬੇ ਦੀ ਪੁਲਿਸ ਆ ਉਹਨੂੰ ਵੀ ਸੁਚੇਤ ਕਰਦੀ ਆ ਜੇਕਰ ਆਲੇ ਦੁਆਲੇ ਦੇ ਵਿਚ ਜਾਂ ਉਸ ਇਲਾਕੇ ਦੇ ਵਿਚ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਘਟਨਾ ਜਿਹੜੀ ਆ ਉਹ ਵਾਪਰਦੀ ਆ ਜਾਂ ਵਾਪਰਨ ਦਾ ਸੰਕੇਤ ਜਿਹੜਾ ਆ ਉਹ ਮਿਲਦਾ ਆ। ਇਹਦੇ ਤੋਂ ਇਲਾਵਾ ਕੁਛ ਹੋਰ ਜਿਹੜੀਆਂ ਇਵੈਂਟਸ ਯਾਨੀ ਕਿ ਜਿਸ ਤਰ੍ਹਾਂ ਦੇ ਸਮਾਗਮ ਜਿਹੜੇ ਵੀ ਸੱਭਿਆਚਾਰਾਂ ਦੇ ਨਾਲ ਤੁਸੀਂ ਸੰਬੰਧਿਤ ਹੁੰਦੇ ਹੋ ਜਦੋਂ ਤੁਸੀਂ ਆਪਣੇ ਆਂਢ ਗੁਆਂਢ ਦੇ ਵਿਚ ਉਹਨਾਂ ਦੇ ਸਭਿਆਚਾਰਾਂ ਤੋਂ ਜਾਣੂ ਹੁੰਦੇ ਹੋ, ਜਿਵੇਂ ਅਸੀਂ ਹੁਣੇ ਪਹਿਲਾਂ ਗੱਲ ਕੀਤੀ ਆ ਵੀ ਟੋਲਰੈਂਸ ਹਨਾ, ਇੰਟਰਨੈਸ਼ਨਲ ਡੇ ਫਾਰ ਟੋਲਰੈਂਸ, ਸੋ ਇੱਕ ਦੂਜੇ ਦੇ ਸਭਿਆਚਾਰਾਂ ਤੋਂ ਜਦੋਂ ਜਾਣੂ ਹੁੰਦੇ ਆ ਤਾਂ ਉਹਦੇ ਨਾਲ ਤੁਹਾਡੀ ਜਾਣਕਾਰੀ ਜਿਹੜੀ ਆ ਉਹਦੇ ਵਿਚ ਤਾਂ ਵਾਧਾ ਹੁੰਦਾ ਹੀ ਹੁੰਦਾ, ਨਾਲ ਹੀ ਨਾਲ ਫਿਰ ਜਿਹੜੇ ਸਮਾਗਮ ਆ ਉਹ ਤੁਸੀਂ ਆਪਣੇ ਉਸ ਇਲਾਕੇ ਦੇ ਵਿਚ ਜਦੋਂ ਮਿੱਥੜੇ ਹੁੰਦੇ ਆ ਤੇ ਉਸ ਸੰਬੰਧ ਦੇ ਵਿਚ ਵੀ ਤੁਸੀਂ ਮਦਦਗਾਰ ਹੋ ਸਕਦੇ ਹੋ। ਸੋ ਨੇਬਰਹੁੱਡ ਵਾਚ ਆਸਟ੍ਰੇਲੀਆ ਵੱਲੋਂ ਨੇਬਰਹੁੱਡ ਵਾਚ ਵੀਕ ਜਿਹੜਾ ਉਹ ਮਨਾਇਆ ਜਾਂਦਾ 14 ਤੋਂ 22 ਨਵੰਬਰ ਤੱਕ। ਚਲੋ ਥੋੜੀ ਜਿਹੀ ਸੀ, ਛੋਟੀ ਜਿਹੀ ਸੀ ਇਹ ਇੱਕ ਜਾਣਕਾਰੀ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ ਤੇ ਮੇਰਾ ਮੰਤਵ ਸਿਰਫ ਇਹੀ ਹੁੰਦਾ ਕਿ ਚਲੋ ਅਸੀਂ ਆਪ ਵੀ ਇਨ੍ਹਾਂ ਚੀਜ਼ਾਂ ਤੋਂ ਜਾਗਰੂਕ ਹੋਈਏ ਕਿ ਕੀ ਅਸਲ ਚ ਸਾਡੇ ਆਲੇ ਦੁਆਲੇ ਹੋ ਰਿਹਾ ਆਸਟ੍ਰੇਲੀਆ ਦੇ ਵਿਚ ਜਾਂ ਫਿਰ ਵਿਸ਼ਵ ਭਰ ਦੇ ਵਿਚ, ਤੇ ਨਾਲ ਹੀ ਨਾਲ ਤੁਹਾਨੂੰ ਵੀ ਜ਼ਰੂਰ ਜਾਗਰੂਕ ਕਰਦੇ ਜਾਈਏ। ਤੇ ਇਸ ਸੰਬੰਧ ਵਿਚ ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਿਹੜੀ ਉਹ ਲੈਣੀ ਚਾਹੁੰਦੇ ਹੋ ਯੂਨੈਸਕੋ ਦੀ ਜਿਹੜੀ ਵੈਬਸਾਈਟ ਹੈ ਤੁਸੀਂ ਉਹਦੇ ਤੋਂ ਵੀ ਲੈ ਸਕਦੇ ਹੋ, ਯੂਨਾਈਟਿਡ ਨੇਸ਼ਨਸ ਦੀ ਜਿਹੜੀ ਵੈਬਸਾਈਟ ਹੈ ਉਹਦੇ ਤੋਂ ਵੀ ਤੁਸੀਂ ਲੈ ਸਕਦੇ ਹੋ। ਤੇ ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਮੁਹਿੰਮਾਂ ਜਾਂ ਦਿਨ ਜਿਹੜੇ ਆ ਉਹਨਾਂ ਦੇ ਬਾਰੇ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਜਿਵੇਂ ਮੈਂ ਹੁਣੇ ਨੇਬਰਹੁੱਡ ਵਾਚ ਆਸਟ੍ਰੇਲੀਆ ਦੀ ਗੱਲ ਕੀਤੀ ਆ, ਉਸ ਨੇਬਰਹੁੱਡ ਵਾਚ ਆਸਟ੍ਰੇਲੀਆ ਦੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਬਹੁਤ ਸਾਰੀ ਜਾਣਕਾਰੀ ਜਿਹੜੀ ਇਸ ਸੰਬੰਧ ਵਿਚ ਲੈ ਸਕਦੇ ਹੋ। ਚਲੋ ਜੀ, ਇਹ ਸੀ ਇੱਕ ਛੋਟੀ ਜਿਹੀ ਜਾਣਕਾਰੀ। ਜਾਣਕਾਰੀ ਤੋਂ ਬਾਅਦ ਹੁਣ ਆਪਾਂ ਵੱਧਦੇ ਹਾਂ ਅਗਲੇ ਗੀਤ ਵੱਲ। ਗੀਤ ਹੈਗਾ ਜੀ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿਚ, ਤੇ ਇਸ ਤੋਂ ਬਾਅਦ ਤੁਹਾਨੂੰ ਜ਼ਰੂਰ ਦੱਸਦੀ ਜਾਵਾਂ ਕਿ ਪ੍ਰੋਗਰਾਮ ਦੇ ਵਿਚ ਅਜੇ ਸਮਾਂ ਬਾਕੀ ਹੈ ਤੇ ਬਹੁਤ ਕੁਝ ਹੋਰ ਵੀ ਬਾਕੀ ਹੈ। ਵਧਾਈਆਂ ਦੇ ਸਿਲਸਿਲੇ ਲਈ ਤੁਸੀਂ ਅਜੇ ਤੱਕ ਕੋਈ ਵੀ ਨੰਬਰ ਮੈਨੂੰ ਨਹੀਂ ਭੇਜਿਆ, ਤੁਹਾਡੇ ਆਪਣੇ ਪਿਆਰਿਆਂ ਦਾ ਕੋਈ ਖਾਸ ਦਿਨ ਹੈ ਤਾਂ ਮੈਨੂੰ ਜ਼ਰੂਰ ਦੱਸਿਓ ਜੀ। ਔਰ ਅਸੀਂ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਫਿਰ ਵਧਾਈਆਂ ਜਿਹੜੀਆਂ ਤੁਹਾਡੀਆਂ ਤੁਹਾਡੇ ਪਿਆਰਿਆਂ ਤੱਕ ਜ਼ਰੂਰ ਪਹੁੰਚਾਉਂਦੇ ਜਾਈਏ। ਤੇ ਅਗਲਾ ਗੀਤ ਜਿਹੜਾ ਹੈ ਉਹ ਆਪਾਂ ਤੁਹਾਡੀ ਨਜ਼ਰ ਕਰਦੇ ਹਾਂ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿਚ, ਤੇ ਇਸ ਤੋਂ ਬਾਅਦ ਇੱਕ ਬ੍ਰੇਕ ਦਾ ਜਿਹੜਾ ਸਮਾਂ ਉਹ ਵੀ ਹੋ ਚੁੱਕਿਆ ਤੇ ਗੀਤ ਤੋਂ ਬਾਅਦ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਬਹੁਤ ਜਲਦ ਆਉਂਦੇ ਆ ਵਾਪਸ ਹਰਮਨ ਰੇਡੀਓ ਦੇ ਉੱਤੇ ਮਾਰਨਿੰਗ ਸ਼ੋ ਦੇ ਵਿਚ, ਤੁਸੀਂ ਜੁੜੇ ਰਹੋ ਬਣੇ ਰਹੋ।
ਗਲੀਆਂ ਤੇ ਜੱਜ ਜੱਜ ਪੈਂਦੀਆਂ ਆਪਣੀ ਦਿਲਾਲੀ ਜਿਹੀਆਂ ਮਹਿੰਦੀਆਂ, ਹਾਂ ਗਲੀਆਂ ਤੇ ਜੱਜ ਜੱਜ ਪੈਂਦੀਆਂ ਆਪਣੀ ਦਿਲਾਲੀ ਜਿਹੀਆਂ ਮਹਿੰਦੀਆਂ। ਟੇਕਨੀ ਮਸਿਆ ਤੋ ਕਾਲੜੇ ਨੇ ਕੇਸ ਨੀ ਹਾਂ ਲੰਘਣ ਕਟਾਵਾ ਮੱਥਾ ਟੇਕਨੀ ਮਸਿਆ ਤੋ ਕਾਲੜੇ ਨੇ ਕੇਸ ਨੀ ਸੈਰ ਮਾਰਾ ਸੂਟ ਕੀ ਸਵਾਲ ਪਿਆਰੀਆਂ ਮਨ ਜੋ ਨੇ ਸਿਰ ਫੁਲਕਾਰੀਆਂ ਹਾਂ ਅੰਬਰਾਂ ਦੀ ਪੀਂਘ ਤੋਂ ਪਿਆਰੀਆਂ ਮਨ ਜੋ ਨੇ ਸਿਰ ਫੁਲਕਾਰੀਆਂ ਉੱਡਦਾ ਦੁਪੱਟਾ ਵੇਖ ਰੰਗਲਾ ਹੈ ਨੀ ਉੱਡਦਾ ਉੱਡਦਾ ਦੁਪੱਟਾ ਵੇਖ ਰੰਗਲਾ ਹੈ ਨੀ ਕੀਤਾ ਇਤਰਾਜ਼ ਹੈ ਪਤੰਗਾਂ ਨੇ ਰੰਗਾਂ ਦੇ ਵੀ ਰੰਗ ਫਿੱਕੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਉਹ ਬਤੀਜ ਘਰੇ ਹੀ ਆ ਆਜੋ ਤਾਇਆ ਜੀ ਲੰਘ ਆਓ ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ ਪੇਂਟਰਸ ਪਲੰਬਰਸ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ 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 ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ PSD ਰੈਨੋਵੇਸ਼ਨ ਮੈਲਬੋਰਨ
ਜੀ ਸਾਰਾ ਪਾਣੀ ਨਾ ਡੋਲਿਓ ਫੁੱਫੜ ਜੀ ਨੂੰ ਚਾਹੀਦਾ ਸੀ
ਓਹੋ ਹੁਣ ਤਾਂ ਸਾਰਾ ਡੋਲ ਗਿਆ
ਹੁਣ ਫੁੱਫੜ ਜੀ ਕੀ ਕਰਨਗੇ
ਫੁੱਫੜ ਜੀ ਨੂੰ ਕਹੀਂ ਖੇਸੀ ਕਰਕੇ ਆ ਜਾ
ਜੀ ਸਟੂਡੀਓ ਪੇਸ਼ ਕਰਦੇ ਨੇ ਪੰਕਜ ਬਤਰਾ ਦੀ ਪੰਜਾਬੀ ਕਾਮੇਡੀ ਫਿਲਮ ਫੁੱਫੜ ਜੀ 11 ਨਵੰਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ
ਮਾਮਾ ਮਾਮਾ ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ
ਓਹੋ ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ
ਬਸ ਇੰਨੀ ਜੀ ਵਿਸ਼ ਚਲੋ ਫਿਰ ਚੱਲਦੇ ਹੈ
HK Kids ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ ਕਿਸੇ ਵੀ ਸਾਈਜ਼ ਦੇ ਕਿਸੇ ਵੀ ਡਿਜ਼ਾਈਨ ਦੇ ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ HK Kids
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਿਊਲਰੀ ਵਿੱਚ ਫਾਰ ਐਨੀ ਓਕੇਜ਼ਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 4858633140 ਜਾਂ 4519099053 ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ
लक्ष्य माइग्रेशन तो मैं रोहित मोहन
मैं रणबीर सिंह माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन्स हरमन रेडियो दे प्रोग्राम माइग्रेशन मैटर्स ते वीरवार शामी 7 to 8 PM दे विच लाइव होंगे।
आ गया तुहाडा ताया आस्ट्रेलिया दे ब्रिस्बेन चो। ओ आजो आजो ताया जी वेलकम। ताया अज रात साडे कोल ही रहना पऊ थोनू। ओ मैं आ ता गया मैं ता नींद इंडिया आले गद्दे ते आउंदी आ। इथो किथो मिलू इंडिया आले गद्दे। लो ताया आपा ले आउने इंडिया आले गद्दे पंजाबी फर्नीचर तो। पंजाबी फर्नीचर? जी हाँ पंजाबी फर्नीचर एथो मिलदा सारा इंडियन फर्नीचर जो भी तुहानू चाहिदा सब एथो मिलू। मंजे धार्मिक फोटवां चादरां साइकिल चूल्हे दातियां रंबे कई सब कुछ एथो मिलू। ताया जी लाया था तू मेरी टेंशन ही दूर करती। नाले तेरी ताई कहिंदी सी भी पता करी इंडियन बॉक्स बेड दा ओनू वाला फिकर लगा रहिंदा लीड़े लते सामण दा। लिया फिर पता लिखा फिर पंजाबी फर्नीचर दा। लिखो फिर 2A 130 किंगस्टन रोड अंडरवुड ब्रिस्बेन। अकाल कर लियो ताया जी 0404000536 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
लो जी ब्रेक तो बाद एक बार फिर थोड़ा सारिया दा स्वागत करदे आं। ब्रेक दौरान कुछ इश्तिहार साडे सहयोगियां दे साडे उना स्पॉन्सर्स दे जेड़े सहयोगी साडे प्रोग्राम थोड़े तक पहुंचाउण च करदे ने साडी मदद। एक बार फिर असीं शुक्रगुजार आं उना सारे स्पॉन्सर्स दे सारे ही सहयोगियां दे। ब्रेक तो पहला तुसीं गीत सुन रहे सी हरभजन मान होरां दी आवाज़ दे विच। गीत पसंद आया होना इस दी उम्मीद मैं करदी आं। ते लो जी गीत तो बाद ते ब्रेक तो बाद एक बार फिर थोड़ा सारिया दा स्वागत करदे आं। इस तो पहला कि अज दे विषय दे उत्ते यानी कि गल्लां बातां सिलसिले वल असी वधीए एक छोटी जी बहुत छोटी जी कहानी नहीं कह सकते एक किस्सा और उस किस्से जां घटना दा जिक्र जड़ा वह क्यों करना जरूरी है क्योंकि मैं अक्सर अपने प्रोग्राम दे विच गल करदी हुन्नी आ कि असी बहुत वार की हुंदा है कि बहुत कुछ नहीं किसे लई कर सकते पर असी की कर सकते हैं असी ए जरूर लभ्या करिए है ना। सो कुछ एहो जिहा ही ए घटना क्रम जड़ा मैं तुहाडे नाल सांझा करन जा रही हां सुनन वाला है ते उस तो बाद आपां वधना है गल्लां बातां दे सिलसिले वाल। चलो जी गल कुछ एवं है कि पाटे हुए कपड़िया वाला एक आदमी अपनी 15-16 की कुड़ी नाल एक वड्डे होटल च पहुंचया। होटल च दाखिल हुंदे हुए हैरान हुंदिया चार चुफेरा तकिया। अमीर लोग अपने बच्चियां समेत चंगे सूट बूट पाए खा पी रहे सी। दोवां नूं कुर्सी ते बैठा वेखदिया एक वेटर ने दो गिलास साफ ते ठंडा पानी उन्हां दे सामने रख दिता ते पुछया तुहाडे लई की लियाउणा है। आदमी ने कहा मैं अपनी धी नाल वादा कीता सी कि जे ओ जिले चो 10वीं जमात विच पहले नंबर ते आवेगी तां मैं उस नूं इस शहर दे सब तो वड्डे होटल विच एक डोसा खवावांगा। इसने वादा पूरा किया है कृपा करके इसलिए एक डोसा लिया दियो। वेटर ने पुछया तुहाडे लई की लियाउणा है। उसने कहा मेरे कोल एक ही डोसा दे पैसे हन तुसी सिर्फ एक ही डोसा लैओ। सारी गल सुन के वेटर मालक कोल गया ते सारी कहानी दसी। मैं उना दोवां नूं डोसा खवाउणा चाहुंदा हां पर इस वक्त मेरे कोल पैसे नहीं हन तुसी मेरी तनखाह चो कट लैणा वेटर ने मालक नूं अर्ज कीती। मालक ने वेटर दी गल सुन के कहा अज असीं होटल दी तरफों इस्ती नूं पार्टी करांगे। उसने साडे जिले दा नाम रोशन कीता है। होटल वालियां ने एक टेबल नूं चंगी तरह सजाया ते बहुत ही शानदार ढंग नाल सारे हाजरीन नूं गरीब लड़की दी सफलता दा जश्न मनाया। मालक ने उन्हां नूं जांदे होए इक वड्डे थैले विच 3 डोसे ते तोहफे मठियाई भी दित्ती तां जो अपने मुहल्ले विच वंड सके। इन्ना सत्कार देख के धी दे प्यो दीआं अखां दे विच हंझू आ गए। समा लंघिया एक दिन ओही लड़की IAS दी प्रीख्या पास करके उसे शहर विच कलैक्टर बन के आई। उसने पहला एक सिपाही नूं उसे होटल विच भेजिया ते कहा कि कलैक्टर साहब खाना खाण लई उनां दे होटल आउणगे। होटल दे मालक ने तुरंत एक टेबल नूं चंगी तरह सजाया। ओही लड़की अपने मापिआं नाल मुस्कुराउंदी हुई होटल आई सब उसके सन्मान विच खड़े हो गए। होटल दे मालक ने उसनूं एक गुलदस्ता भेंट किया कि तुसीं मैनूं पछाणिया नहीं। अगे जाके उसने कहा मैं ओही लड़की हां जिसके पिता कोल एक होर डोसा लैण लई पैसे नहीं सन
ਅਤੇ ਤੁਸੀਂ ਦੋਵਾਂ ਨੇ ਸਾਨੂੰ ਇੱਕ ਸ਼ਾਨਦਾਰ ਪਾਰਟੀ ਦਿੱਤੀ ਸੀ ਤੇ ਮਾਨਵਤਾ ਦੀ ਸੱਚੀ ਮਿਸਾਲ ਕਾਇਮ ਕੀਤੀ ਸੀ। ਅੱਜ ਮੈਂ ਤੁਹਾਡੇ ਦੋਵਾਂ ਦੀ ਵਜ੍ਹਾ ਨਾਲ ਇੱਕ ਕੁਲੈਕਟਰ ਬਣ ਗਈ ਹਾਂ। ਮੈਂ ਤੁਹਾਨੂੰ ਹਮੇਸ਼ਾ ਯਾਦ ਰੱਖਿਆ ਹੈ, ਸੋ ਅੱਜ ਇਹ ਪਾਰਟੀ ਮੇਰੇ ਵੱਲੋਂ ਹੈ ਤੇ ਮੈਂ ਸਾਰੇ ਗਾਹਕਾਂ ਦੇ ਹੋਟਲ ਦੇ ਸਾਰੇ ਸਟਾਫ ਦਾ ਬਿੱਲ ਦੇਵਾਂਗੀ। ਮਨੁੱਖਤਾ ਦੀ ਮਿਸਾਲ ਪੈਦਾ ਕਰਨ ਤੇ ਇੱਕ ਮੰਚ ਤੇ ਸਨਮਾਨ ਕੀਤਾ ਜਾਵੇਗਾ। ਇਸ ਛੋਟੀ ਜਿਹੀ ਘਟਨਾ ਤੋਂ ਜਿਹੜਾ ਸਬਕ ਹੈ, ਇੱਥੇ ਅਖੀਰ ਦੇ ਵਿੱਚ ਚਾਹੇ ਉਹ ਪਾਰਟੀ ਜਿਹੜੀ ਹੈ ਉਹ ਸਟਾਫ ਨੂੰ ਦਿੱਤੀ ਗਈ ਹੈ ਜਾਂ ਸਾਰੇ ਗਾਹਕਾਂ ਨੂੰ ਦਿੱਤੀ ਗਈ ਹੈ, ਇਹ ਮਾਇਨੇ ਨਹੀਂ ਰੱਖਦੀ। ਮਾਇਨੇ ਇਹ ਚੀਜ਼ ਰੱਖਦੀ ਹੈ ਕਿ ਜੇਕਰ ਉਸ ਲੜਕੀ ਦੇ ਪਿਤਾ ਜਿਹੜਾ ਕਿ ਤੰਗੀਆਂ ਤੁਰਸ਼ੀਆਂ ਦਾ ਮਾਰਿਆ ਹੋਇਆ ਸੀ, ਜਿਸ ਨੇ ਆਪਣੀ ਉਸ ਧੀ ਰਾਣੀ ਦੀ ਉਹ ਸਦਰ ਪੂਰੀ ਕੀਤੀ ਸੀ ਔਰ ਉਹ ਸਦਰ ਪੂਰੀ ਕਰਦਿਆਂ ਉਥੇ ਉਸ ਨੂੰ ਡੋਸਾ ਖਵਾਉਣ ਗਿਆ, ਹਨਾ, ਜਿਸ ਦੀ ਉਸ ਵੇਲੇ ਉਹਦੀ ਜਿਹੜੀ ਹਿੰਮਤ ਨਹੀਂ ਸੀ, ਪਰ ਇਸ ਚੀਜ਼ ਨੂੰ ਧਿਆਨ ਚ ਰੱਖਦਿਆਂ ਹੋਟਲ ਦੇ ਮਾਲਕ ਨੇ ਉਸ ਦੀ ਉਸ ਤੰਗੀ ਤੁਰਸ਼ੀ ਦਾ ਮਜ਼ਾਕ ਨਹੀਂ ਉਡਾਇਆ। ਹਨਾ, ਬਹੁਤ ਵਾਰ ਕੀ ਹੁੰਦਾ, ਅਸੀਂ ਦੂਜਿਆਂ ਦੀ ਤੰਗੀ ਤੁਰਸ਼ੀ ਦਾ ਮਜ਼ਾਕ ਉਡਾਉਂਦੇ ਹਾਂ, ਉਹਨਾਂ ਦੀਆਂ ਗਰੀਬੀ ਨਾਲ ਜੁੜੀਆਂ ਭਾਵਨਾਵਾਂ ਦਾ ਮਜ਼ਾਕ ਉਡਾਉਂਦੇ ਹਾਂ, ਪਰ ਮਜ਼ਾਕ ਉਡਾਉਣ ਦੀ ਬਜਾਏ ਉਹਦੀ ਜਿਹੜੀ ਪ੍ਰਤਿਭਾ ਆ, ਉਹਦੇ ਅੰਦਰ ਦੇ ਜਿਹੜੇ ਗੁਣ ਆ, ਉਹਨਾਂ ਦਾ ਸਨਮਾਨ ਕਰਨਾ, ਉਹ ਆਉਣਾ ਬੇਹੱਦ ਜ਼ਰੂਰੀ ਹੈ ਤੇ ਜੋ ਅਸੀਂ ਕਰ ਸਕਦੇ ਹਾਂ ਕਿਸੇ ਦੇ ਲਈ ਉਹ ਕਰਨਾ ਜ਼ਰੂਰੀ ਹੈ। ਜੇਕਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਲਿਆਉਣ ਦੇ ਵਿੱਚ ਸਾਡਾ ਇੱਕ ਛੋਟਾ ਜਿਹਾ ਜਿਹੜਾ ਕਰਮ ਹੈ ਉਹ ਸਹਾਈ ਹੋ ਸਕਦਾ ਤੇ ਉਹ ਕਰਨਾ ਬਹੁਤ ਜ਼ਰੂਰੀ ਹੁੰਦਾ। ਸੋ ਸਿੱਖਿਆ ਇਹੀ ਹੈ ਜੀ ਕਿ ਕਿਸੇ ਦੀਆਂ ਮਜਬੂਰੀਆਂ ਦਾ ਮਜ਼ਾਕ ਉਡਾਉਣ ਦੀ ਬਜਾਏ ਜੇ ਉਸ ਵੇਲੇ ਉਹਨਾਂ ਦਾ ਸਹਿਯੋਗ ਕਿਸੇ ਵੀ ਢੰਗ ਦੇ ਨਾਲ, ਜਿਸ ਢੰਗ ਦੇ ਨਾਲ ਵੀ ਅਸੀਂ ਕਰ ਸਕਦੇ ਹਾਂ, ਉਹ ਕਰਨਾ ਜ਼ਰੂਰੀ ਹੁੰਦਾ। ਸੋ ਨਵੀਨ ਕੁਮਾਰ ਹੋਰਾਂ ਦੀ ਲਿਖੀ ਹੋਈ ਇਹ ਮੂਲ ਲਿਖਤ ਸੀ, ਜਿਸ ਦਾ ਪੰਜਾਬੀ ਅਨੁਵਾਦ ਜਿਹੜਾ ਬੇਅੰਤ ਬਾਜਵਾ ਹੋਰਾਂ ਨੇ ਕੀਤਾ ਤੇ ਇਹ ਲਿਖਤ ਜਿਹੜੀ ਆ ਮੇਰੇ ਤੱਕ ਪਹੁੰਚੀ ਹੈ ਵਟਸਐਪ ਦੀ ਇੱਕ ਪੋਸਟ ਦੇ ਜ਼ਰੀਏ। ਸੋ ਮੈਨੂੰ ਲੱਗਿਆ ਮੈਨੂੰ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ, ਸੋ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਲੋ ਹੁਣ ਇਸ ਛੋਟੀ ਜਿਹੀ ਘਟਨਾ ਤੋਂ ਬਾਅਦ ਅਸੀਂ ਹੁਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ ਤੇ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈ ਗੱਲਾਂ ਬਾਤਾਂ ਦਾ ਸਿਲਸਿਲਾ ਤੇ ਇਸ ਦੌਰਾਨ ਸਾਡੇ ਨਾਲ ਕੁਝ ਦੋਸਤ ਜਿਹੜੇ ਆ ਉਹ ਟੈਲੀਗ੍ਰਾਮ ਦੇ ਜ਼ਰੀਏ ਜੁੜ ਰਹੇ ਨੇ। ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ। ਰਠੌਰ ਸਾਹਿਬ ਇੱਕ ਵਾਰ ਦੁਬਾਰਾ ਜੁੜੇ ਨੇ ਤੇ ਉਹਨਾਂ ਨੇ ਸਾਡੀ ਇੱਕ ਛੋਟੀ ਜਿਹੀ ਗਲਤੀ ਫੜ ਲਈ ਸੀ, ਸਾਡੀ ਨੀ ਯਾਨੀ ਕਿ ਮੇਰੀ, ਹਨਾ। ਮੈਂ ਜਦੋਂ ਪਿੱਛੇ ਜਿਹੜਾ ਆਨ ਏਅਰ ਦਾ ਬਟਨ ਸੀ ਉਹ ਆਨ ਰਹਿਣ ਦਿੱਤਾ ਸੀ ਤੇ ਮੇਰੀ ਸ਼ਾਇਦ ਗੱਲ ਜਿਹੜੀ ਉਹ ਬਾਹਰ ਚਲੀ ਗਈ ਆ। ਉਹਦੇ ਲਈ ਬਹੁਤ ਬਹੁਤ ਧੰਨਵਾਦ ਰਠੌਰ ਸਾਹਿਬ ਕਿ ਤੁਸੀਂ ਸਾਨੂੰ ਅਗਾਹ ਕਰ ਦਿੰਦੇ ਆ, ਸੁਚੇਤ ਕਰ ਦਿੰਦੇ ਆ। ਤੇ ਲਓ ਫਿਰ ਦੋਸਤੋ ਅਗਲੇ ਸਿਲਸਿਲੇ ਲਈ ਅਸੀਂ ਹੁਣ ਫੇਸਬੁੱਕ ਤੇ ਵੀ ਲਾਈਵ ਹੋਣ ਜਾ ਰਹੇ ਹਾਂ ਤੇ ਇਸ ਲਾਈਵ ਸਿਲਸਿਲੇ ਦੇ ਵਿੱਚ ਤੁਸੀਂ ਸਾਰਿਆਂ ਨੇ ਸਾਡੇ ਨਾਲ ਜੁੜਨਾ ਤੇ ਗੱਲਾਂ ਬਾਤਾਂ ਦੇ ਵਿੱਚ ਤੁਸੀਂ ਵੀ ਆਪਣੇ ਜਿਹੜੇ ਸੁਨੇਹੇ ਆ ਉਹ ਸਾਨੂੰ ਭੇਜਣੇ ਆ। ਤੇ ਲਓ ਜੀ ਇਸ ਵੇਲੇ ਹਰਮਨ ਰੇਡੀਓ ਤੇ ਸਾਡਾ ਮਾਰਨਿੰਗ ਸ਼ੋ ਲਹਿਰਾਂ ਤੇ ਲਹਿਰਾਂ ਦੇ ਵਿੱਚ ਇਸ ਵੇਲੇ ਸਿਲਸਿਲਾ ਸੈਗਮੈਂਟ ਗੱਲਾਂ ਬਾਤਾਂ ਦਾ। ਸੋ ਗੱਲਾਂ ਬਾਤਾਂ ਸਿਲਸਿਲੇ ਦੇ ਵਿੱਚ ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਹੋਏ ਨੇ, ਆਨਲਾਈਨ ਸਟ੍ਰੀਮਿੰਗ ਦੇ ਜ਼ਰੀਏ ਜੁੜੇ ਹੋਏ ਨੇ, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ, ਖੁਸ਼ਾਮਦੀਦ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਦੋਸਤੋ ਅੱਜ ਦੇ ਸਿਲਸਿਲੇ ਦੇ ਵਿੱਚ ਜਿਵੇਂ ਮੈਂ ਪੋਸਟਰ ਦੇ ਵਿੱਚ ਸਾਂਝ ਬਣਾਈ ਸੀ ਕਿ ਅੱਜ ਅਸੀਂ ਇੱਕ ਖਾਸ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ, ਸੋ ਉਹ ਵਿਸ਼ਾ ਜਿਹੜਾ ਸਿੱਧੇ ਤੌਰ ਦੇ ਉੱਤੇ ਸਾਡੀ ਮਾਨਸਿਕ ਸਿਹਤ ਨੂੰ ਛੂੰਹਦਾ ਹੈ। ਪਿਛਲੇ ਹਫ਼ਤੇ ਅਸੀਂ ਮਾਨਸਿਕ ਸਿਹਤ ਦੇ ਉੱਤੇ ਗੱਲ ਕੀਤੀ ਸੀ ਕਿ ਔਰਤਾਂ ਦੇ ਲਈ ਕੀ ਖਾਸ ਕਰਨਾ ਜ਼ਰੂਰੀ ਹੁੰਦਾ ਕਿ ਮਾਨਸਿਕ ਸਿਹਤ ਜਿਹੜੀ ਉਹਨਾਂ ਦੀ ਸਹੀ ਰਹੇ, ਪਰ ਆਮ ਲੋਕਾਂ ਦੇ ਲਈ ਜੇ ਦੇਖਿਆ ਜਾਵੇ ਤਾਂ ਅੱਜ ਕੱਲ ਹਰ ਦੂਸਰਾ ਤੀਸਰਾ ਜਿਹੜਾ ਇਨਸਾਨ ਹੈ ਉਹ ਮਾਨਸਿਕ ਸਿਹਤ ਦੇ ਵਿੱਚ ਖਰਾਬੀ ਦੀ ਸ਼ਿਕਾਇਤ ਕਰ ਰਿਹਾ। ਅੱਜ ਅਸੀਂ ਆਮ ਤੌਰ ਦੇ ਉੱਤੇ ਦੇਖਦੇ ਹਾਂ ਸੁਣਦੇ ਹਾਂ ਕਿ ਹਰ ਇਨਸਾਨ ਜਿਹੜਾ ਉਹ ਕਹਿੰਦਾ ਮੇਰੇ ਤੇ ਤਾਂ ਮੈਂਟਲ ਸਟ੍ਰੈਸ ਬਹੁਤ ਹੈ ਅੱਜ ਕੱਲ, ਮੈਨੂੰ ਤਾਂ ਐਂਗਜ਼ਾਇਟੀ ਬੜੀ ਛੇਤੀ ਹੁੰਦੀ ਹੈ, ਹਨਾ, ਮੈਨੂੰ ਡਿਪਰੈਸ਼ਨ ਜਿਹੜਾ ਆ ਉਹ ਹੋ ਰਿਹਾ। ਔਰ ਕਈ ਵਾਰ ਤਾਂ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਨੂੰ ਡਿਪਰੈਸ਼ਨ ਹੋ ਰਿਹਾ ਕਿ ਨਹੀਂ ਹੋ ਰਿਹਾ, ਹਨਾ। ਪਰ ਜੀਵਨ ਦੇ ਵਿੱਚ ਜਿਹੜੀ ਬੇਚੈਨੀ ਹੈ ਉਹ ਕਿਸ ਹੱਦ ਤੱਕ ਫੈਲੀ ਹੋਈ ਅਸੀਂ ਸਾਰੇ ਜਾਣਦੇ ਹਾਂ, ਹਨਾ। ਔਰ ਬੇਚੈਨੀ ਜਿਹੜੀ ਹੈ ਉਸ ਦੇ ਕਾਰਨ ਜਿਹੜੀਆਂ ਸਾਡੀਆਂ ਚਿੰਤਾਵਾਂ ਆ ਉਹ ਵੀ ਜ਼ਿਆਦਾ ਵੱਧਦੀਆਂ ਜਾ ਰਹੀਆਂ। ਸੋ ਇਸ ਚਿੰਤਾ ਤੋਂ ਬੇਚੈਨੀ ਤੋਂ ਅਸੀਂ ਕਿਵੇਂ ਮੁਕਤ ਹੋਣਾ, ਗੁਰਬਾਣੀ ਸਾਨੂੰ ਬਹੁਤ ਹੀ ਸੋਹਣਾ ਮਾਰਗ ਜਿਹੜਾ ਆ ਉਹ ਦਰਸਾਉਂਦੀ ਹੈ। ਪਰ ਦੂਜੇ ਪਾਸੇ ਦੇਖਣ ਦੇ ਵਿੱਚ ਇਹ ਵੀ ਆਉਂਦਾ ਕਿ ਅਸੀਂ ਗੁਰਬਾਣੀ ਵੀ ਪੜ੍ਹਦੇ ਹਾਂ, ਅਸੀਂ ਬਹੁਤ ਪਾਠ ਕਰਦੇ ਹਾਂ, ਅਸੀਂ ਬਹੁਤ ਸਾਰੇ ਜਿਹੜੇ ਧਾਰਮਿਕ ਕਰਮ ਆ ਉਹ ਵੀ ਕਰਦੇ ਹਾਂ, ਅਸੀਂ ਸਿਮਰਨ ਕਰਦੇ ਹਾਂ, ਪਰ ਇਹਦੇ ਬਾਵਜੂਦ ਵੀ ਕਿਤੇ ਨਾ ਕਿਤੇ ਸਾਰੀਆਂ ਕਿਰਿਆਵਾਂ ਕਰਦਿਆਂ ਹੋਇਆਂ ਵੀ ਅਸੀਂ ਬੇਚੈਨ ਆ, ਅਸੀਂ ਅਸ਼ਾਂਤ ਆ, ਸਾਡੇ ਜੀਵਨ ਦੇ ਵਿੱਚ ਨਿਰਾਸ਼ਾ ਜਿਹੜੀ ਹੈ ਉਹ ਘੋਰ ਨਿਰਾਸ਼ਾ ਜਿਹੜੀ ਉਹ ਪਸਰ ਰਹੀ ਹੈ। ਸੋ ਇਸ ਸਭ ਦੇ ਲਈ ਅਸੀਂ ਗੁਰਬਾਣੀ ਦਾ ਜਿਹੜਾ ਆਸਰਾ ਕਿਸ ਤਰ੍ਹਾਂ ਲੈਣਾ ਜੀਵਨ ਦੇ ਵਿੱਚ ਤਾਂ ਕਿ ਸਾਡਾ ਜਿਹੜਾ ਸਮਾਜਿਕ ਜੀਵਨ ਆ ਜਾਂ ਜਿਹੜਾ ਪਰਿਵਾਰਕ ਜੀਵਨ ਆ ਉਹ ਸੁਖਾਲਾ ਹੋਵੇ, ਸਹਿਜ ਹੋਵੇ, ਉਸ ਦੇ ਵਿੱਚ ਸਬਰ ਹੋਵੇ, ਉਹਦੇ ਵਿੱਚ ਸਹਿਣਸ਼ੀਲਤਾ ਹੋਵੇ। ਸੋ ਇਸ ਸਭ ਦੇ ਲਈ ਅੱਜ ਸਾਡੇ ਕੋਲ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਭਾਈ ਸਾਹਿਬ ਭਾਈ ਦਯਾਕਰਨ ਸਿੰਘ ਹੋਰੀ ਜਿਹੜੇ ਆ ਉਹ ਪਹੁੰਚੇ ਨੇ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਆ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ ਜੀ।
ਜੀ ਤੇ ਭਾਈ ਸਾਹਿਬ ਅੱਜ ਦੇ ਟੌਪਿਕ ਦੇ ਉੱਤੇ ਤਾਂ ਮੈਂ ਦੋਸਤਾਂ ਨੂੰ ਦੱਸ ਦਿੱਤਾ, ਟੌਪਿਕ ਦੇ ਉੱਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਬਾਰੇ ਜ਼ਰੂਰ ਸਾਨੂੰ ਦੱਸੋ। ਮੈਂ ਦੋਸਤਾਂ ਨੂੰ ਪਹਿਲਾਂ ਆਫ ਜਦੋਂ ਅਸੀਂ ਫੇਸਬੁੱਕ ਤੇ ਆਨ ਏਅਰ ਨਹੀਂ ਗਏ ਸੀਗੇ ਉਦੋਂ ਮੈਂ ਜ਼ਰੂਰ ਦੋਸਤਾਂ ਨੂੰ ਦੱਸਿਆ ਸੀ ਕਿ ਭਾਈ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਕ੍ਰੇਗੀ ਬਨ ਵਿਖੇ ਕਥਾਵਾਚਕ ਵਜੋਂ ਵੀ ਸੇਵਾ ਨਿਭਾਉਂਦੇ ਨੇ ਤੇ ਬਹੁਤ ਸਾਰੀ ਜਿਹੜੀ ਜਾਣਕਾਰੀ, ਬਹੁਤ ਸਾਰਾ ਜਿਹੜਾ ਗਿਆਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤਾਂ ਸਾਂਝਾ ਕਰਦੇ ਹੀ ਨੇ, ਨਾਲ ਹੀ ਨਾਲ ਜੀਵਨ ਦੇ ਹੋਰ ਪੱਖਾਂ ਦੇ ਬਾਰੇ ਵੀ ਬਹੁਤ ਸਾਰਾ ਜਿਹੜਾ ਗਿਆਨ ਹੈ ਮਿਸਾਲਾਂ ਸਹਿਤ ਸਾਡੇ ਸਾਹਮਣੇ ਰੱਖਦੇ ਹੈ। ਸੋ ਅੱਜ ਤੁਹਾਡੇ ਨਾਲ ਜੁੜਨ ਦਾ ਸਾਡਾ ਮੌਕਾ ਬਣਿਆ, ਸੁਭਾਗ ਬਣਿਆ। ਪਹਿਲਾਂ ਥੋੜਾ ਜਿਹਾ ਤੁਸੀਂ ਆਪਣੇ ਬਾਰੇ ਜ਼ਰੂਰ ਸਾਨੂੰ ਦੱਸੋ ਕਿ ਆਸਟ੍ਰੇਲੀਆ ਦੇ ਵਿੱਚ ਤੁਸੀਂ ਕਦੋਂ ਆਏ ਔਰ ਪੰਜਾਬ ਦੇ ਵਿੱਚ ਕਿੱਥੋਂ ਤੁਸੀਂ ਇਸ ਫੀਲਡ ਦੇ ਨਾਲ, ਇਸ ਖੇਤਰ ਦੇ ਨਾਲ ਜੁੜੇ ਹੋ?
ਹਾਂਜੀ, ਸਭ ਤੋਂ ਪਹਿਲਾਂ ਤੇ ਮੇਰਾ ਜਿਹੜਾ ਇਲਾਕਾ ਹੈ ਜੀ ਨਾਭੇ ਦਾ ਇਲਾਕਾ ਹੈ, ਡਿਸਟ੍ਰਿਕਟ ਪਟਿਆਲਾ ਸਾਡਾ
ਜੀ।
ਨਾਭੇ ਤੋਂ ਇਹ ਰਿਪਦਮਨ ਕਾਲਜ ਤੋਂ ਮੈਂ ਗ੍ਰੈਜੂਏਸ਼ਨ ਕੀਤੀ
ਜੀ।
ਇਸ ਤੋਂ ਬਾਅਦ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਤੋਂ 3 ਸਾਲਾ ਪ੍ਰਚਾਰਕ ਦਾ ਕੋਰਸ ਕੀਤਾ
ਜੀ।
ਫਿਰ 1 ਸਾਲ ਆਪਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਿਪਲੋਮਾ ਇਨ ਡਿਵਨਿਟੀ ਸਟੱਡੀਜ਼ ਚ 1 ਸਾਲ ਕੋਰਸਪੋਂਡੈਂਸ ਕੋਰਸ ਕਰਾਇਆ ਜਾਂਦਾ ਉਹ ਕੀਤਾ
ਜੀ।
ਇਸ ਤੋਂ ਇਲਾਵਾ ਮੈਂ ਟੀਚਰ ਵੀ ਰਿਹਾ ਸਕੂਲਾਂ ਦੇ ਵਿਚ
ਜੀ,
ਐਸ ਜੀ ਪੀ ਸੀ ਦੇ ਵਿਚ ਵੀ ਜੋਬ ਕੀਤੀ। ਫਿਰ ਜਦੋਂ ਬਾਹਰ ਆਉਣ ਦਾ ਸਿਲਸਿਲਾ ਸ਼ੁਰੂ ਹੋਇਆ ਯੂਰੋਪੀਅਨ ਕੰਟਰੀਜ਼ ਦੇ ਵਿਚੋਂ, ਫਿਰ ਮੈਨੂੰ ਛੁੱਟੀ ਲੈਣ ਦੀ ਕਾਫੀ ਪ੍ਰੋਬਲਮ ਆਉਂਦੀ ਸੀ
ਜੀ,
ਤਾਂ ਮੈਂ ਐਸ ਜੀ ਪੀ ਸੀ ਦੀ ਜੋਬ ਛੱਡ ਦਿੱਤੀ ਸੀ
ਜੀ।
ਤੇ ਆਸਟ੍ਰੇਲੀਆ ਆਉਣ ਦਾ ਜਿਹੜਾ ਮੇਰਾ ਮੌਕਾ ਬਣਿਆ ਉਹ ਬਣਿਆ 2016 ਦੇ ਵਿਚ, 16 ਤੋਂ 17 ਤੱਕ ਗੁਰਦੁਆਰਾ ਸਾਹਿਬ ਪਾਰਕ ਲਈ, ਗਲੈਨਵੁੱਡ ਪਾਰਕ ਲਈ
ਜੀ,
ਤੇ ਉੱਥੇ 1 ਸਾਲ ਹੈਡ ਗ੍ਰੰਥੀ ਮੈਂ ਡਿਊਟੀ ਨਿਭਾਈ
ਜੀ।
ਉਸੇ ਟਾਈਮ ਹੀ ਮੈਂ ਆਪਣੇ ਗੁਰਦੁਆਰਾ ਸਾਹਿਬ ਇੱਥੇ ਸ੍ਰੀ ਗੁਰੂ ਸਿੰਘ ਸਭਾ ਸੰਪਰਕ ਹੋਇਆ
ਜੀ,
ਤੇ ਪਿਛਲੇ ਲਗਭਗ 2 ਸਾਲ ਤੋਂ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀਵਾਲ ਵਿਖੇ ਐਜ ਏ ਹੈਡ ਗ੍ਰੰਥੀ ਕਥਾਵਾਚਕ ਮੈਂ ਸੇਵਾ ਨਿਭਾ ਰਿਹਾ ਜੀ। ਇਹ ਮੇਰਾ ਬਰੀਫ ਜੀ, ਮੇਰੀ ਇੰਟਰੋ ਸੀਗੀ ਆਪ ਜੀ ਨੇ
ਜੀ। ਸੋ ਬਹੁਤ ਚੰਗਾ ਲੱਗਿਆ ਤੁਹਾਡੇ ਬਾਰੇ ਜਾਣ ਕੇ, ਕਿਉਂਕਿ ਤੁਸੀਂ ਜਿਹੜਾ ਪ੍ਰਚਾਰ, ਸਿੱਖੀ ਦਾ ਪ੍ਰਚਾਰ ਜਿਹੜਾ ਉਹ ਕਰ ਰਹੇ ਹੋ ਉਹਦੀ ਬੇਹੱਦ ਲੋੜ ਹੈ। ਔਰ ਉਹ ਪ੍ਰਚਾਰ ਜਿਹੜਾ ਹੈ ਉਹ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹਾਂ, ਉੱਥੇ ਬੈਠਦੇ ਹਾਂ, ਤਾਂ ਉਹਦਾ ਅਸਰ ਜਿਹੜਾ ਆ ਉਹ ਜ਼ਰੂਰ ਥੋੜੇ ਬਹੁਤੇ ਰੂਪ ਦੇ ਵਿੱਚ ਅਸੀਂ ਮਹਿਸੂਸ ਕਰ ਸਕਦੇ ਹਾਂ। ਪਰ ਕਿਤੇ ਨਾ ਕਿਤੇ ਭਾਈ ਸਾਹਿਬ ਮੈਨੂੰ ਇਹ ਲੋੜ ਜਿਹੜੀ ਆ ਜ਼ਰੂਰ ਮਹਿਸੂਸ ਹੁੰਦੀ ਹੈ ਕਿ ਗੁਰਦੁਆਰਾ ਸਾਹਿਬ ਤੋਂ ਬਾਹਰ ਵੀ ਜਦੋਂ ਅਸੀਂ ਇਹਨਾਂ ਮੰਚਾਂ ਦੇ ਉੱਤੇ ਵੀ ਜਦੋਂ ਅਸੀਂ ਪ੍ਰਸਾਰ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਕਥਾ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਜੀਵਨ ਜਿਹੜਾ ਆ ਸਿੱਖੀ ਜੀਵਨ ਆ ਉਸ ਜੀਵਨ ਨੂੰ ਗੁਰਮਤ ਮਾਰਗ ਦੇ ਅਨੁਸਾਰ ਚੱਲਣ ਦੀ ਗੱਲ ਕਰਦੇ ਹਾਂ, ਤਾਂ ਉਹਦੇ ਲਈ ਮੈਨੂੰ ਲੱਗਦਾ ਇਹਨਾਂ ਮੰਚਾਂ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਵੀ ਹੋਣੀ ਬਹੁਤ ਜ਼ਰੂਰੀ ਹੈ। ਵਿਸ਼ੇ ਨੂੰ ਛੋਹਦੇ ਹਾਂ ਜੀ, ਵਿਸ਼ੇ ਨੂੰ ਛੋਹਦੇ ਹਾਂ, ਜਿਵੇਂ ਮੈਂ ਸ਼ੁਰੂਆਤ ਚ ਗੱਲ ਕੀਤੀ ਆ ਵੀ ਅੱਜ ਦੇ ਦੌਰ ਦੇ ਵਿੱਚ ਤੁਸੀਂ ਦੇਖੋ ਵੀ ਜ਼ਿੰਦਗੀ ਦੇ ਵਿੱਚ ਭੱਜ ਦੌੜ, ਕਾਹਲ, ਬੇਚੈਨੀ, ਹਨਾ, ਨਿਰਾਸ਼ਾ, ਅਸ਼ਾਂਤੀ ਇਸ ਕਦਰ ਸਾਡੇ ਉੱਤੇ ਹਾਵੀ ਹੋ ਰਹੀ ਆ ਕਿ ਉਹਦੇ ਵਿੱਚੋਂ ਜੇ ਕੁਛ ਪਲ ਜਿਹੜੇ ਆ ਸਾਨੂੰ ਫੁਰਸਤ ਦੇ ਮਿਲਦੇ ਵੀ ਆ ਨਾ, ਤਾਂ ਉਹਦੇ ਵਿੱਚ ਵੀ ਸਾਨੂੰ ਜਿਹੜਾ ਟਿਕਾਓ ਆ ਉਹ ਨਹੀਂ ਕਿਤੇ ਵੀ ਆ ਰਿਹਾ, ਸਹਿਜ ਜਿਹੜਾ ਆ ਜੀਵਨ ਦੇ ਵਿੱਚੋਂ ਮਨਫੀ ਹੁੰਦਾ ਜਾ ਰਿਹਾ। ਸੋ ਅੱਜ ਇਸ ਵਿਸ਼ੇ ਨੂੰ ਛੋਹਦੇ ਆ, ਸਭ ਤੋਂ ਪਹਿਲਾਂ ਤੁਸੀਂ ਇਸ ਵਿਸ਼ੇ ਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਫਿਰ ਉਸ ਤੋਂ ਬਾਅਦ ਅਸੀਂ ਗੁਰਬਾਣੀ ਦੇ ਅਨੁਸਾਰ ਕਿਸ ਢੰਗ ਦੇ ਨਾਲ ਇਸ ਵਿਸ਼ੇ ਦੇ ਅਨੁਸਾਰ ਆਪਣੇ ਜੀਵਨ ਦੇ ਵਿੱਚ ਜਾਂਚ ਜਿਹੜੀ ਉਹ ਲਿਆਉਣੀ ਹੈ ਉਹਦੇ ਬਾਰੇ ਗੱਲ ਕਰਾਂਗੇ।
ਹਾਂਜੀ, ਸਭ ਤੋਂ ਪਹਿਲਾਂ ਤੇ ਇੱਕ ਕਹਾਵਤ ਹੈ, ਬਹੁਤ ਸਧਾਰਨ ਜੀ ਕਹਾਵਤ ਹੈ, ਕਹਿੰਦੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਪਕੜਨਾ
ਜੀ।
ਅਸੀਂ ਇੱਕ ਫਲ ਦੀ ਗੱਲ ਕਰ ਲੈਂਦੇ ਹਾਂ, ਅਸਲ ਚ ਇਹ ਕਹਾਵਤ ਹੈ ਇਨਸਾਨਾਂ ਦੇ ਲਈ
ਜੀ,
ਕੋਈ ਵੀ ਇਨਸਾਨ ਹੈ ਜਿਹੜਾ ਆਪਣੇ ਆਲੇ ਦੁਆਲੇ ਦੇ ਮਾਹੌਲ ਨੂੰ ਦੇਖ ਕੇ ਉਹਦੇ ਮੁਤਾਬਕ ਉਹਦੇ ਤੇ ਅਸਰ ਹੁੰਦਾ, ਬਹੁਤ ਜ਼ਬਰਦਸਤ ਅਸਰ ਹੁੰਦਾ
ਜੀ।
ਤੇ ਜਿਉਂ ਜਿਉਂ ਸਮਾਂ ਅੱਗੇ ਐਡਵਾਂਸ ਆਈ ਜਾਂਦਾ, ਟੈਕਨੀਕ ਐਡਵਾਂਸ ਹੋਈ ਜਾਂਦੀ ਆ, ਵੱਡੀਆਂ ਵੱਡੀਆਂ ਕੰਪਨੀਜ਼ ਨੇ ਉਹਨਾਂ ਨੇ ਆਪਣਾ ਪ੍ਰੋਫਿਟ ਦੇਖਣਾ ਆ, ਤੇ ਆਲੇ ਦੁਆਲੇ ਸਾਡੇ ਨਾ ਇੱਕ ਬਹੁਤ ਅਜੀਬ ਜਿਹਾ ਮਾਹੌਲ ਸਿਰਜ ਦਿੱਤਾ ਗਿਆ ਆ
ਜੀ।
ਉਹ ਮਾਹੌਲ ਜਿਹੜਾ ਆ ਸਾਨੂੰ ਫਿਜ਼ੀਕਲੀ ਕੰਫਰਟ ਵੱਲ ਨੂੰ ਤਾਂ ਲੈ ਜਾਂਦਾ
ਜੀ,
ਮੈਂਟਲੀ ਪੀਸ ਵੱਲ ਨੂੰ ਜਾਂ ਉਧਰ ਨੂੰ ਅਸੀਂ ਚੱਲ ਸਕੀਏ ਜਾਂ ਸੋਚ ਸਕੀਏ ਜਾਂ ਉਹਦੇ ਤੇ ਕੁਝ ਕਰ ਸਕੀਏ, ਜਿੱਧਰੋਂ ਅਸੀਂ ਪਿੱਛੇ ਰਹਿ ਚੀਜ਼ ਦੇ ਨਾਲ। ਇਸ ਕਰਕੇ ਭੱਜ ਦੌੜ ਚੱਲਣ ਦੇ ਵਿੱਚ ਆਪਾਂ ਜਿਹੜਾ ਆ ਦੁਨੀਆਂ ਦੇ ਤੇ ਕਾਫੀ ਹੱਦ ਤੱਕ ਅਚੀਵਮੈਂਟ ਦੇ ਵਿੱਚ ਕਾਮਯਾਬ ਹੋ ਰਹੇ ਹਾਂ
ਜੀ,
ਪਰ ਮੈਂਟਲੀ ਅਸੀਂ ਸਟ੍ਰੈਸਡ ਹੁੰਦੇ ਜਾ ਰਹੇ ਹਾਂ ਤੇ ਇਸ ਚੀਜ਼ ਦੇ ਵਿੱਚੋਂ ਕਾਫੀ ਜ਼ਿਆਦਾ ਸਾਨੂੰ ਨੁਕਸਾਨ ਹੋ ਰਿਹਾ ਦਿਮਾਗੀ ਤੌਰ ਦੇ ਉੱਪਰ, ਮਾਨਸਿਕ ਤੌਰ ਦੇ ਉੱਪਰ
ਜੀ।
ਇਹ ਮਾਹੌਲ ਦੀ ਜੋ ਸਮੇਂ ਦੇ ਨਾਲ ਨਾਲ ਆਲੇ ਦੁਆਲੇ ਸਾਡੇ ਸਿਰਜਿਆ ਗਿਆ ਹੈ
ਜੀ। ਭਾਈ ਸਾਹਿਬ, ਜਦੋਂ ਇਨ੍ਹਾਂ ਮੁਲਕਾਂ ਦੀ ਗੱਲ ਕਰਦੇ ਹਾਂ ਤਾਂ ਇਨ੍ਹਾਂ ਮੁਲਕਾਂ ਦੇ ਵਿੱਚ ਇੱਕ ਜਿਹੜੀ ਚੰਗੀ ਗੱਲ ਉਹ ਇਹ ਹੈ ਕਿ ਇੱਥੇ ਜਿਹੜੀਆਂ ਸਰਕਾਰਾਂ ਉਹ ਆਮ ਲੋਕਾਂ ਦੀ ਭਲਾਈ ਦੇ ਲਈ ਜਿਹੜੇ ਕਾਰਜ ਹੈ ਉਹ ਬੜੀ ਇਮਾਨਦਾਰੀ ਦੇ ਨਾਲ ਕਰਦੀਆਂ, ਹਨਾ। ਇੱਥੇ ਸਰਕਾਰਾਂ ਵੱਲੋਂ ਜੇਕਰ ਕੋਈ ਨੀਤੀਆਂ ਬਣਾਈਆਂ ਜਾਂਦੀਆਂ ਤਾਂ ਆਪਣੇ ਨਾਗਰਿਕਾਂ ਨੂੰ ਮੁੱਖ ਰੱਖ ਕੇ ਬਣਾਈਆਂ ਜਾਂਦੀਆਂ। ਤੇ ਅੱਜ ਦੇ ਸਮੇਂ ਦੀ ਗੱਲ ਕਰੀਏ ਜਾਂ ਪਿਛਲੇ ਕੁਝ ਸਾਲਾਂ ਦੀ ਅਸੀਂ ਗੱਲ ਕਰੀਏ ਤਾਂ ਇੱਥੇ ਨਾ ਮੈਂਟਲ ਹੈਲਥ ਨੂੰ ਕਾਫੀ ਜ਼ਿਆਦਾ ਜਿਹੜਾ ਇਸ ਵੇਲੇ ਉਸ ਨੂੰ ਸਹੀ ਰੱਖਣ ਦੇ ਲਈ ਜਿਹੜਾ ਜ਼ੋਰ ਹੈ ਉਹ ਦਿੱਤਾ ਜਾਂਦਾ ਹੈ ਔਰ ਜਾ ਰਿਹਾ ਪਿਛਲੇ ਕੁਝ ਸਮੇਂ ਤੋਂ। ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ, ਕਿਉਂਕਿ ਉੱਥੇ ਸਰਕਾਰਾਂ ਦਾ ਕੋਈ ਵੱਡਾ ਯੋਗਦਾਨ ਅਸੀਂ ਨਹੀਂ ਕਹਿ ਸਕਦੇ, ਚਾਹੇ ਕਿ ਉਹਨਾਂ ਕੋਲ ਫੰਡਾਂ ਦੀ ਘਾਟ ਨਹੀਂ ਹੈ, ਚਾਹੇ ਉਹਨਾਂ ਕੋਲ ਨੀਤੀਆਂ ਬਹੁਤ ਸਾਰੀਆਂ ਜਿਹੜੀਆਂ ਲਿਖਤੀ ਰੂਪ ਦੇ ਵਿੱਚ ਬਣੀਆਂ ਹੋਣਗੀਆਂ, ਪਰ ਉੱਥੇ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਾਂ ਸੰਸਥਾਵਾਂ ਨੇ ਜਿਹੜੀਆਂ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸਹਾਇਤਾ ਨਹੀਂ ਹੈ, ਸਹਿਯੋਗ ਨਹੀਂ ਹੈ, ਜਾਂ ਫਿਰ ਜਿਹੜੇ ਵਾਕਈ ਮਾਨਸਿਕ ਪੀੜਾ ਦੇ ਵਿੱਚੋਂ ਲੰਘਦੇ ਆ, ਮਾਨਸਿਕ ਪੀੜਾ ਨੂੰ ਹੰਢਾਉਂਦੇ ਆ, ਉਹਨਾਂ ਨੂੰ ਉਹ ਪਛਾਣ ਕੇ ਉੱਥੇ ਉਹ ਸਹਿਯੋਗ ਕਰਦੇ ਆ। ਪਰ ਇਨ੍ਹਾਂ ਮੁਲਕਾਂ ਦੇ ਵਿੱਚ ਮੈਂਟਲ ਹੈਲਥ ਜਾਂ ਜਿਹੜਾ ਸਟ੍ਰੈਸ ਆ ਜਾਂ ਜਿਹੜੀਆਂ ਚਿੰਤਾਵਾਂ ਆ, ਕਿਉਂਕਿ ਜੇ ਦੇਖਿਆ ਜਾਵੇ ਤਾਂ ਜਿਹੜਾ ਇੱਥੇ ਦਾ ਜਿਉਣ ਢੰਗ ਆ ਉਹ ਕੋਈ ਬਹੁਤਾ ਔਖਾ ਨਹੀਂ ਆ, ਬਹੁਤ ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਇੱਥੇ ਲੋਕਾਂ ਨੂੰ ਮਿਲੀਆਂ ਹੋਈਆਂ। ਪਰ ਜਿਉਂ ਜਿਉਂ ਅਸੀਂ ਸੁੱਖ ਸਹੂਲਤਾਂ ਨੂੰ ਮਾਣਦੇ ਆ ਤਿਉਂ ਤਿਉਂ ਸਾਡੀਆਂ ਚਿੰਤਾਵਾਂ ਵੀ ਵਧੀ ਜਾ ਰਹੀਆਂ, ਹਨਾ। ਜਿਵੇਂ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ ਕਿ ਦੁੱਖ ਦਾਰੂ ਸੁੱਖ ਰੋਗ ਪਿਆ, ਸੋ ਸਾਡੇ ਸੁੱਖ ਜਿਹੜੇ ਉਹ ਅੱਜ ਰੋਗ ਬਣ ਰਹੇ ਆ। ਤੇ ਇਸੇ ਕਾਰਨ ਅਸੀਂ ਸਾਰੀਆਂ ਸੁੱਖ ਸਹੂਲਤਾਂ ਹੰਢਾਉਂਦਿਆਂ ਵੀ ਇਸ ਤਰ੍ਹਾਂ ਦੇ ਸਟ੍ਰੈਸ ਦੇ ਵਿੱਚੋਂ, ਡਿਪਰੈਸ਼ਨ ਦੇ ਵਿੱਚੋਂ, ਨਿਰਾਸ਼ਾ ਦੇ ਵਿੱਚੋਂ, ਚਿੰਤਾ ਦੇ ਵਿੱਚੋਂ ਨਿਕਲ ਰਹੇ ਹਾਂ। ਸੋ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਗੁਰਬਾਣੀ ਦੇ ਅਨੁਸਾਰ ਜੇਕਰ ਅਸੀਂ ਆਪਣੀ ਜੀਵਨ ਜਾਂਚ ਜਿਹੜੀ ਆ ਉਹ ਅਪਣਾਉਂਦੇ ਹਾਂ, ਅੱਜ ਇੱਕ ਜਿਹੜਾ ਇਸ ਟੌਪਿਕ ਉੱਤੇ ਗੱਲ ਕਰਨ ਦਾ ਮਕਸਦ ਇਹ ਵੀ ਸੀਗਾ ਕਿ ਅਸੀਂ ਆਪਣੀ ਜੇ ਰੂਟੀਨ ਦੇ ਵਿੱਚ ਦੇਖੀਏ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ ਬਹੁਤ ਪਾਠ ਕਰਦੇ ਆ, ਪਾਠ ਦੀ ਉਹਨਾਂ ਦੀ ਜਿਹੜੀ ਰੂਟੀਨ ਆ ਉਹ ਕਦੇ ਵੀ ਟੁੱਟਦੀ ਨਹੀਂ ਆ, ਸਿਮਰਨ ਦੀ ਰੂਟੀਨ ਉਹਨਾਂ ਦੀ ਨਹੀਂ ਟੁੱਟਦੀ, ਹਨਾ, ਹੋਰ ਵੀ ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਕਰਦੇ ਆ, ਪਰ ਇਹਦੇ ਬਾਵਜੂਦ ਵੀ ਉਹ ਅਸ਼ਾਂਤ ਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੇਚੈਨੀ ਆ। ਸੋ ਇਸ ਪੱਖ ਤੋਂ ਗੁਰਬਾਣੀ ਜਿਹੜੀ ਉਹ ਸਾਡੀ ਕਿਵੇਂ ਮਦਦ ਕਰ ਸਕਦੀ ਆ?
ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਭੈਣ ਜੀ ਤੁਹਾਡੀ ਗੱਲ ਤੇ ਕਹਾਂਗਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹਨਾਂ ਦੇਸ਼ਾਂ ਚ ਬਹੁਤ ਜ਼ਿਆਦਾ ਸਹੂਲਤਾਂ ਨੇ ਤੇ ਸਾਨੂੰ ਜ਼ਿੰਦਗੀ ਜਿਉਣੀ ਆਸਾਨ ਹੈ
ਜੀ।
ਜਿੱਥੋਂ ਤੱਕ ਮੈਂ ਸਟੱਡੀ ਕੀਤੀ ਹੈ ਜਾਂ ਮੇਰਾ ਆਪਣਾ ਐਕਸਪੀਰੀਅੰਸ ਹੈ, ਇਹੋ ਹੀ ਜ਼ਿਆਦਾ ਦਿਮਾਗੀ ਤੌਰ ਤੇ ਡਿਪਰੈਸ਼ਨ ਦਾ ਕਾਰਨ ਹੈ
ਜੀ।
ਜਿਸ ਤਰ੍ਹਾਂ ਇੰਡੀਆ ਵਿੱਚ ਜਾਂ ਗਰੀਬ ਦੇਸ਼ਾਂ ਚ ਆਪਾਂ ਦੇਖਦੇ ਹਾਂ, ਉੱਥੇ ਅਜੇ ਲੋਕਾਂ ਤੋਂ ਆਪਣੀਆਂ ਫਿਜ਼ੀਕਲੀ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਨਹੀਂ ਹੋ ਰਹੀਆਂ। ਉਹਨਾਂ ਦਾ ਜਿਹੜਾ ਧਿਆਨ ਹੈ ਜਾਂ ਫੋਕਸ ਹੈ ਉਹ ਆਪਣੀਆਂ ਲੋੜਾਂ ਪੂਰੀਆਂ ਕਰਨ ਤੇ ਹੈ
ਜੀ,
ਤੇ ਉਹਨਾਂ ਦਾ ਧਿਆਨ ਉਸ ਉੱਪਰ ਹੋਣ ਕਰਕੇ ਉਹ ਅਜੇ ਮੈਂਟਲੀ ਦਿਮਾਗੀ ਵੀ ਕੀ ਲੋੜਾਂ ਨੇ ਸਾਡੀਆਂ ਉਧਰ ਨੂੰ ਅਜੇ ਚੱਲ ਹੀ ਨਹੀਂ ਰਹੇ। ਬਹੁਤ ਘੱਟ ਲੋਕ ਨੇ ਜਿਹੜੇ ਉਧਰ ਨੂੰ ਚੱਲੇ ਆ। ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਦੇਖੋਗੇ ਛੋਟੀ ਛੋਟੀ ਗੱਲ ਤੇ ਰਿਲੇਸ਼ਨ ਟੁੱਟ ਜਾਂਦੇ ਆ, ਛੋਟੀ ਛੋਟੀ ਗੱਲ ਤੇ ਪਰਿਵਾਰਾਂ ਦੇ ਵਿੱਚ ਝਗੜੇ ਹੋ ਜਾਂਦੇ ਆ, ਜ਼ਿੰਦਗੀ ਭਰ ਬੁਲਾਉਂਦਾ ਮੁੜ ਕੇ। ਉਹਦਾ ਕਾਰਨ ਇਹ ਹੈ ਕਿ ਜਿਹੜੀਆਂ ਇੱਥੋਂ ਦਾ ਜਿਹੜਾ ਧਿਆਨ ਹੈ ਨਾ ਪੱਧਰ ਹੈ ਉਹ ਸਰੀਰਕ ਤੌਰ ਤੋਂ ਉੱਪਰ ਉੱਠ ਕੇ ਹੁਣ ਮਾਨਸਿਕ ਤੌਰ ਤੇ ਆ ਚੁੱਕਿਆ ਆ। ਇੰਡੀਆ ਜੇ ਜਾਂ ਇੰਡੀਆ ਕਹਿ ਲਓ ਜਾਂ ਜਿਹੜੀਆਂ ਗਰੀਬ ਕੰਟਰੀਜ਼ ਨੇ ਉੱਥੇ ਅਜੇ ਆਪਣੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਤੇ ਧਿਆਨ ਲੱਗਿਆ ਹੋਇਆ। ਜਿਸ ਤਰ੍ਹਾਂ ਆਪਾਂ ਛੋਟੇ ਹੁੰਦਿਆਂ ਦੇਖਿਆ ਇੰਡੀਆ ਦੇ ਵਿੱਚ ਕਿ ਕਿਸੇ ਨੇ ਮਹਿਮਾਨ ਨੇ ਆਉਣਾ, ਕਿਤੇ ਕੂਲਰ ਕਿਤੇ ਹੁੰਦੇ ਸੀ ਜਦੋਂ ਸਾਡਾ ਟਾਈਮ ਸੀ ਬਚਪਨ ਦੇ ਵਿੱਚ, ਘਰ ਚ ਕਿਤੇ ਕੂਲਰ ਹੋਣਾ ਜਾਂ ਕਿਤੇ ਫਰਾਟੇ ਹੁੰਦੇ ਸੀ ਨਾ, ਮਹਿਮਾਨ ਨੂੰ ਲਗਾ ਦੇਣਾ, ਉਹ ਏਦਾਂ ਲੱਗਦਾ ਸੀ ਮੇਰੀ ਬੜੀ ਜ਼ਿਆਦਾ ਸੇਵਾ ਹੋਈ, ਖੁਸ਼ ਹੋ ਜਾਣਾ ਉਹਨਾਂ ਨੇ। ਤੇ ਕਿਸੇ ਨੇ ਟੀਵੀ ਲੈ ਕੇ ਆਉਣਾ, ਮੁਹੱਲੇ ਦੇ ਵਿੱਚ ਲੱਡੂ ਵੰਡਣੇ, ਬੜੀ ਵੱਡੀ ਸਾਡੀ ਪ੍ਰਾਪਤੀ ਹੋ ਗਈ ਹੈ। ਤੇ ਉਹਦੇ ਨਾਲ ਕਿੰਨੀ ਖੁਸ਼ੀ ਸੀ, ਮਤਲਬ ਛੋਟੀਆਂ ਛੋਟੀਆਂ ਲੋੜਾਂ ਪੂਰੀਆਂ ਕਰਨ ਦੇ ਵਿੱਚ ਉਹ ਇੱਕ ਬੜੀ ਖੁਸ਼ੀ ਲੈਂਦੇ ਸੀ। ਹੁਣ ਇਹ ਚੀਜ਼ਾਂ ਹੋ ਗਈਆਂ ਆਮ ਜ਼ਿੰਦਗੀ ਦੇ ਵਿੱਚ, ਹੁਣ ਜਿਹੜਾ ਖੁਸ਼ੀ ਦਾ ਪੱਧਰ ਸੀ ਉਹ ਇਹਨਾਂ ਚੀਜ਼ਾਂ ਤੋਂ ਉੱਠ ਕੇ ਹੁਣ ਦਿਮਾਗ ਤੱਕ ਨੂੰ ਆ ਰਿਹਾ। ਮਤਲਬ ਇਨਸਾਨ ਜੀਵਨ ਜਿਉਣ ਦਾ ਪੱਧਰ ਮਾਨਸਿਕਤਾ ਦੇ ਵੱਲ ਨੂੰ ਵਧਿਆ ਹੋਇਆ, ਖਾਸ ਤੌਰ ਤੇ ਇਹਨਾਂ ਦੇਸ਼ਾਂ ਨੂੰ ਦੇਖਦੇ ਹਾਂ। ਤੋ ਇਹੀ ਸਾਡਾ ਕਾਰਨ ਹੈ ਵੀ ਸਰਕਾਰਾਂ ਜਿਹੜੀਆਂ ਆ, ਚਲੋ ਇੱਥੇ ਬਹੁਤ ਚੰਗਾ ਪ੍ਰਬੰਧ ਆ ਤੇ ਸਾਡੀਆਂ ਲੋੜਾਂ ਪੂਰੀਆਂ ਹੋ ਗਈਆਂ, ਪਰ ਹੁਣ ਮਾਨਸਿਕ ਤੌਰ ਤੇ ਜਿੰਨੀ ਸਾਨੂੰ ਪ੍ਰਿਪੇਰੇਸ਼ਨ ਚਾਹੀਦੀ ਸੀ ਜਾਂ ਜਿਹੜੀ ਡਾਇਟ ਆ ਸਾਡੀ ਉਹ ਚਾਹੀਦੀ ਸੀ, ਉਹਦੇ ਚ ਅਜੇ ਅਸੀਂ ਸਹੀ ਨਹੀਂ ਉਤਰ ਰਹੇ। ਤਾਂ ਕਰਕੇ ਚੀਜ਼ਾਂ ਜਿਹੜੀਆਂ ਨੇ ਦਿਮਾਗੀ ਤੌਰ ਦੇ ਉੱਪਰ ਪਰੇਸ਼ਾਨੀਆਂ, ਚਿੰਤਾਵਾਂ, ਫਿਕਰ, ਆਪਸੀ ਝਗੜੇ, ਕਲੇ, ਇਹ ਚੀਜ਼ਾਂ ਵੱਧਦੀਆਂ ਜਾ ਰਹੀਆਂ। ਤੁਸੀਂ ਦੇਖੋ ਪਰਿਵਾਰਾਂ ਚ ਕਮੀ ਲੈ ਕੇ ਕਿਸੇ ਕੋਲ ਕੋਈ ਹੈ ਨੀ
ਜੀ,
ਪਰ ਇਹ ਅਜਿਹਾ ਕਿਉਂ ਹੋ ਰਿਹਾ? ਇਹਦਾ ਕਾਰਨ ਇੱਕੋ ਹੀ ਆ ਵੀ ਸਰੀਰਕ ਲੋੜਾਂ ਪੂਰੀਆਂ ਹੋ ਗਈਆਂ, ਪਰ ਜਿਹੜੀਆਂ ਦਿਮਾਗੀ ਤੌਰ ਤੇ ਮੈਂਟਲੀ ਜਾਂ ਆਪਸੀ ਪਿਆਰ ਜਾਂ ਸਨੇਹ ਜਾਂ ਲਗਾਵ ਅਪਣੱਤ, ਉਹ ਚੀਜ਼ਾਂ ਦੇ ਵਿੱਚ ਵਰਕ ਨਹੀਂ ਹੋਇਆ ਪੂਰਾ
ਜੀ।
ਤੇ ਉੱਥੇ ਕਮੀ ਪੈ ਗਈ ਆ, ਜਿੱਥੇ ਕਮੀ ਹੋਏਗੀ ਫਿਰ ਉਹ ਕਮੀ ਦੱਸੇਗੀ ਨਾ ਵੀ ਇੱਥੇ ਹੁਣ ਕਮੀ ਆ, ਉਹ ਸਾਨੂੰ ਸ਼ੋਅ ਹੋ ਰਿਹਾ ਸਾਰਾ ਕੁਝ
ਜੀ।
ਜਿੱਥੋਂ ਤੋਂ ਗੁਰਬਾਣੀ ਦੀ ਗੱਲ, ਮੈਂ ਇਤਿਹਾਸ ਦੀ ਇੱਕ ਗੱਲ ਥੋੜੀ ਜਿਹੀ ਵਿੱਚ ਰੱਖਦੇ
ਜੀ।
ਸਾਡਾ ਸਿੱਖਾਂ ਦਾ ਜਿਹੜਾ ਪੁਰਸ਼ ਹੈ ਨਾ, ਤੁਸੀਂ ਦੇਖੋਗੇ ਜਦੋਂ ਵੀ ਕਿਤੇ ਲੰਗਰ ਲਾਇਆ ਜਾਂਦਾ, ਅਸੀਂ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ 20 ਰੁਪਏ ਦਾ ਲੰਗਰ ਲਾਇਆ, ਕਈ ਜਿਹੜੇ ਨੇ ਉਹ ਫੇਸਬੁੱਕ ਤੇ ਜਾਂ ਆਪਣੇ ਸੋਸ਼ਲ ਮੀਡੀਆ ਤੇ ਉਹਦੀ ਕੈਲਕੂਲੇਸ਼ਨ ਕਰਨ ਲੱਗ ਜਾਣਗੇ, ਉਸ ਵੇਲੇ ਦੇ 20 ਰੁਪਏ ਜੇ ਇੰਨੇ ਬਣ ਗਏ ਜੇ ਇੰਨੇ ਅਰਧਾਂ ਬਣ ਗਏ, ਉਹ ਅਜੀਬ ਜਿਹਾ ਕਰਦੇ ਆ। ਠੀਕ ਹੈ
ਜੀ,
ਸਾਰੇ ਇਸ ਗੱਲ ਨੂੰ ਬਹੁਤ ਪ੍ਰਚਾਰਦੇ ਆ
ਜੀ,
ਪਰ ਜੇ ਗੁਰੂ ਨਾਨਕ ਦੇਵ ਜੀ ਨੇ ਬਚਪਨ ਦੇ ਵਿੱਚ 20 ਰੁਪਏ ਇਸ ਕੰਮ ਲਈ ਇਨਵੈਸਟ ਕੀਤੇ ਲੋਕਾਂ ਦੇ ਭਲੇ ਦੇ ਲਈ, ਠੀਕ ਹੈ
ਜੀ,
ਪਰ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਜੀ? ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰੀ ਜ਼ਿੰਦਗੀ ਕਿਸ ਚੀਜ਼ ਤੇ ਵਰਕ ਕੀਤਾ ਆ? ਆਪਣਾ ਘਰ ਛੱਡਿਆ, ਪਰਿਵਾਰ ਛੱਡਿਆ, ਕਿਸ ਚੀਜ਼ ਤੇ ਵਰਕ ਕੀਤਾ? ਭਾਈ ਗੁਰਦਾਸ ਜੀ ਦੱਸਦੇ ਨੇ
ਜੀ,
ਬਾਬਾ ਦੇਖਿਆ ਧਿਆਨ ਧਰ ਜਲ ਤੇ ਸਭ ਪ੍ਰਿਥਵੀ ਦਿਸਿਆ ਜੀ। ਗੁਰੂ ਸਾਹਿਬ ਨੇ ਜੋ ਦੇਖਿਆ ਵੀ ਦੁਨੀਆਂ ਈਰਖਾ ਦਵੈਸ਼ ਵਿੱਚ ਸੜ ਰਹੀ ਆ, ਕਿਤੇ ਕਿਸੇ ਤਰ੍ਹਾਂ ਦਾ ਕਿਤੇ ਕਿਸੇ ਤਰ੍ਹਾਂ ਦਾ ਦੁਨੀਆਂ ਦਾ ਬੁਰਾ ਹਾਲ ਹੈ
ਜੀ,
ਉਹਦੇ ਗੁਰੂ ਸਾਹਿਬ ਨੇ ਸਾਲਾਂ ਦੇ ਸਾਲ ਵਰਕ ਕੀਤਾ ਆਪਣੇ ਘਰ, ਆਪਣੇ ਪਰਿਵਾਰ, ਆਪਣੇ ਕੰਮ ਕਾਰ ਤੋਂ ਇੱਕ ਪਾਸੇ ਜਾ ਕੇ ਕਿੰਨੀਆਂ ਮੁਸੀਬਤਾਂ ਝੱਲੀਆਂ। ਢੰਗ ਦਾ ਗੁਰੂ ਸਾਹਿਬ ਨੂੰ ਖਾਣਾ ਨਹੀਂ ਮਿਲਿਆ, ਗੁਰੂ ਸਾਹਿਬ ਨੇ ਪਰਵਾਹ ਨਹੀਂ ਕੀਤੀ, ਸੌਣ ਨੂੰ ਵਧੀਆ ਜਗ੍ਹਾ ਨਾ ਮਿਲੀ, ਗੁਰੂ ਸਾਹਿਬ ਨੇ ਪਰਵਾਹ ਨਹੀਂ ਕੀਤੀ, ਤੇ ਉਹ ਜਿਹੜਾ ਵਰਕ ਗੁਰੂ ਸਾਹਿਬ ਨੇ ਕੀਤਾ ਉਹਦੇ ਵੱਲ ਸਾਡਾ ਫੋਕਸ ਹੈ ਹੀ ਨਹੀਂ
ਜੀ,
ਕੇਵਲ ਫੋਕਸ ਆ ਗਿਆ ਸਾਡਾ ਵੀ 20 ਰੁਪਏ ਦਾ ਲਾਇਆ। ਇਥੋਂ ਪਤਾ ਲੱਗਦਾ ਵੀ ਸਾਡੇ ਸੋਚਣ ਦਾ ਪੱਧਰ ਅਜੇ ਹੋਰ ਹੈ, ਪਰ ਸਾਡੇ ਨਾਲ ਜੋ ਹੁਣ ਹੋ ਰਿਹਾ ਆ ਉਹ ਕਿਸੇ ਹੋਰ ਪੱਧਰ ਤੇ ਹੋ ਰਿਹਾ, ਉਹਦੇ ਚ ਅਸੀਂ ਇੱਕ ਲਿੰਕ ਨਹੀਂ ਬਣਾ ਪਾ ਰਹੇ
ਜੀ। ਜੀ ਬਿਲਕੁਲ, ਸੋ ਸਿੱਖੀ ਜੀਵਨ ਦੇ ਵਿੱਚ ਜਿਹੜਾ ਨਿਗਾਰ ਆਉਣ ਦਾ ਇਹ ਵੀ ਇੱਕ ਵੱਡਾ ਕਾਰਨ ਜਿਹੜਾ ਉਹ ਮੰਨਿਆ ਜਾ ਸਕਦਾ। ਭਾਈ ਸਾਹਿਬ ਤੁਸੀਂ ਜ਼ਿਕਰ ਕੀਤਾ ਇੱਥੇ ਕਿ ਈਰਖਾ, ਸਾੜਾ ਜਾਂ ਅਸੀਂ ਜਿਹੜੀਆਂ ਇਹੋ ਜਿਹੀਆਂ ਬਹੁਤ ਸਾਰੀਆਂ ਹੋਰ ਬਹੁਤ ਸਾਰੀਆਂ ਬੁਰਾਈਆਂ ਜਾਂ ਵਿਕਾਰਾਂ ਦੇ ਵਿੱਚ ਆਪਣੇ ਆਪ ਨੂੰ ਘਿਰੇ ਮਹਿਸੂਸ ਕਰਦੇ ਹਾਂ, ਪਰ ਮੈਨੂੰ ਲੱਗਦਾ ਕਿ ਇਹਦਾ ਅਹਿਸਾਸ ਸ਼ਾਇਦ ਸਾਨੂੰ ਹੁੰਦਾ ਨਹੀਂ, ਹਨਾ, ਕਿਉਂਕਿ ਇਹ ਇੱਕ ਬਹੁਤ ਜਿਹੜੇ ਸਾਡੇ ਅੰਦਰ ਲੱਥ ਚੁੱਕੇ ਜਿਹੜੇ ਵਿਕਾਰ ਆ, ਜਿਨ੍ਹਾਂ ਤੋਂ ਅਸੀਂ ਜੇ ਪਿੱਛਾ ਛੁਡਾਉਣਾ ਵੀ ਚਾਹੁੰਦੇ ਹਾਂ ਤੇ ਉਹ ਛੁੱਟਦਾ ਨਹੀਂ ਆ, ਹਨਾ। ਤੇ ਜਦੋਂ ਅਸੀਂ ਗੁਰਬਾਣੀ ਦੀ ਮਹੱਤਤਾ ਦੇ ਬਾਰੇ ਗੱਲ ਕਰਦੇ ਹਾਂ, ਗੁਰਬਾਣੀ ਦੇ ਵਿੱਚ ਤਾਂ ਸਾਨੂੰ ਬਾਰ ਬਾਰ ਇਹਨਾਂ ਵਿਕਾਰਾਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਆ ਗਿਆ। ਜੇ ਅਸੀਂ ਪੜ੍ਹੀ ਜਾਂਦੇ ਹਾਂ ਗੁਰਬਾਣੀ ਹਰ ਰੋਜ਼, ਅਸੀਂ ਕਹਿੰਦੇ ਵੀ ਸਾਡਾ ਤਾਂ ਨੇਮ ਆ, ਨੇਮ ਦੇ ਨਾਲ ਅਸੀਂ ਤਾਂ ਪਾਠ ਕਰਦੇ ਹਾਂ, ਹਨਾ, ਪਰ ਨੇਮ ਦੇ ਨਾਲ ਪਾਠ ਕਰਦੇ ਹਾਂ, ਜੇ ਅਸੀਂ ਵਿਕਾਰਾਂ ਤੋਂ ਆਪਣੇ ਆਪ ਨੂੰ ਦੂਰ ਨਹੀਂ ਕਰ ਪਾ ਰਹੇ ਤਾਂ ਇਹਦੇ ਪਿੱਛੇ ਕੀ ਕਾਰਨ ਹੈ, ਤੁਸੀਂ ਕੀ ਮੰਨਦੇ ਹੋ?
ਦੇਖੋ ਗੁਰੂ ਨਾਨਕ ਸਾਹਿਬ ਜੀ ਦਾ ਬਣਾ ਰਹੇ, ਮੈਂ ਉਹਨਾਂ ਦੀ ਇੱਕ ਸਾਖੀ ਸਾਂਝੀ ਕਰ ਲਿਆ
ਜੀ।
ਗੁਰੂ ਸਾਹਿਬ ਜੀ ਕਸ਼ਮੀਰ ਚ ਜਾਂਦੇ ਆ ਮਟਨ ਵਿਖੇ, ਪੰਡਿਤ ਬ੍ਰਹਮਦਾਸ ਜੀ ਹੁੰਦੇ ਨੇ
ਜੀ,
ਉਹਨਾਂ ਦੇ ਕੋਲ ਗ੍ਰੰਥਾਂ ਦੇ ਗੱਡੇ ਭਰੇ ਹੋਏ ਸੀ, ਬਹੁਤ ਜ਼ਿਆਦਾ ਗ੍ਰੰਥ ਸੀ
ਜੀ।
ਤੇ ਉਹਨਾਂ ਦਾ ਇੱਕ ਅਸੂਲ ਸੀਗਾ ਵੀ ਜਿਹੜਾ ਮੇਰੇ ਨਾਲ ਧਾਰਮਿਕ ਤੌਰ ਤੇ ਡਿਬੇਟ ਕਰੇ ਕੋਈ, ਜਿਹੜਾ ਜਿੱਤ ਜਾਏਗਾ, ਜੇ ਤੇ ਕੋਈ ਜਿੱਤ ਗਿਆ ਮੈਂ ਆਪਣੇ ਗ੍ਰੰਥ ਉਹਨੂੰ ਦੇ ਦਿਆਂਗਾ, ਜੇ ਹਾਰ ਗਿਆ ਤੇ ਉਹਦੇ ਗ੍ਰੰਥ ਮੈਂ ਆਪਣੇ ਕੋਲ ਰੱਖ ਲਾਂਗਾ। ਉਹ ਸਾਰਿਆਂ ਨੂੰ ਜਿੱਤ ਰਹੇ ਬਹੁਤ ਗ੍ਰੰਥ ਸੀ ਉਹਨਾਂ ਦੇ
ਜੀ।
ਹੁਣ ਗੁਰੂ ਨਾਨਕ ਸਾਹਿਬ ਨਾਲ ਜਦੋਂ ਉਹਨਾਂ ਦੀ ਮੁਲਾਕਾਤ ਹੁੰਦੀ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਉਹਨਾਂ ਨੂੰ ਇੱਕ ਗੱਲ ਸਮਝਾਉਂਦੇ ਨੇ
ਜੀ।
ਅਸਾ ਅਖਬਾਰ ਚ ਸਲੋਕ ਆ ਜਾਂਦਾ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ। ਇਹ ਸਾਰੇ ਸਲੋਕ ਦੇ ਅਖੀਰ ਚ ਗੁਰੂ ਸਾਹਿਬ ਜਿਹੜਾ ਕੰਕਲੂਜਨ ਦਿੰਦੇ ਹੈ, ਸਤਿਗੁਰੂ ਜੀ ਕਹਿੰਦੇ ਨਾਨਕ ਲਿਖ ਹੈ ਇੱਕ ਗੱਲ
ਜੀ,
ਉਹ ਹਉਮੈ ਝਕਣਾ ਝਾਕ। ਹਉਮੈ ਦੀ ਗੱਲ ਤੁਸੀਂ ਕਰ ਲੈਂਦੇ ਆ, ਪਰ ਜਿਹੜੀ ਗੱਲ ਕੀ ਹੈ ਲਿਖ ਹੈ ਇੱਕ ਗੱਲ, ਉਹ ਇੱਕ ਗੱਲ ਦਾ ਮਤਲਬ ਕੀ ਹੈ ਸਾਰੇ ਸਲੋਕ ਦੇ ਵਿੱਚ
ਜੀ।
ਸਲੋਕ ਚ ਮਤਲਬ ਇਹ ਹੈ ਨਾਨਕ ਲਿਖ ਹੈ ਇੱਕ ਗੱਲ, ਲਿਖੇ ਪੈਣਾ ਮਤਲਬ ਥਾਏ ਪੈ ਜਾਣੀ ਜਿਹਦੇ ਚ ਕੁਛ ਤੁਹਾਨੂੰ ਪ੍ਰਾਪਤੀ ਹੋ ਸਕਦੀ ਹੋ
ਜੀ।
ਉਹ ਇੱਕੋ ਹੀ ਗੱਲ ਹੈ ਕਿ ਹੁਣ ਤੱਕ ਤੁਸੀਂ ਕੀ ਪੜਿਆ ਆ, ਕੀ ਵਿਚਾਰਿਆ ਆ, ਉਹਦੇ ਚ ਤੁਸੀਂ ਤੱਕ ਕੀ ਕੱਢਿਆ ਜ਼ਿੰਦਗੀ ਦਾ
ਜੀ।
ਜੇ ਤਾਂ ਤੁਸੀਂ ਇਹ ਵਿਚਾਰ ਲਿਆ ਤੁਹਾਡਾ ਪੜਿਆ ਸਫਲ ਹੈ, ਜੇ ਨਹੀਂ ਵਿਚਾਰ ਸਕੇ ਤੁਸੀਂ ਗੁਰੂ ਸਾਹਿਬ ਕਹਿੰਦੇ ਹੋਰ ਹਉਮੈ ਝਕਣਾ ਝਾਕ, ਵੀ ਗ੍ਰੰਥ ਜਿਹੜੇ ਦੇ ਭਰਿਆ ਤੂੰ ਹੰਕਾਰ ਚੁੱਕਿਆ ਹੈ
ਜੀ।
ਹੁਣ ਸਾਡਾ ਧਾਰਮਿਕ ਕੀ ਹੋ ਗਿਆ, ਅਸੀਂ ਧਰਮ ਨੂੰ ਸਮਝ ਲਿਆ ਕੁਝ ਰਸਮਾਂ ਤੇ ਰੀਤਾਂ ਤੱਕ ਸੀਮਤ।
ਬਿਲਕੁਲ।
ਹੁਣ ਹੈ ਕੀ ਹੈ, ਅਸੀਂ ਸਾਰਾ ਕੁਝ ਕਰਕੇ ਉਹਦੇ ਚੋਂ ਕੱਢਦੇ ਕੀ ਆ, ਕੁਝ ਵੀ ਨਹੀਂ
ਜੀ।
ਹੈ ਇੱਕ ਗੱਲ, ਜੇ ਮੈਂ ਪਾਠ ਕੀਤਾ ਕਿਉਂ ਕੀਤਾ, ਆਪਣੇ ਆਪ ਨੂੰ ਕੁਐਸਚਨ ਕਰਨਾ ਪਏਗਾ
ਜੀ।
ਜੇ ਮੈਂ ਇਹ ਸਿਮਰਨ ਕਰਦਾ ਕਿਉਂ ਕਰਦਾ, ਉਹ ਕਹਿੰਦੇ ਜੀ ਰੱਬ ਨੂੰ ਮਿਲਣ ਲਈ
ਜੀ।
ਹੁਣ ਰੱਬ ਦੀ ਕੀ ਡੈਫੀਨੇਸ਼ਨ ਹੈ, ਕਿਸ ਰੂਪ ਦੇ ਵਿੱਚ ਮਿਲਣਾ, ਕਿਵੇਂ, ਉਹ ਸਾਰੀ ਗੱਲ ਨੂੰ ਸਮਝਦੇ ਨਹੀਂ ਆ, ਬਸ ਇੱਕ ਚੱਲੀ ਜਾ ਰਹੇ ਅੱਖਾਂ ਬੰਦ ਕਰਕੇ
ਜੀ।
ਤੇ ਏਦਾਂ ਇਸ ਕਰਕੇ ਆ ਵੀ ਫਿਰ ਉਹ ਐਕਸੀਡੈਂਟ ਹੀ ਹੋਏਗਾ ਜੇ ਅੱਖਾਂ ਬੰਦ ਕਰਕੇ ਗੱਡੀ ਚਲਾਵਾਂਗੇ, ਕਿੰਨੀ ਮਰਜ਼ੀ ਵਧੀਆ ਗੱਡੀ ਹੋਵੇ।
ਬਿਲਕੁਲ,
ਠੀਕ ਹੈ ਨਾ ਜੀ
ਜੀ।
ਹੁਣ ਚਾਹੇ ਗੁਰਬਾਣੀ ਵੀ ਪੜ੍ਹਦੇ ਜਾ ਰਹੇ ਹਾਂ, ਅਸੀਂ ਗੁਰਬਾਣੀ ਦੇ ਗੁਰੂ ਸਾਹਿਬ ਦੇ ਬੇਸਿਕ ਕੰਸੈਪਟ ਨੂੰ ਸਮਝ ਨਹੀਂ ਰਹੇ ਵੀ ਅਸੀਂ ਕਿਉਂ ਪੜ੍ਹਨਾ ਗੁਰਬਾਣੀ। ਅਸੀਂ ਮੈਂ ਕਲਾਸ ਚ ਹੋਣਾ ਬੱਚਿਆਂ ਦੀਆਂ ਤੇ ਵੱਡੇ ਵੀ ਹੁੰਦਿਆਂ ਵਿੱਚ ਉਹਨਾਂ ਨੂੰ ਇਹ ਸਵਾਲ ਕਰੀਦਾ ਵੀ ਅਸੀਂ ਗੁਰਬਾਣੀ ਕਿਉਂ ਪੜ੍ਹਨੀ ਹੈ
ਜੀ।
ਕਈ ਕਹਿੰਦੇ ਸਿੱਖ ਪੜ੍ਹਨੀ ਚਾਹੀਦੀ ਹੈ, ਇਹ ਕਹਿੰਦੇ ਆ ਜੇ ਸਾਨੂੰ ਗੁਰੂ ਸਾਹਿਬ ਦਾ ਹੁਕਮ, ਬਹੁਤ ਕੁਝ ਕਹਿੰਦੇ ਆ
ਜੀ।
ਪਰ ਅਖੀਰ ਜਿਹੜਾ ਨਿਕਲਦਾ ਉਹ ਨਿਕਲਦਾ ਵੀ ਗੁਰਬਾਣੀ ਦਾ ਪਾਠ ਅਸੀਂ ਤਾਂ ਕਰਨਾ ਤਾਂ ਜੋ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਮੈਸੇਜ ਦਿੱਤਾ ਉਹਨੂੰ ਅਸੀਂ ਸਮਝ ਸਕੀਏ, ਇਸ ਲਈ ਅਸੀਂ ਗੁਰਬਾਣੀ। ਜੇ ਉਹ ਸਮਝਣ ਦਾ ਜਦ ਨਹੀਂ ਕਰਾਂਗੇ ਤਾਂ ਗ੍ਰੰਥ, ਧਾਰਮਿਕ ਗ੍ਰੰਥ ਤਾਂ ਪਹਿਲਾਂ ਵੀ ਬਹੁਤ ਸੀ ਗੁਰੂ ਸਾਹਿਬ ਤੋਂ, ਉਹ ਹੁਣ ਵੀ ਬਹੁਤ ਨੇ
ਜੀ,
ਉੱਥੇ ਪੜ੍ਹੀ ਜਾਓ
ਜੀ। ਸੋ ਜੀਵਨ ਦੇ ਵਿੱਚ ਜਿਹੜੀ ਇਹ ਖੁਆਰੀ ਹੈ, ਸੋ ਇਹਦਾ ਇੱਕ ਕਾਰਨ ਸਿੱਧੇ ਤੌਰ ਦੇ ਉੱਤੇ ਇਹ ਵੀ ਹੈ ਕਿ ਅਸੀਂ ਗੁਰਬਾਣੀ ਨੂੰ ਸਿਰਫ ਪੜ੍ਹਨ ਤੱਕ ਸੀਮਤ ਰੱਖ ਲਿਆ, ਉਹਨੂੰ ਅਮਲ ਦੇ ਵਿੱਚ ਲਿਆਉਣ ਦਾ ਜਿਹੜਾ ਉਪਰਾਲਾ ਆ ਉਹ ਕੀਤਾ ਹੀ ਨਹੀਂ ਹੈ, ਯਤਨ ਕੀਤਾ ਹੀ ਨਹੀਂ, ਕੋਸ਼ਿਸ਼ ਕੀਤੀ ਨਹੀਂ ਹੈ, ਹਨਾ। ਇਹ ਵੀ ਇੱਕ ਕਹਿ ਸਕਦੇ ਹਾਂ। ਸਾਡੇ ਨਾਲ ਕੁਛ ਦੋਸਤ ਬਣ ਰਹੇ ਨੇ ਭਾਈ ਸਾਹਿਬ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। ਰਘਵੀਰ ਸਿੰਘ ਧੰਜਲ ਹੁਰੀ ਸਾਡੇ ਨਾਲ ਬਣੇ ਨੇ ਪ੍ਰੋਗਰਾਮ ਚ, ਜੀ ਆਇਆਂ ਨੂੰ ਕਹਿੰਦੇ ਆ ਧੰਜਲ ਸਾਹਿਬ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ, ਤੇ ਤੁਹਾਡਾ ਸਵਾਲ ਜਾਂ ਫਿਰ ਤੁਹਾਡਾ ਜਿਹੜਾ ਵਿਚਾਰ ਹੈ ਮੈਂ ਜ਼ਰੂਰ ਸ਼ਾਮਲ ਕਰਦੀ ਹਾਂ। ਇਸ ਦੇ ਦੌਰਾਨ ਹੀ ਸਾਡੇ ਨਾਲ ਕੁਛ ਦੋਸਤ ਜਿਹੜੇ ਇੱਧਰ ਟੈਲੀਗ੍ਰਾਮ ਦੇ ਵੀ ਬਣੇ ਹੋਏ ਆ, ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ। ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਸਾਹਿਬ ਜੁੜੇ ਹੋਏ ਆ, ਤੇ ਬਾਕੀ ਉਹ ਵੀ ਗੱਲਬਾਤ ਜਿਹੜੀ ਹੈ ਉਹ ਸੁਣ ਰਹੇ ਆ। ਬਿਲਕੁਲ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਰਠੌਰ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਹੋਏ ਆ, ਤੇ ਪ੍ਰੋਗਰਾਮ ਦੌਰਾਨ ਜਿਹੜਾ ਇਹ ਸਿਲਸਿਲਾ ਗੱਲਾਂ ਬਾਤਾਂ ਦਾ ਜਿਹੜਾ ਅਸੀਂ ਤੁਹਾਡੇ ਲਈ ਇਸ ਵੇਲੇ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ, ਇਸ ਸਿਲਸਿਲੇ ਦੇ ਵਿੱਚ ਅਸੀਂ ਜਿਹੜਾ ਮੈਂਟਲ ਸਟ੍ਰੈਸ ਆ ਜਾਂ ਜਿਹੜੀ ਐਂਗਜ਼ਾਇਟੀ ਆ ਜਾਂ ਡਿਪਰੈਸ਼ਨ ਆ, ਯਾਨੀ ਕਿ ਚਿੰਤਾਵਾਂ ਦੇ ਵਿੱਚ ਅਸੀਂ ਕਿਉਂ ਘਿਰੇ ਹੋਏ ਹਾਂ, ਤੇ ਗੁਰਬਾਣੀ ਜਿਹੜੀ ਹੈ ਉਹ ਸਾਨੂੰ ਕਿਵੇਂ ਮਦਦ ਕਰਦੀ ਆ, ਅਸਲ ਦੇ ਵਿੱਚ ਕਿਸ ਰੂਪ ਦੇ ਵਿੱਚ ਅਸੀਂ ਗੁਰਬਾਣੀ ਨੂੰ ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ, ਇਹ ਗੱਲਬਾਤ ਜਿਹੜੀ ਹੈ ਉਹ ਅਸੀਂ ਅੱਜ ਕਰ ਰਹੇ ਹਾਂ। ਸਾਡੇ ਨਾਲ ਸਾਡੇ ਵਿਸ਼ੇਸ਼ ਮਹਿਮਾਨ ਇਸ ਵੇਲੇ ਭਾਈ ਸਾਹਿਬ ਭਾਈ ਦਇਆ ਕਰਨ ਸਿੰਘ ਹੁਰੀ ਨਾਲ ਨੇ, ਤੇ ਤੁਹਾਡਾ ਵੀ ਜੇਕਰ ਕੋਈ ਇਸ ਸੰਬੰਧੀ ਸਵਾਲ ਹੈ ਤੁਸੀਂ ਚੱਲਦੇ ਪ੍ਰੋਗਰਾਮ ਦੌਰਾਨ ਸ਼ਾਮਲ ਕਰ ਸਕਦੇ ਹੋ। ਇਸ ਵੇਲੇ ਧੰਜਲ ਸਾਹਿਬ ਦਾ ਜਿਹੜਾ ਸਵਾਲ ਹੈ ਉਹ ਆਪਾਂ ਸ਼ਾਮਲ ਕਰਦੇ ਹਾਂ। ਧੰਜਲ ਸਾਹਿਬ ਦਾ ਸਵਾਲ ਤਾਂ ਨਹੀਂ ਹੈ, ਉਹਨਾਂ ਦਾ ਇੱਕ ਵਿਚਾਰ ਹੀ ਹੈ। ਸੋ ਧੰਜਲ ਸਾਹਿਬ ਕਹਿ ਰਹੇ ਨੇ, ਕਹਿੰਦੇ ਜੀ ਸ਼ਾਇਦ, ਕਹਿੰਦੇ ਇਸ ਦਾ ਕਾਰਨ ਇਹ ਵੀ ਹੋ ਸਕਦਾ ਕਿ ਅਸੀਂ ਚੰਗੇ ਦਿਖਣਾ ਚਾਹੁੰਦੇ ਹਾਂ ਪਰ ਚੰਗੇ ਹੋਣਾ ਨਹੀਂ ਚਾਹੁੰਦੇ, ਕਹਿੰਦੇ ਸਵੈ ਮੰਥਨ ਤੋਂ ਅਸੀਂ ਦੂਰ ਆ ਜੀ। ਭਾਈ ਸਾਹਿਬ
ਬਿਲਕੁਲ ਜੀ, ਬਿਲਕੁਲ ਕਰੈਕਟ ਲਿਖਿਆ ਧੰਜਲ ਸਾਹਿਬ ਨੇ
ਜੀ।
ਤੇ ਜੋ ਗੁਰਬਾਣੀ ਦੇ ਵਿੱਚ ਹੈ ਹੀ ਇਹੀ ਆ
ਜੀ,
ਆਪ ਸਵਾਰੇ ਮੈਂ ਮਿਲਿਆ
ਜੀ।
ਬਾਬਾ ਫਰੀਦ ਸਾਹਿਬ ਜੀ ਨੇ ਜਿਹੜਾ ਮਤਲਬ ਲਿਖਿਆ ਵੀ ਤੁਹਾਨੂੰ ਆਪਣਾ ਆਪਾ ਸਵਾਰਨਾ ਪਏਗਾ
ਜੀ।
ਆਪਣਾ ਆਪਾ ਸਵਾਰਨ ਤੋਂ ਮਤਲਬ ਇੱਥੇ ਫਿਜ਼ੀਕਲੀ ਤਾਂ ਹੈ ਨੀ ਵੀ ਤੁਸੀਂ ਮੇਕਅਪ ਹੋਣਾ, ਡਰੈਸਅਪ ਹੋਣਾ ਤੇ ਤੁਸੀਂ ਇੱਦਾਂ ਨੀ ਹੈ
ਜੀ।
ਠੀਕ ਹੈ, ਆਪਣੇ ਸਰੀਰ ਦੀ ਸੰਭਾਲ ਰੱਖਣੀ। ਆਪ ਸਵਾਰੇ ਮਤਲਬ ਤੁਹਾਨੂੰ ਆਪਣੇ ਵਿਚਾਰਾਂ ਨੂੰ, ਆਪਣੇ ਥਾਟਸ ਨੂੰ ਇੱਕ ਆਰਡਰ ਚ ਕਰਨਾ ਪਏਗਾ
ਜੀ।
ਤੁਹਾਨੂੰ ਚਾਹੀਦਾ ਕੀ ਹੈ, ਕਿੰਨਾ ਚਾਹੀਦਾ, ਕੀ ਤੁਹਾਡੀਆਂ ਲੋੜਾਂ ਆ। ਜੇ ਤੁਸੀਂ ਉਹਨੂੰ ਸਵਾਰਨਾ ਸਿੱਖ ਗਏ, ਮੈਂ ਮਿਲਿਆ, ਮੈਂ ਦਾ ਮਤਲਬ ਜੋ ਤੁਹਾਨੂੰ ਅਸਲੀਅਤ ਆ ਤੁਹਾਡੀ, ਤੁਹਾਨੂੰ ਉਹਦਾ ਪਤਾ ਲੱਗੇਗਾ
ਜੀ
ਮੈਂ ਮਿਲਿਆ ਹੋਏ ਫੇਰ ਤੁਸੀਂ ਸੁਖੀ ਹੋਵੋਗੇ ਸਵੈ ਮੰਥਨ ਜਰੂਰੀ ਇਹਦੇ ਬਿਨਾਂ ਗੱਲ ਨੀ ਬਣੀ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ
ਬਿਲਕੁਲ ਸੋ ਇਹ ਸਵੈ ਮੰਥਨ ਜਾਂ ਸਵੈ ਖੋਜ ਜਿਹੜੀ ਹੈ ਉਹ ਅਸਲ ਦੇ ਵਿੱਚ ਸਾਡਾ ਜਿਹੜਾ ਪਹਿਲਾ ਕਦਮ ਹੋਣਾ ਚਾਹੀਦਾ ਜ਼ਿੰਦਗੀ ਨੂੰ ਜੋੜਨ ਦਾ ਜਾਂ ਜੇ ਅਸੀਂ ਜੀਵਨ ਜਾਂਚ ਨੂੰ ਅਪਣਾਉਣ ਦੀ ਗੱਲ ਕਰਦੇ ਹਾਂ। ਅੱਛਾ ਭਾਈ ਸਾਹਿਬ ਗੱਲਬਾਤ ਦੌਰਾਨ ਅਸੀਂ ਗੱਲ ਕੀਤੀ ਹੈ ਕਿ ਜਿਹੜੀ ਈਰਖਾ ਆ ਜਾਂ ਜਿਹੜਾ ਸਾੜਾ ਆ ਹਨਾ ਉਹ ਵੀ ਸਾਡੇ ਅੰਦਰ ਆਪ ਮੁਹਾਰੇ ਕਈ ਵਾਰ ਪੈਦਾ ਹੁੰਦਾ ਔਰ ਇਹ ਈਰਖਾ ਤੋਂ ਹਉਮੈ ਤੋਂ ਸਾੜੇ ਤੋਂ ਜੇ ਅਸੀਂ ਆਪਣੇ ਆਪ ਨੂੰ ਦੂਰ ਕਰਨਾ ਹੈ ਉਹਦੇ ਤੋਂ ਛੁਟਕਾਰਾ ਪਾਉਣਾ ਤਾਂ ਗੁਰਬਾਣੀ ਅਨੁਸਾਰ ਕਿਸ ਤਰ੍ਹਾਂ ਜਿਹੜੀ ਸੇਧ ਹੈ ਉਹ ਸਾਨੂੰ ਮਿਲਦੀ ਹੈ ਤੇ ਜਿਵੇਂ ਅਸੀਂ ਆਮ ਜਦੋਂ ਦੁਨੀਆਦਾਰੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਕੀ ਹੁੰਦਾ ਕਿ ਆਪਣੇ ਜਿਹੜੇ ਸਾਡੇ ਬਹੁਤ ਕਰੀਬੀ ਲੋਕ ਹੁੰਦੇ ਆ ਹਨਾ ਉਹਨਾਂ ਤੋਂ ਹੀ ਕਈ ਵਾਰ ਅਸੀਂ ਤਰੱਕੀ ਤੋਂ ਸੜਦੇ ਹਾਂ ਕਈ ਵਾਰ ਉਹਨਾਂ ਦੀਆਂ ਪ੍ਰਾਪਤੀਆਂ ਤੋਂ ਸੜਦੇ ਹਾਂ ਔਰ ਉਹ ਸਾੜਾ ਜਿਹੜਾ ਅਸਲ ਦੇ ਵਿੱਚ ਉਹਨਾਂ ਦਾ ਨੁਕਸਾਨ ਨਹੀਂ ਕਰਦਾ ਸਾਡਾ ਵੱਧ ਨੁਕਸਾਨ ਕਰਦਾ ਸੋ ਸਾਡੀ ਮਾਨਸਿਕ ਸਿਹਤ ਦੇ ਉੱਤੇ ਵੀ ਅਸਰ ਕਰਦਾ ਅਸੀਂ ਹੋਰ ਜ਼ਿਆਦਾ ਨਿਰਾਸ਼ਾ ਦੇ ਵਿੱਚ ਵੀ ਜਾਂਦੇ ਹਾਂ ਹਨਾ ਔਰ ਹੋਰ ਜਿਹੜੀਆਂ ਚਿੰਤਾਵਾਂ ਜਿਹੜੀਆਂ ਕਰਨ ਦੀ ਲੋੜ ਨਹੀਂ ਹੁੰਦੀ ਅਸੀਂ ਉਹ ਵੀ ਚਿੰਤਾਵਾਂ ਜਿਹੜੀਆਂ ਆ ਉਹ ਆਪਣੇ ਉੱਪਰ ਉਹਨਾਂ ਦਾ ਭਾਰ ਜਿਹੜਾ ਆ ਉਹ ਪਾਉਂਦੇ ਹਾਂ ਸੋ ਗੁਰਬਾਣੀ ਮੁਤਾਬਕ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਇਹਨਾਂ ਜਿਹੜੀ ਇਹ ਜਿਹੜੇ ਵਿਕਾਰ ਨੇ ਇਹਨਾਂ ਤੋਂ ਕਿੱਦਾਂ ਦੂਰ ਹੋਇਆ ਜਾ ਸਕਦਾ?
ਹਾਂਜੀ ਸਭ ਤੋਂ ਪਹਿਲਾਂ ਤੇ ਦੇਖੋ ਗੁਰਬਾਣੀ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਣ ਦੇ ਲਈ ਸਮਝੀ ਹੈ
ਜੀ
ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਬਾਣੀ ਨੂੰ ਮੱਥਾ ਟੇਕਣ ਲਈ ਜਾਂ ਧਾਰਮਿਕ ਰਸਮਾਂ ਰੀਤਾਂ ਤੱਕ ਸੀਮਤ ਕੀਤਾ। ਮੈਂ ਨਹੀਂ ਕਹਿੰਦਾ ਕਿ ਮੱਥਾ ਨਹੀਂ ਟੇਕਣਾ ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸੋਹਣੇ ਰਮਾਣਾਂ ਦੇ ਵਿੱਚ ਸੁਭਾਏਮਾਨ ਨਹੀਂ ਕਰਨਾ
ਜੀ,
ਪਰ ਇਹਦਾ ਇਹ ਹੈ ਵੀ ਇਹ ਤਾਂ ਕੇਵਲ ਇੱਕ ਫਿਜ਼ੀਕਲੀ ਐਕਟ ਹੋ ਗਿਆ, ਅਸੀਂ ਉੱਥੇ ਤੱਕ ਸੀਮਤ ਹੋ
ਜੀ।
ਹੁਣ ਗੁਰਬਾਣੀ ਜਿਹੜੀ ਹੈ ਉਹਦੇ ਚੋਂ ਅਸੀਂ ਗਾਈਡੈਂਸ ਲੈਣਾ ਆ ਮੇਨ
ਚੀਜ਼।
ਜਦੋਂ ਗਾਈਡੈਂਸ ਲੈਂਦੇ ਹਾਂ ਉੱਥੇ ਜਾ ਕੇ ਫਿਰ ਸਾਨੂੰ ਪਤਾ ਲੱਗਦਾ, ਗੁਰੂ ਸਾਹਿਬ ਫਰਮਾਉਂਦੇ ਨੇ ਮੇਰੇ ਘਰ ਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਪਾਇਆ
ਜੀ,
ਕਿ ਮੇਰੇ ਵਾਹਿਗੁਰੂ ਜੀ ਦੀ ਰਚਨਾ ਐਸੀ ਹੈ ਕੋਈ ਕਿਸੇ ਵਰਗਾ ਨਹੀਂ ਹੈ, ਹਰ ਇੱਕ ਦਾ ਆਪਣਾ ਆਪਣਾ ਸੁਭਾਅ ਆ ਆਪਣੀ ਆਪਣੀ ਸੋਚ ਹੈ
ਜੀ।
ਜਦੋਂ ਅਸੀਂ ਗੁਰਬਾਣੀ ਦੇ ਇਹੋ ਜਿਹੇ ਮਹਾਨ ਉਪਦੇਸ਼ਾਂ ਨੂੰ ਸਾਹਮਣੇ ਰੱਖ ਕੇ ਚੱਲਾਂਗੇ
ਜੀ
ਤਾਂ ਸਾਨੂੰ ਬਿਲਕੁਲ ਕਲੀਅਰ ਰਹੇਗਾ, ਸਾਡੇ ਨਾਲ ਕੋਈ ਐਸੇ ਜੀ ਡੀਲਿੰਗ ਕਰਦਾ ਅਸੀਂ ਨਹੀਂ ਵੀ ਸੋਚੀ ਹੁੰਦੀ ਤਾਂ ਸਾਨੂੰ ਉਹ ਗੱਲ ਸਾਹਿਬ ਦੇ ਦਿਮਾਗ ਚ ਆ ਜਾਏਗੀ ਕਿ ਤਾਂ ਵਾਹਿਗੁਰੂ ਨੇ ਇਹਦਾ ਸੁਭਾਅ ਇਦਾਂ ਦਾ ਬਣਾ, ਕੁਦਰਤ ਨੇ ਨੇਚਰ ਨੇ ਪਰਮਾਤਮਾ ਨੇ
ਜੀ,
ਤੇ ਵੀ ਮੈਂ ਇਹਦੇ ਕਰਕੇ ਆਪਣੇ ਆਪ ਨੂੰ ਕਿਉਂ ਮੈਂ ਆਪਣੇ ਦਿਮਾਗੀ ਤਵਾਜਨ ਨੂੰ ਖਰਾਬ ਕਰਾਂ। ਗੁਰੂ ਤੋਂ ਜਦੋਂ ਅਸੀਂ ਸਿੱਖਣ ਦੇ ਰੂਪ ਦੇ ਵਿੱਚ ਗੁਰਬਾਣੀ ਨੂੰ ਆਪਾਂ ਪੜਾਂਗੇ, ਜਿਸ ਤਰ੍ਹਾਂ ਸੁਖਮਨੀ ਸਾਹਿਬ ਦਾ ਪਾਠ ਹੈ ਆਪਾਂ ਬਹੁਤ ਅੱਛੇ ਇੱਥੇ ਗੁਰਦੁਆਰਾ ਸਾਹਿਬ ਬਹੁਤ ਕਰਦੇ ਆਪਣੇ ਕਰੇਗੀਵਾਨ ਸਾਹਿਬ ਬਹੁਤ ਸੁਖਮਨੀ ਸਾਹਿਬ ਦੇ ਪਾਠ ਸੰਗਤ ਕਰਵਾਉਂਦੀ ਹੈ
ਜੀ,
ਹੁਣ ਕਰਵਾਇਆ ਅਸੀਂ
ਜੀ,
ਪਰ ਉਹਦੇ ਚ ਗੁਰੂ ਨੂੰ ਸਿਖਾਇਆ ਕੀ ਹੈ? ਹੁਣ ਜਿਹੜਾ ਅੱਜ ਦਾ ਆਪਣਾ ਵਿਸ਼ਾ ਹੈ ਇਹਦੇ ਨਾਲ ਸੰਬੰਧਿਤ ਦੇਖੋ, ਤੁਹਾਡਾ ਮਨ, ਗੁਰੂ ਅਰਜਨ ਦੇਵ ਜੀ ਕਹਿੰਦੇ ਦੋ ਗੱਲਾਂ ਨੇ ਤੁਹਾਡਾ ਮਨ ਡੋਲਣ ਦੇ ਵਿੱਚ, ਤੁਹਾਡਾ ਮਨ ਕਦੋਂ ਡੋਲੇ? ਜਾਵਤਾਰ ਹੈ ਕੋ ਬੈਰੀ ਮੀਤ, ਜਦੋਂ ਤੁਸੀਂ ਧਾਰਨ ਕਰ ਲੋਗੇ ਪੱਕਾ ਮੰਨ ਲੋਗੇ ਵੀ ਆਹ ਤਾਂ ਮੇਰਾ ਪੱਕਾ ਦੁਸ਼ਮਣ ਹੈ, ਮੰਨ ਲੋਗੇ ਇਹ ਮੇਰਾ ਪੱਕਾ ਮਿੱਤਰ ਹੈ
ਜੀ।
ਜਦੋਂ ਤੁਸੀਂ ਇਹ ਗੱਲਾਂ ਧਾਰਨ ਦੇਖੋ, ਇੱਕ ਤਾਂ ਹੈ ਨੈਚੁਰਲੀ ਜ਼ਿੰਦਗੀ ਜਿਉਂਦੇ ਆ ਤੁਹਾਡੇ ਨਾਲ ਕਿਸੇ ਨਾਲ ਨਹੀਂ ਵੀ ਬਣੀ, ਇੱਕ ਨੈਚੁਰਲੀ ਗੱਲ ਕਿਸੇ ਨਾਲ ਬਣ ਗਈ ਆ ਉਹ, ਪਰ ਜਦੋਂ ਇੱਕ ਗੱਲ ਨੂੰ ਮਹਿਰਾਜ ਦੇ ਦਿਮਾਗ ਚ ਬਿਠਾ ਲੈਣਾ ਫਿਰ ਗੁਰੂ ਸਾਹਿਬ ਕਹਿੰਦੇ ਇਹਦਾ ਰਿਜ਼ਲਟ ਪਤਾ ਕੀ ਨਿਕਲਣਾ? ਜਬ ਧਾਰ ਹੈ ਬੈਰੀ ਮੀਤ ਤਬ ਲੱਗ ਨਿਸ਼ਚਲ ਨਾਹੀਂ ਜੀਤ, ਤੁਹਾਡਾ ਚਿੱਤ ਨਿਸ਼ਚਲ ਨਹੀਂ ਰਹੂਗਾ। ਜਿਹੜਾ ਜਿਹਨੂੰ ਵੈਰੀ ਧਾਰ ਗਿਆ ਤੁਸੀਂ ਨੇ ਉਹ ਕੋਈ ਤਰੱਕੀ ਕਰ ਗਿਆ ਕੁਝ ਕਰ ਗਿਆ ਤੁਸੀਂ ਤੇ ਉਹ ਨੀ ਕਰ, ਜਿਹਨੂੰ ਮਿੱਤਰ ਧਾਰ ਲਿਆ ਪੱਕਾ ਦੁੱਖ ਸੁੱਖ ਤਾਂ ਹਰ ਇੱਕ ਚ ਆਉਣੇ ਆ, ਉਹਨੂੰ ਕੁਝ ਹੋ ਗਿਆ ਤੁਸੀਂ ਪਰੇਸ਼ਾਨ ਹੋ ਜਾਣੇ। ਮਤਲਬ ਜਦੋਂ ਬਹੁਤ ਜ਼ਿਆਦਾ ਅਟੈਚਮੈਂਟ ਕਿਸੇ ਵੀ ਚੀਜ਼ ਨਾਲ ਕਰ ਲਈ ਜਾਏਗੀ ਤਾਂ ਉਹ ਦੁੱਖ ਦਾ ਕਾਰਨ ਬਣੇਗੀ
ਜੀ।
ਇਸੇ ਕਰਕੇ ਵੀ ਸਿੱਧੇ ਰੂਪ ਦੇ ਵਿੱਚ ਇੱਕ ਬਹੁਤ ਵੱਡੀ ਸੋਚ ਲੈ ਕੇ ਜਿਹੜਾ ਗੁਰਬਾਣੀ ਨਾਲ ਜੁੜਦਾ ਨਾ, ਬੜਾ ਵੱਡਾ ਵਿਸ਼ਾਲ ਦਿਮਾਗ ਦਾਇਰਾ ਲੈ ਕੇ ਉਹਨੂੰ ਚੱਲਣਾ ਪੈਂਦਾ, ਜਿਹੜਾ ਉਦਾਂ ਚੱਲ ਪਿਆ ਉਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਉੱਚਾ ਚੜ ਕੇ ਦੇਖਿਆ ਘਰ ਘਰੇ ਹੱਗ, ਖੁਸ਼ੀ ਤੇ ਗਮੀ ਘਰ ਘਰ ਉਹੀ ਪੂਜਾ ਜੋ ਸਾਡੇ ਨਾਲ ਹੋ ਰਹੀ ਹੈ, ਤੇ ਫਿਰ ਇਨਸਾਨ ਕੇਵਲ ਹੋ ਜਾਂਦਾ ਜਦੋਂ ਏਦਾਂ ਦੇ ਉਪਦੇਸ਼ ਹੁੰਦਾ
ਜੀ ਜੀ। ਸੋ ਬਿਲਕੁਲ ਜਿਵੇਂ ਤੁਹਾਡੇ ਕਹਿਣ ਦੇ ਮੁਤਾਬਕ ਹੈ ਕਿ ਜਦੋਂ ਕੋਈ ਸਾਡਾ ਸਾਨੂੰ ਇਹ ਲੱਗਦਾ ਕਿ ਉਹ ਸਾਡਾ ਵੈਰੀ ਹੈ ਜਾਂ ਹਨਾ ਸਾਡੀ ਉਹਦੇ ਨਾਲ ਨਹੀਂ ਬਣੀ ਤਾਂ ਉਹਦੀ ਤਰੱਕੀ ਜਿਹੜੀ ਉਹ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ। ਇਸੇ ਤਰ੍ਹਾਂ ਜਿਹੜਾ ਦੋਸਤ ਹੈ ਹਨਾ ਉਹਨੂੰ ਅਸੀਂ ਮਤਲਬ ਬਹੁਤ ਵੱਡੇ ਜਿਹੜੇ ਭਰਮ ਆ ਕਈ ਵਾਰ ਜ਼ਿੰਦਗੀ ਦੇ ਵਿੱਚ ਅਸੀਂ ਪਾਲ ਕੇ ਚੱਲਦੇ ਹਾਂ ਤੇ ਇਹਦੇ ਨਾਲ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਵਿਚਰਦੇ ਹਾਂ ਸਿਰਫ ਇਹ ਛੋਟੇ ਛੋਟੇ ਜਿਹੜੇ ਭਰਮ ਆ ਇਹਨਾਂ ਭਰਮਾਂ ਦੇ ਵਿੱਚ ਜਦੋਂ ਅਸੀਂ ਖਚਿਤ ਹੁੰਦੇ ਜਾਂਦੇ ਹਾਂ ਤਾਂ ਉਹਦੇ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਵੀ ਅਸੀਂ ਸਹੇੜਦੇ ਜਾਂਦੇ ਹਾਂ। ਜਿਵੇਂ ਰਿਸ਼ਤਿਆਂ ਦੇ ਵਿੱਚ ਜਿਹੜੀ ਕੁੜੱਤਣ ਜਿਹੜੀ ਆ ਫਿਰ ਵਧਣੀ ਸ਼ੁਰੂ ਹੋ ਜਾਂਦੀ ਆ, ਰਿਸ਼ਤੇ ਟੁੱਟਣ ਦੀ ਕਗਾਰ ਤੇ ਆ ਜਾਂਦੇ ਆ ਹਨਾ, ਦੋਸਤੀਆਂ ਟੁੱਟ ਜਾਂਦੀਆਂ ਜਿਵੇਂ ਅਸੀਂ ਕਿਸੇ ਨੂੰ ਕਿਸੇ ਸਮੇਂ ਜਿਹੜਾ ਬਹੁਤ ਗੂੜਾ ਮਿੱਤਰ ਸਮਝਦੇ ਹੁੰਦੇ ਹਾਂ ਹਨਾ, ਕਿਸੇ ਸਮੇਂ ਤੇ ਜਾ ਕੇ ਉਹਦੇ ਨਾਲ ਹੀ ਵੈਰ ਵੀ ਸ਼ੁਰੂ ਹੋ ਜਾਂਦੇ ਆ ਹਨਾ, ਆਮ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਦੇਖਣ ਨੂੰ ਆਉਂਦੇ ਆ। ਔਰ ਬਾਅਦ ਵਿੱਚ ਫਿਰ ਇੱਕ ਹੋਰ ਜਿਹੜੀ ਚੀਜ਼ ਹੈ ਉਹ ਦੇਖਣ ਦੇ ਵਿੱਚ ਸਾਹਮਣੇ ਆਉਂਦੀ ਹੈ, ਇੱਕ ਹੋਰ ਗੱਲ ਜਿਹੜੀ ਉਹ ਸਾਹਮਣੇ ਆਉਂਦੀ ਆ ਕਿ ਇੱਕ ਦੂਜੇ ਨੂੰ ਹੇਠਾਂ ਮਤਲਬ ਹੇਠਾਂ ਲਾਉਣ ਦੇ ਲਈ ਜਾਂ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੇ ਲਈ ਫਿਰ ਉਹੋ ਜਿਹੇ ਕਾਰਜ ਜਿਹੜੇ ਆ ਉਹ ਸ਼ੁਰੂ ਹੋ ਜਾਂਦੇ ਆ ਜਿਹੜੇ ਕਿ ਹੋਮੇ ਵੱਲ ਸਾਨੂੰ ਪ੍ਰੇਰਦੇ ਆ। ਯਾਨੀ ਅਸੀਂ ਹੋਮੇ ਦੇ ਵਿੱਚੋਂ ਨਿਕਲਣਾ ਹੁੰਦਾ ਪਰ ਉਹ ਜਿਹੜੀ ਹੋਮੇ ਵੱਸ ਹੋ ਕੇ ਕਈ ਵਾਰ ਅਸੀਂ ਉਹੋ ਜਿਹੇ ਕਰਮ ਜਿਹੜੇ ਆ ਉਹ ਕਰਨ ਲੱਗ ਜਾਂਦੇ ਆ, ਉਹੋ ਜਿਹੇ ਕਾਰਜ ਜਿਹੜੇ ਆ ਉਹਨਾਂ ਨੂੰ ਅਸੀਂ ਅਪਣਾ ਲੈਂਦੇ ਆ ਜਿਹਦੇ ਨਾਲ ਫਿਰ ਇੱਕ ਵਾਰ ਸਾਡੀ ਜ਼ਿੰਦਗੀ ਜਿਹੜੀ ਆ ਨੁਕਸਾਨੀ ਜਾਂਦੀ ਹੈ ਪਰ ਇਹਦਾ ਫਿਰ ਅਹਿਸਾਸ ਜਿਹੜਾ ਉਹ ਨਹੀਂ ਹੁੰਦਾ। ਹੁਣ ਜਦੋਂ ਅਸੀਂ ਗੁਰਬਾਣੀ ਦੇ ਹਵਾਲੇ ਦੇ ਨਾਲ ਗੱਲ ਕਰੀਏ ਤਾਂ ਤੁਸੀਂ ਬਹੁਤ ਸੋਹਣੀ ਪਹਿਲਾਂ ਵੀ ਜਿਹੜੀ ਉਦਾਹਰਣ ਹੈ ਮਿਸਾਲ ਹੈ ਗੁਰਬਾਣੀ ਦੇ ਵਿੱਚੋਂ ਦਿੱਤੀ ਹੈ ਤੇ ਇਸੇ ਤਰ੍ਹਾਂ ਜਦੋਂ ਹਉਮੈ ਜਿਹੜੀ ਹੈ ਉਹ ਰੋਗ ਬਣ ਕੇ ਸਾਨੂੰ ਚਿੰਬੜਦੀ ਹੈ ਤਾਂ ਉਹਦੇ ਤੋਂ ਛੁਟਕਾਰਾ ਪਾਉਣ ਦੇ ਲਈ ਦੇਖੋ ਪੜ੍ਹਦੇ ਤਾਂ ਅਸੀਂ ਹਰ ਰੋਜ਼ ਆ ਹਨਾ ਗੁਰਬਾਣੀ ਦੇ ਵਿੱਚ ਜਿੰਨੇ ਵੀ ਅਸੀਂ ਬਾਣੀਆਂ ਜਿੰਨੀਆਂ ਵੀ ਪੜ੍ਹਦੇ ਆ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਪੱਖ ਤੋਂ ਸਾਨੂੰ ਸੁਚੇਤ ਕੀਤਾ ਗਿਆ ਇਹਨਾਂ ਸਾਰੇ ਵਿਕਾਰਾਂ ਤੋਂ, ਪਰ ਫਿਰ ਅਸੀਂ ਉਹਨਾਂ ਨੂੰ ਅਣਗੌਲਿਆਂ ਕਰਦੇ ਜਾਂਦੇ ਹਾਂ। ਪਰ ਭਾਈ ਸਾਹਿਬ ਜੇ ਅੱਜ ਹੁਣ ਜਦੋਂ ਅਸੀਂ ਵਿਸ਼ੇ ਨੂੰ ਛੋਇਆ ਆ ਤਾਂ ਤੁਹਾਨੂੰ ਕੀ ਲੱਗਦਾ ਕਿ ਵਾਕਈ ਜਿਹੜਾ ਮੈਂਟਲ ਸਟ੍ਰੈਸ ਆ ਜਾਂ ਐਂਗਜ਼ਾਇਟੀ ਆ ਜਾਂ ਫਿਰ ਜਦੋਂ ਅਸੀਂ ਡਿਪਰੈਸ਼ਨ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਨੂੰ ਵਧਾਉਣ ਦੇ ਵਿੱਚ ਇਹ ਹੋਮੈ ਹੋ ਗਿਆ ਜਾਂ ਫਿਰ ਜਦੋਂ ਅਸੀਂ ਪਿੱਛੇ ਗੱਲ ਈਰਖਾ ਦੀ ਵੀ ਕੀਤੀ ਹੈ ਹਨਾ, ਤਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਵਿਕਾਰ ਆ ਇਹ ਵੀ ਸਹਾਈ ਹੁੰਦੇ ਆ।
ਬਿਲਕੁਲ, ਹੋਮੈ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੋਲ ਦੱਸਿਆ ਹੋਇਆ ਨਾ ਸਾਰੇ ਕਾਰੇ ਦਾ
ਜੀ,
ਮਤਲਬ ਹੋ ਗਿਆ ਮੈਂ ਦਵੈਤ ਭਾਵ। ਅਸੀਂ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਅਸੀਂ ਹਉਮੈ ਨੂੰ ਖਤਮ ਕਰਨ ਲਈ ਬਾਣੀ ਦਾ ਪੜ੍ਹਨਾ ਜਾਂ ਧਾਰਮਿਕ ਆਪਣੇ ਰਸਮਾਂ ਰੀਤਾਂ ਕਰਨੀਆਂ
ਜੀ,
ਪਰ ਗੁਰਬਾਣੀ ਨੂੰ ਜਦੋਂ ਅਸੀਂ ਵਿਚਾਰਾਂਗੇ ਨਾ ਗੁਰਬਾਣੀ ਦਾ ਮਤਲਬ ਅੰਡਰਸਟੈਂਡਿੰਗ ਲੈਣੀ ਆ
ਜੀ।
ਗੁਰਬਾਣੀ ਨੂੰ ਪੜ੍ਹ ਕੇ ਆਪਾਂ ਹਉਮੈ ਨੂੰ ਦੂਰ ਕਰਨਾ ਗੁਰੂ ਸਾਹਿਬ ਰਸਤਾ ਦੱਸਦੇ ਆ, ਪਰ ਗੁਰਬਾਣੀ ਸਾਨੂੰ ਇਹ ਦੱਸਦੀ ਆ ਵੀ ਹੁਣ ਮੈਂ ਆਪਣੇ ਹਉਮੈ ਖਤਮ ਕਰਨ ਲਈ ਬਾਣੀ ਪੜ੍ਹ ਰਿਹਾ ਜਾਂ ਸੇਵਾ ਕਰ ਰਿਹਾ, ਠੀਕ ਹੈ
ਜੀ,
ਪਰ ਗੁਰਬਾਣੀ ਨੂੰ ਪੜ੍ਹ ਕੇ ਮੈਨੂੰ ਇਹ ਵੀ ਪਤਾ ਲੱਗ ਰਿਹਾ ਨਾ ਵੀ ਹਉਮੈ ਤਾਂ ਹਰ ਇੱਕ ਦੇ ਅੰਦਰ ਹੈ ਤੇ ਮੈਂ ਆਪਣੀ ਰਿਕੋਗਨਾਈਜ਼ ਕਰ ਲਈ ਕਿ ਮੇਰੇ ਚ ਇਹ ਚੀਜ਼ ਹੈ ਆ, ਇਟ ਮੀਨਸ ਮੈਂ ਉਹਦੀ ਮੈਡੀਸਿਨ ਸ਼ੁਰੂ ਕਰ ਦਿੱਤੀ, ਮੈਨੂੰ ਆਪਣੀ ਬਿਮਾਰੀ ਦਾ ਪਤਾ ਲੱਗ ਗਿਆ, ਮੈਂ ਮੈਡੀਸਿਨ ਲੈ ਰਿਹਾ। ਪਰ ਮੈਨੂੰ ਇਹ ਵੀ ਸਮਝਣਾ ਪਏਗਾ ਉਹਦੇ ਨਾਲ ਕਿ ਬਾਕੀ ਜਿਹੜੀ ਦੁਨੀਆ ਉਹਨਾਂ ਨੂੰ ਤਾਂ ਨਹੀਂ ਨਾ ਪਤਾ ਵੀ ਅਸੀਂ ਹੋਮੇ ਚ ਹਾਂ
ਜੀ,
ਉਹ ਤੇ ਹੋਮੇ ਦੇ ਆਧਾਰ ਤੇ ਹੀ ਐਕਟ ਕਰਨਗੇ ਨਾ
ਜੀ।
ਮੈਂ ਆਪਣੇ ਆਪ ਨੂੰ ਠੀਕ ਕਰਨ ਲਈ ਮੈਂ ਤੇ ਯਤਨ ਕਰ ਰਿਹਾ, ਪਰ ਬਾਕੀ ਨੇ ਤਾਂ ਜਿੰਨਾ ਯਤਨ, ਬਾਕੀ ਲੋਕ ਤਾਂ ਅਵੇਅਰ ਹੀ ਨਹੀਂ ਹੈ ਕਿ ਸਾਡੇ ਚ ਇਹ ਕਮੀ ਹੈਗੀ ਹੈ ਜਾਂ ਸਾਨੂੰ ਬਿਮਾਰੀ ਹੈ
ਜੀ,
ਤੇ ਉਹਨਾਂ ਨੇ ਹੋਮੇ ਦੀ ਐਕਟ ਕਰਨਾ। ਇਸ ਕਰਕੇ ਜਿਹੜਾ ਧਾਰਮਿਕ ਬੰਦਾ ਆ ਜਾਂ ਧਰਮ ਵਾਲੇ ਪਾਸੇ ਚੱਲਦਾ ਉਹਨੇ ਆਪਣੇ ਆਪ ਨੂੰ ਵੀ ਦੇਖਣਾ ਕਿ ਮੈਂ ਕਿਸ ਸਟੇਟ ਆਫ ਮਾਇੰਡ ਤੇ ਆ, ਉਹਨੇ ਦੂਜੇ ਨੂੰ ਵੀ ਪੜਚੋਲਣਾ ਉਸ ਚੀਜ਼ ਦੇ ਵਿੱਚ
ਜੀ,
ਉਹ ਚੀਜ਼ ਨੂੰ ਪੜਚੋਲ ਕਰਕੇ ਹੀ ਉਹ ਕਿਸੇ ਨਾ ਕਿਸੇ ਸਹੀ ਨਤੀਜੇ ਤੇ ਪਹੁੰਚਦਾ। ਜੇ ਕਹੀਏ ਵੀ ਮੈਂ ਆਪਣੀ ਹੋਮੇ ਖਤਮ ਕਰਨ ਲਈ ਮੈਂ ਠੀਕ ਆ ਧਾਰਮਿਕ ਆਪਣੇ ਬਾਣੀ ਨਾਲ ਜੁੜਿਆ ਹੈ, ਦੂਜੇ ਨਹੀਂ ਜੁੜੇ ਹੋਏ, ਉਹਨਾਂ ਨੇ ਤਾਂ ਹੋਮੇ ਦੀਆਂ ਗੱਲਾਂ ਕਰਨੀਆਂ, ਹੋਮੇ ਦੇ ਵਿਹਾਰ ਕਰਨੇ ਆ
ਜੀ,
ਤੇ ਜੇ ਮੈਂ ਜੁੜਿਆ ਨਿਕਲਾ ਉਹਦੇ ਨਾਲ ਡਿਫਰੈਂਟ ਕਿੱਦਾਂ ਆ ਜੇ ਮੈਂ ਪੜ੍ਹ ਰਿਹਾ ਆ
ਜੀ,
ਤੇ ਉਸ ਚੀਜ਼ ਤੋਂ ਜੇ ਮੈਂ ਵੀ ਓਦਾਂ ਦੀ ਕਰਮ ਕਰ ਰਿਹਾ ਜਿੱਦਾਂ ਦੇ ਉਹ ਕਰ ਰਹੇ ਆ ਫੇਰ ਕੀ ਹੋਏਗਾ, ਇੱਕ ਮਹੀਨੇ ਮੈਂ ਪੜ੍ਹਦੇ ਰਿਹਾ ਪਰ ਮੈਨੂੰ ਕੋਈ ਅਸਰ ਨਹੀਂ ਹੋ ਰਿਹਾ ਉਸ ਚੀਜ਼ ਦਾ
ਜੀ,
ਮੈਨੂੰ ਉਸ ਚੀਜ਼ ਨੂੰ ਸਮਝਣਾ ਪਏਗਾ, ਠੀਕ ਹੈ ਜੀ। ਤਾਂ ਤੇ ਗੁਰਬਾਣੀ ਤੇ ਦੇਖੋ ਸਾਡੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਸਾਡੇ ਤੇ
ਜੀ,
ਜਿਹੜੇ ਕੰਮਾਂ ਨੂੰ ਉਸ ਵੇਲੇ ਮੈਨੂੰ ਮਾਫ਼ ਕਰਨ ਮੈਂ ਸ਼ਬਦ ਵਰਤ ਰਿਹਾ ਸ਼ੂਦਰਾਂ ਦੇ ਕੰਮ ਕਿਹਾ ਜਾਂਦਾ ਸੀ। ਠੀਕ ਹੈ
ਜੀ ਜੀ,
ਮਤਲਬ ਉਸ ਵੇਲੇ ਦੇ ਧਰਮ ਦੀ ਭਾਸ਼ਾ ਚ ਕਿਹਾ, ਪਰ ਗੁਰਮਤ ਵਿਚ ਇਹ ਨਹੀਂ ਹੈ, ਮੈਂ ਇਹ ਗੱਲ ਕਹਿ ਰਿਹਾ, ਰਿਪੀਟ ਕਰ ਰਿਹਾ
ਜੀ।
ਉਹ ਕਹਿੰਦੇ ਸੀ ਇਹ ਘਟੀਆ ਕੰਮ ਆ ਜਾਂ ਨੀਵੇਂ ਕੰਮ ਆ ਜਾਂ ਕਿਦਾਂ। ਸਾਡੇ ਗੁਰੂ ਨੇ ਝਾੜੂ ਲਗਾਉਣਾ, ਜੂਠੇ ਬਰਤਨ ਮਾਂਜਣੇ,
ਨਾਲੇ
ਖਾਣਾ ਬਣਾਉਣਾ, ਇਹਨਾਂ ਕੰਮਾਂ ਨੂੰ ਸੇਵਾ ਦਾ ਰੂਪ ਦਿੱਤਾ ਤਾਂ ਜੋ ਇਹ ਕੰਮ ਕਰਦੇ ਅੰਦਰ ਨਿਮਰਤਾ ਆਵੇ। ਮੈਂ ਤੇ ਸੰਗਤ ਦੇ ਚਰਨਾਂ ਦੀ ਧੂੜ ਆ, ਇਹ ਹਉਮੈ ਨੂੰ ਖਤਮ ਕੀਤਾ ਪ੍ਰੈਕਟਿਕਲ ਰੂਪ
ਜੀ ਜੀ।
ਕਾਲ ਆ ਗਈ ਹਾਂਜੀ, ਇਹ ਪ੍ਰੈਕਟੀਕਲ ਰੂਪ ਸੀ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਆ। ਤੋ ਇਸ ਕਰਕੇ ਗੁਰਬਾਣੀ ਬਿਲਕੁਲ ਹੈਲਪ ਕਰਦੀ ਆ ਸੇਵਾ ਸਿਮਰਨ, ਪਰ ਉਹ ਸਾਨੂੰ ਚੀਜ਼ਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਉਹਨਾਂ ਦਾ ਕੰਸੈਪਟ ਵੀ ਨਾਲ ਸਮਝਣਾ ਪਊਗਾ।
ਠੀਕ,
ਗੁਰੂ ਸਾਹਿਬ ਨੇ ਕਿਸ ਰੂਪ ਸਾਨੂੰ ਇਹ ਚੀਜ਼ਾਂ ਦਿੱਤੀਆਂ ਤੇ ਇਹਨਾਂ ਨੂੰ ਅਸੀਂ ਕਿੱਦਾਂ ਅਪਲਾਈ ਕਰਨਾ ਹੈ ਆਪਣੀ ਲਾਈਫ ਦੇ ਵਿੱਚ, ਕਰਾਂਗੇ ਡੈਫੀਨੇਟਲੀ ਸਾਨੂੰ ਪੋਜ਼ਿਟਿਵ ਰਿਜ਼ਲਟ ਮਿਲਣਗੇ
ਜੀ।
ਤੇ ਪਰ ਅਸੀਂ ਕੇਵਲ ਦੇਖਾ ਦੇਖੀ ਕਰੀ ਜਾਂਦੇ ਹਾਂ, ਪਰ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹੈ ਵੀ ਕਿਉਂ ਕਰਨੀ ਹੈ ਇਹ ਸੇਵਾ। ਮਤਲਬ ਜੋੜੇ ਝੜ ਰਹੇ ਆਪਾਂ
ਜੀ,
ਹੁਣ ਜੋੜੇ ਝੜਨ ਦੇ ਮੈਂ ਜੀ ਚਰਨ ਧੂੜੀ ਮਿਲ ਜੂ, ਇਹ ਨਹੀਂ ਹੈ ਸੰਗਤ ਦੇ ਜੁੱਤੇ ਹੈ। ਇਟ ਮੀਨਸ ਕਿ ਸੰਗਤ ਗੁਰੂ ਦੀ ਬਹੁਤ ਉੱਚੀ ਹੈ
ਜੀ,
ਮੈਂ ਬੜਾ ਨਿਮਾਣ, ਮੈਂ ਤਾਂ ਉਹਨਾਂ ਦੇ ਚਰਨਾਂ ਦੀ ਤੂੰ ਆਪਣੇ ਅੰਦਰ ਇੱਕ ਨਿਮਰਤਾ ਪੈਦਾ ਕਰਨੀ ਉਸ ਤੇ
ਜੀ।
ਕੈਪਟਨ ਨੂੰ ਸਮਝ ਕੇ ਜਦੋਂ ਕਰਾਂਗੇ ਤੇ ਡੈਫੀਨੇਟਲੀ ਸਾਨੂੰ ਬੜਾ ਅੱਛਾ ਰਿਜ਼ਲਟ ਮਿਲੇਗਾ ਉਸ ਦੇ ਵਿੱਚੋਂ, ਮੈਂਟਲੀ ਪੀਸ ਵੀ ਮਿਲੇਗਾ, ਸਾਡੇ ਜੇ ਗੁੱਸਾ ਵੀ ਆਏਗਾ, ਈਰਖਾ ਵੀ ਆਏਗੀ, ਫਿਰ ਮਨ ਨੇ ਅੰਦਰ ਕਹਿਣਾ ਨਹੀਂ ਮਨਾ, ਤੂੰ ਤੇ ਸੰਗਤ ਦੇ ਚਰਨਾਂ ਦੀ ਧੂੜ ਆ, ਤਾਂ ਹੀ ਤਾਂ ਤੂੰ ਜੋੜੇ ਝਾੜਦਾ
ਜੀ ਜੀ।
ਜੇ ਕਿਤੇ ਕੁਝ ਗੁੱਸਾ ਆ ਗਿਆ ਤੂੰ ਤੇ ਮਨਾ, ਤੂੰ ਤੇ ਸੰਗਤ ਦੇ ਚਰਨਾਂ ਦੀ ਧੂੜ ਆ, ਤੂੰ ਤੇ ਉਹਨਾਂ ਦੇ ਜੂਠੇ ਬਰਤਨ ਮਾਂਜਦਾ, ਤੁਸੀਂ ਤੇ ਗੱਲ ਪੈ ਚੰਗਾ ਬੜਾ ਲੱਗੇਗਾ। ਮਤਲਬ ਆਪਣੇ ਮਨ ਨੂੰ ਨਾਲ ਹੁੰਦੇ ਅਸੀਂ ਸਮਝਾ ਸਕਾਂਗੇ ਜੇ ਉਹ ਕੰਸੈਪਟ ਨੂੰ ਸਮਝ ਰਹੇ ਹੋਵਾਂਗੇ
ਜੀ,
ਫਿਰ ਸਾਨੂੰ ਬਹੁਤ ਅੱਛਾ। ਹਾਂਜੀ
ਜੀ, ਤੇ ਬਿਲਕੁਲ ਭਾਈ ਸਾਹਿਬ, ਇੱਕ ਗੱਲ ਜਿਹੜੀ ਮੈਨੂੰ ਇੱਥੇ ਬਹੁਤ ਜ਼ਿਆਦਾ ਟੁੰਬੀ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਅਸੀਂ ਜੇ ਆਪਣੀ ਹਉਮੈ ਨੂੰ ਸਮਝ ਗਏ, ਆਪਣੀ ਬਿਮਾਰੀ ਸਾਨੂੰ ਪਤਾ ਲੱਗ ਗਈ, ਅਸੀਂ ਉਹਦਾ ਇਲਾਜ ਸ਼ੁਰੂ ਕਰ ਦਿੱਤਾ, ਪਰ ਜਿਹੜੇ ਦੂਸਰੇ ਲੋਕ ਬਿਮਾਰ ਆ ਹਨਾ, ਉਹਨਾਂ ਦਾ ਇਲਾਜ ਨਹੀਂ ਸ਼ੁਰੂ ਹੋਇਆ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਉਹਨਾਂ ਨੂੰ ਉਹ ਰੋਗ ਆ। ਇਹ ਗੱਲ ਮੈਨੂੰ ਬੜੀ ਟੁੰਬੀ ਆ, ਇਹ ਸਮਝਣਾ ਬੜਾ ਜ਼ਰੂਰੀ ਮੈਨੂੰ ਲੱਗਦਾ ਕਿ ਜਦੋਂ ਬਹੁਤ ਵਾਰ ਅਸੀਂ ਇਸ ਤਰ੍ਹਾਂ ਦੇ ਵੀ ਜਿਹੜੇ ਕਲਾ ਕਲੇਸ਼ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਪਾ ਕੇ ਬੈਠ ਜਾਂਦੇ ਆ, ਮਤਲਬ ਇਹ ਝੇੜੇ ਜਿਹੜੇ ਸਾਨੂੰ ਖੁਆਰ ਕਰਦੇ ਆ ਕਈ ਵਾਰ ਕਿ ਉਹਨੇ ਮੇਰੀ ਗੱਲ ਨਹੀਂ ਸਮਝੀ, ਮੈਂ ਤਾਂ ਇਸ ਪੱਖ ਤੋਂ ਕਹੀ ਸੀ। ਬਹੁਤ ਵਾਰ ਦੇਖੋ ਇਹਨਾਂ ਚੀਜ਼ਾਂ ਕਰਕੇ ਹੀ ਖੁਆਰੀਆਂ ਜਿਹੜੀਆਂ ਵੱਧਦੀਆਂ ਰਹਿੰਦੀਆਂ ਹਨਾ, ਪਰ ਅਸੀਂ ਉਸ ਪੱਧਰ ਦੇ ਉੱਤੇ ਜਾ ਕੇ ਇਹ ਸਮਝਣਾ ਨਹੀਂ ਚਾਹੁੰਦੇ ਕਿ ਉਹਦਾ ਪੱਧਰ ਤੇ ਸਾਡਾ ਪੱਧਰ ਜਿਹੜਾ ਆ ਉਹ ਸੋਚਣ ਦਾ ਵਿਚਾਰਨ ਦਾ ਬਹੁਤ ਵੱਖਰਾ। ਸੋ ਕਈ ਵਾਰ ਵਿਚਾਰਾਂ ਦਾ ਜਿਹੜਾ ਮਤਭੇਦ ਹੁੰਦਾ ਆ, ਪਰ ਉਹ ਮਤਭੇਦ ਜਿਹੜਾ ਆ ਉਹ ਇੰਨੀ ਕੁ ਜ਼ਿਆਦਾ ਨਿਘਾਰ ਵੱਲ ਲੈ ਜਾਂਦਾ ਸਾਨੂੰ ਕਿ ਉਹ ਨਿਘਾਰ ਜਿਹੜਾ ਆ ਉਹ ਦੂਜੇ ਦਾ ਨੁਕਸਾਨ ਵੀ ਕਰਦਾ, ਸਾਡਾ ਆਪਣਾ ਵੀ ਨੁਕਸਾਨ ਕਰਦਾ, ਪਰ ਅਸੀਂ ਫਿਰ ਸਿਰਫ ਇਸ ਜ਼ਿੱਦ ਦੇ ਵਿੱਚ ਹੀ ਆਪਣਾ ਜਿਹੜਾ ਨੁਕਸਾਨ ਆ ਉਹ ਕਰਵਾਉਂਦੇ ਜਾਂਦੇ ਆ ਕਿ ਮਤਲਬ ਦੂਜਾ ਜਿਹੜਾ ਸਾਨੂੰ ਸਮਝ ਨਹੀਂ ਰਿਹਾ, ਜਦਕਿ ਸਮਝਣ ਦੀ ਲੋੜ ਜਿਹੜੀ ਸਾਨੂੰ ਵੀ ਕਿਤੇ ਨਾ ਕਿਤੇ ਜ਼ਰੂਰ ਹੁੰਦੀ। ਗੱਲ ਉਹੀ ਫਿਰ ਸਵੈ ਮੰਥਨ ਦੀ ਆ ਜਾਂਦੀ ਹੈ ਵੀ ਅਸੀਂ ਰਿਐਕਟ ਕਿੱਦਾਂ ਕਿਸੇ ਦੇ ਸਾਹਮਣੇ ਕਰਨਾ, ਅਸੀਂ ਆਪ ਕਿੰਨਾ ਕੁ ਆਪਣੇ ਆਪ ਨੂੰ ਸੁਧਾਰ ਲਿਆ। ਸੋ ਬਹੁਤ ਵਧੀਆ ਗੱਲ, ਬਹੁਤ ਸੋਹਣੇ ਨੁਕਤੇ ਜਿਹੜੇ ਤੁਸੀਂ ਬਹੁਤ ਸੋਹਣੀਆਂ ਮਿਸਾਲਾਂ ਦੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਆਮ ਜਨ ਜੀਵਨ ਦੀ ਗੱਲ ਕਰ ਰਹੇ ਸੀਗੇ, ਆਮ ਸਮਾਜ ਦੇ ਵਿੱਚ ਵਿਚਰਦਿਆਂ ਹਨਾ, ਸਾਡੇ ਦੂਜਿਆਂ ਦੇ ਨਾਲ ਕਿਸ ਤਰ੍ਹਾਂ ਦੇ ਜਿਹੜੇ ਸੰਬੰਧ ਆ ਉਹਨਾਂ ਨੂੰ ਗੁਰਬਾਣੀ ਜਿਹੜੀ ਆ ਉਹ ਕਿਵੇਂ ਸਾਨੂੰ ਦੱਸਦੀ ਆ ਕਿ ਕਿਵੇਂ ਉਹਨਾਂ ਦੇ ਵਿੱਚ ਆਪਣਾ ਪਿਆਰ ਜਿਹੜਾ ਬਣਾ ਕੇ ਰੱਖਣਾ ਹੈ, ਇਹਦੇ ਉੱਤੇ ਗੱਲ ਕਰਦਿਆਂ ਕਰਦਿਆਂ ਨਾਲ ਹੀ ਨਾਲ ਅਸੀਂ ਪਰਿਵਾਰਾਂ ਦੀ ਜਿਹੜੀ ਗੱਲ ਆ ਉਹ ਵੀ ਕਰਾਂਗੇ। ਅੱਜ ਦੇ ਦੌਰ ਦੇ ਵਿੱਚ ਪਰਿਵਾਰ ਜਿਹੜੇ ਆ ਟੁੱਟ ਰਹੇ ਆ। ਅੱਜ ਨਾ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੰਟਰਨੈਸ਼ਨਲ ਡੇ ਆਫ ਟੋਲਰੈਂਸ ਦੇ ਉੱਤੇ ਵੀ ਗੱਲ ਕੀਤੀ ਸੀਗੀ। UN ਵੱਲੋਂ ਜਿਹੜਾ ਇਹ ਯੂਨੈਸਕੋ ਵੱਲੋਂ ਵੀ ਜਿਹੜਾ ਇਹ ਦਿਨ ਆ ਉਹ ਵਿਸ਼ਵ ਪੱਧਰ ਦੇ ਉੱਤੇ ਰੱਖਿਆ ਗਿਆ ਕਿ ਇੱਕ ਦੂਜੇ ਨੂੰ ਸਹਿਣਾ, ਇੱਕ ਦੂਜੇ ਨੂੰ ਬਰਦਾਸ਼ਤ ਕਰਨਾ, ਪ੍ਰਵਾਨ ਕਰਨਾ, ਸਵੀਕਾਰ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ। ਬਹੁਤ ਲੋਕ ਵੱਖਰੀਆਂ ਕੌਮਾਂ ਤੋਂ ਹੁੰਦੇ ਆ, ਵੱਖਰੇ ਸੱਭਿਆਚਾਰਾਂ ਤੋਂ ਹੁੰਦੇ ਆ, ਵੱਖਰੀਆਂ ਬੋਲੀਆਂ ਬੋਲਦੇ ਆ, ਵੱਖਰੇ ਪਹਿਰਾਵੇ ਪਾਉਂਦੇ ਆ, ਪਰ ਅਸੀਂ ਬਹੁਤ ਛੇਤੀ ਰਿਐਕਟ ਕਰਦੇ ਹਾਂ ਕਿਸੇ ਨੂੰ ਦੇਖ ਕੇ। ਸਾਡੇ ਆਪਣੇ ਸੱਭਿਆਚਾਰ ਦੇ ਵਿੱਚ ਜੇ ਅਸੀਂ ਮੰਨੀਏ ਨਾ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਰਿਐਕਟ ਨਹੀਂ ਕਰਦੇ, ਅਸੀਂ ਵੀ ਬਹੁਤ ਛੇਤੀ ਰਿਐਕਟ ਕਰਦੇ ਹਾਂ। ਕੋਈ ਥੋੜਾ ਜਿਹਾ ਡਿਫਰੈਂਟ ਦਿਸਦਾ ਅਸੀਂ ਝੱਟ ਕਹਿੰਦੇ ਉਹ ਦੇਖੀ ਰੰਗ ਦੇਖੀ ਕਿੱਦਾਂ ਦਾ ਹਨਾ, ਜੇ ਥੋੜਾ ਜਿਹਾ ਉਹਦਾ ਪਹਿਰਾਵਾ ਵੱਖਰਾ ਹੁੰਦਾ ਤੇ ਅਸੀਂ ਬਹੁਤ ਛੇਤੀ ਰਿਐਕਟ ਕਰਦੇ ਹਾਂ। ਪਰ ਟੋਲਰੈਂਸ ਦਾ ਜਿਹੜਾ ਦਿਨ ਆ ਉਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਮਨਾਇਆ ਗਿਆ, ਪਰ ਹੁਣ ਜਦੋਂ ਮੈਂ ਤਾਂ ਇਹ ਕਹੂੰਗੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਲਰੈਂਸ ਦੇ ਬਾਰੇ ਜਿਹੜੀਆਂ ਮਿਸਾਲਾਂ, ਜਿਹੜੀ ਸੇਧ, ਜਿਹੜਾ ਉਪਦੇਸ਼ ਸਾਨੂੰ ਦਿੱਤਾ ਗਿਆ ਕਿਸੇ ਕੋਲ ਵੀ ਨਹੀਂ ਹੈਗਾ ਉਹ, ਹਨਾ, ਔਰ ਇੰਨੀ ਸੋਹਣੀ ਸੇਧ ਜਿਹੜੀ ਹੈ ਉਹ ਸਾਨੂੰ ਸਾਡਾ ਗੁਰੂ ਦੇ ਰਿਹਾ, ਪਰ ਅਸੀਂ ਉਹ ਸੇਧ ਜਿਹੜੀ ਹੈ ਉਹ ਕਿੰਨੀ ਕੁ ਕਿਸ ਪੱਧਰ ਤੱਕ ਹਾਸਲ ਕੀਤੀ ਹੈ ਉਹ ਇੱਕ ਬਹੁਤ ਵੱਡਾ ਵਿਚਾਰਨ ਵਾਲਾ ਵਿਸ਼ਾ। ਅੱਜ ਪਰਿਵਾਰਾਂ ਦੀ ਗੱਲ ਕਰ ਲਈਏ ਜਾਂ ਫਿਰ ਜੇ ਅਸੀਂ ਸਮਾਜਿਕ ਜਿਹੜਾ ਵਾਤਾਵਰਣ ਹੈ ਉਹਦੀ ਗੱਲ ਕਰ ਲਈਏ, ਉਹਦੇ ਵਿੱਚ ਇਹਦੀ ਵੱਡੀ ਘਾਟ ਆ ਸਾਡੇ ਆਪਣੇ ਜੀਵਨ ਦੇ ਵਿੱਚ, ਸਿੱਖੀ ਜੀਵਨ ਦੇ ਵਿੱਚ, ਜਾਂ ਫਿਰ ਜੇ ਸਿੱਖੀ ਜੀਵਨ ਤੋਂ ਬਾਹਰ ਵੀ ਅਸੀਂ ਦੇਖੀਏ ਤਾਂ ਬਹੁਤ ਵੱਡੀ ਘਾਟ ਹੈ। ਪਰ ਸਿੱਖੀ ਜੀਵਨ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਟੋਲਰੈਂਸ ਹੋਣਾ, ਜੇ ਸਾਡੇ ਗੁਰੂ ਨੇ ਸਾਨੂੰ ਦਿੱਤਾ ਆ ਉਪਦੇਸ਼ ਤੇ ਫਿਰ ਉਹਨੂੰ ਅਸੀਂ ਨਹੀਂ ਅਪਣਾਇਆ ਬਹੁਤ ਜ਼ਰੂਰੀ ਹੈ। ਤੁਸੀਂ ਇਹਦੇ ਬਾਰੇ ਚ ਕੀ ਕਹਿਣਾ ਚਾਹੋਗੇ?
ਇਸ ਤਰ੍ਹਾਂ ਭੈਣ ਜੀ, ਸਾਨੂੰ ਨਾ ਇੱਕ ਕਾਫੀ ਵੱਡਾ ਭੁਲੇਖਾ ਆ ਕਿ ਅਸੀਂ ਗੁਰੂ ਸਾਹਿਬ ਦੇ ਨੇੜੇ ਆ ਕਾਫੀ
ਜੀ,
ਇੱਕ ਭੁਲੇਖਾ ਜਿਹਾ ਆ ਕਾਫੀ ਮੇਰੇ ਮੁਤਾਬਕ, ਮਤਲਬ ਮੈਂ ਮੇਰੇ ਮੁਤਾਬਕ
ਜੀ।
ਪਿਛਲੇ ਦਿਨ ਜੂਮ ਐਪ ਤੇ ਕਾਫੀ ਵਿਚਾਰ ਹੋਏ ਸੀ, ਫੈਮਿਲੀ ਬੈਲੈਂਸ ਨੂੰ ਲੈ ਕੇ ਵੀ ਹੋ ਰਹੀ ਸੀਗੀ ਆਪਣੇ ਚ ਮੈਲਬੋਰਨ ਚ ਹੋ ਰਹੀ, ਉਹਨਾਂ ਨਾਲ ਗੱਲ ਹੋ ਰਹੀ ਸੀ
ਜੀ।
ਉਹ ਕਹਿੰਦੇ ਵੀ ਭਾਈ ਸਾਹਿਬ ਜੀ, ਜਦੋਂ ਆਨੰਦ ਕਾਰਜ ਹੁੰਦਾ ਨਾ ਵੀ ਤੁਹਾਡਾ ਇੱਕ ਬਹੁਤ ਵੱਡਾ ਰੋਲ ਹੈ ਲੜਕੇ ਤੇ ਲੜਕੀ ਦੇ ਪ੍ਰਤੀ, ਤੁਸੀਂ ਉਹਨਾਂ ਨੂੰ ਉਸ ਵੇਲੇ ਪੂਰੇ ਪ੍ਰੋਪਰ ਜਦੋਂ ਗਾਈਡ ਕਰੋ ਤੇ ਉਹਦੇ ਨਾਲ ਬਹੁਤ ਅੱਛਾ ਰਿਜ਼ਲਟ ਮਿਲ ਸਕਦਾ ਆਪਾਂ ਨੂੰ ਵੀ ਆਉਣ ਵਾਲੇ ਜੀਵਨ ਦੇ ਵਿੱਚ ਉਹਨਾਂ ਦੇ, ਠੀਕ ਹੈ
ਜੀ।
ਤੇ ਮੈਂ ਉੱਥੇ ਇਹ ਗੱਲ ਕਹੀ ਸੀ, ਮੈਂ ਵੀ ਦੇਖੋ ਠੀਕ ਹੈ ਤੁਸੀਂ ਸਾਡਾ ਰੋਲ ਮੰਨਦੇ, ਅਸੀਂ ਵੀ ਮੰਨਦੇ ਹੈ ਸਾਡਾ ਰੋਲ
ਜੀ,
ਪਰ ਕਿੰਨੇ ਪਰਸੈਂਟ ਆ ਤੁਸੀਂ ਇਹ ਕੱਢੋ ਇਸ ਚੀਜ਼ ਨੂੰ। ਕਹਿੰਦੇ ਕਿੱਦਾਂ, ਮੈਂ ਜਦੋਂ ਤੁਸੀਂ ਮੈਰਿਜ ਦੀ ਡੇਟ ਰੱਖ ਲੈਂਦੇ ਆ, ਠੀਕ ਹੈ
ਜੀ,
ਉਹ ਡਿਪੈਂਡ ਕਰਦਾ ਵੀ ਪਹਿਲੇ ਉਹ ਲੜਕੇ ਲੜਕੀ ਨੇ ਆਪ ਇੱਕ ਦੂਜੇ ਨੂੰ ਪਸੰਦ ਕੀਤਾ ਜਾਂ ਫੈਮਿਲੀ ਵੱਲੋਂ, ਇੱਕ ਵੱਖਰਾ ਵਿਸ਼ਾ
ਜੀ।
ਪਰ ਜਦੋਂ ਤੁਸੀਂ ਡੇਟ ਫਿਕਸ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਸ਼ੋਪਿੰਗ ਆ ਕਿੰਨੇ ਮਹੀਨੇ ਚੱਲਦੀ, ਠੀਕ ਹੈ
ਜੀ,
ਤੇ ਬੱਚੇ ਬੱਚੇ ਜੇ ਤੁਸੀਂ
ਜੀ ਜੀ,
ਤੇ ਕਿੰਨਾ ਜ਼ਿਆਦਾ ਤੁਸੀਂ ਉਸ ਉੱਪਰ ਇਨਵੈਸਟ ਕਰਦੇ ਆ ਤੇ ਕਿੰਨਾ ਜ਼ਿਆਦਾ ਤੁਸੀਂ ਉਹਨਾਂ ਨੂੰ ਪ੍ਰਤੀ ਅਵੇਅਰ ਰਹਿੰਦੇ ਹੋ ਵੀ ਆਪਾਂ ਇਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ, ਠੀਕ ਹੈ ਜੀ। ਜਦੋਂ ਉਹਨਾਂ ਨੇ ਆਪਣੀ ਡਰੈਸ ਪਾਉਣੀ ਆ, ਕਿੰਨੀਆਂ ਥਾਵਾਂ ਤੋਂ ਜਾ ਕੇ ਆਪਣੀ ਡਰੈਸ ਉੱਥੋਂ ਚੂਜ਼ ਕਰਦੇ ਆ, ਕਿੱਦਾਂ ਰੰਗ ਕਿਹੜਾ ਕੀ ਕਰਨਾ ਸਾਰਾ ਕੁਝ, ਤੁਸੀਂ ਕਿੰਨੇ ਮਹੀਨੇ ਥੱਕ ਜਾਂਦੇ ਹੋ ਤਿਆਰੀਆਂ ਕਰਦੇ ਕਰਦੇ।
ਬਿਲਕੁਲ,
ਸਾਡੇ ਕੋਲ ਦੇਖੋ 40 ਮਿੰਟ ਤੋਂ ਲੈ ਕੇ 1 ਘੰਟੇ ਦੇ ਤੱਕ ਆਉਣਾ ਤੁਸੀਂ ਸਾਡੇ ਕੋਲ ਨਾਨਕ ਕਾਰਜ ਤੇ ਕਹਿੰਦੇ
ਜੀ।
ਉਹਦੇ ਚ ਵੀ ਜਿਹੜਾ ਜਿਆਦਾ ਟਾਈਮ ਆ ਅਸੀਂ ਕਹਿੰਦੇ ਜੀ ਮੁੰਡੇ ਨੂੰ ਇੱਥੇ ਬਿਠਾ ਦੋ, ਲੜਕੀ ਨੂੰ ਇੱਥੇ ਬਿਠਾ ਦੋ, ਹੁਣ ਉਤਾਰ ਦੋ, ਹੁਣ ਪੱਲੇ ਦਾ ਸ਼ਬਦ ਪੜਿਆ ਜਾਏਗਾ, ਹੁਣ ਚਾਰ ਲਾਵਾਂ, ਸਿਰਫ ਜਿਹੜੀ ਸਿੱਖਿਆ ਦੇਣ ਦਾ ਟਾਈਮ ਆ ਮੈਕਸੀਮਮ 10 ਮਿੰਟਸ ਹੁੰਦੇ ਮੇਰੇ ਕੋਲ
ਜੀ।
ਹੁਣ ਉਹਨੂੰ ਜੇ ਆਪਾਂ ਪਰਸੈਂਟੇਜ ਦੇ ਹਿਸਾਬ ਨਾਲ ਲਈਏ ਸਾਰੇ ਆਨੰਦ ਕਾਰਜ ਦੇ ਵਿਆਹ ਦੇ ਕੰਮਾਂ ਦੇ ਵਿੱਚ, ਉਹ ਤਾਂ 1% ਵੀ ਨਹੀਂ ਬਣਦਾ ਹੈ
ਜੀ,
1% ਵੀ ਅਸੀਂ ਟਾਈਮ ਨਹੀਂ ਦਿੱਤਾ ਗੁਰੂ ਦੀ ਸਿੱਖਿਆ ਨੂੰ ਸਮਝਣ ਦੇ ਲਈ, ਤੇ ਫਿਰ ਅਸੀਂ ਰਿਜ਼ਲਟ 100% ਜਾਂ ਵੱਧ ਭਾਲ ਸਕਦੇ ਹਾਂ 40-50%। ਜਦੋਂ ਅਸੀਂ ਇਨਵੈਸਟ 1% ਕੀਤਾ ਆਪਣੇ ਸਾਰੇ ਕੰਮ ਕਾਰਜ ਦਾ ਉਹਦੇ ਵਿੱਚ, ਤੇ ਫਿਰ ਉਹਦੇ ਤੋਂ ਅਸੀਂ ਕਿੱਦਾਂ ਉਹ ਕਰਾਂਗੇ, ਠੀਕ ਹੈ ਜੀ। ਇਸ ਕਰਕੇ ਸਾਨੂੰ ਲੱਗਦਾ ਕਿ ਧਾਰਮਿਕ ਲੋਕਾਂ ਦੇ ਬਹੁਤ ਵੱਡੇ ਆਪਣੇ ਉਹ ਨੇ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਹੈ ਪ੍ਰਭਾਵ ਹੈ, ਪਰ ਇਹ ਸਾਨੂੰ ਪਤਾ ਕਿ ਸਾਡੇ ਨਾਲ ਪਰਸਨਲੀ ਕੋਈ ਏਦਾਂ ਦੀ ਗੱਲ ਸੰਗਤ ਨਹੀਂ ਹੁੰਦੀ। ਕਈ ਵਾਰੀ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ
ਜੀ,
ਸਾਰੀ ਜਿੱਥੇ ਮੈਂ ਆਸਟ੍ਰੇਲੀਆ ਵੀ ਰਿਹਾ ਤੇ ਯੂਰੋਪੀਅਨ ਕੰਟਰੀਜ਼ ਦੇ ਵਿੱਚ ਰਿਹਾ, ਤੇ ਉੱਥੇ ਦੇਖੀ ਦਾ ਪਰਿਵਾਰ ਜਿਹੜਾ ਲੰਗਰ ਦੀ ਸੇਵਾ ਚ ਲੱਗਿਆ ਹੋਇਆ, ਅਰਦਾਸ ਦੇ ਟਾਈਮ ਬੁਲਾਈ ਦਾ, ਜਦੋਂ ਤੱਕ ਪਾਠ ਵੀ ਹੋ ਚੁੱਕਿਆ ਹੁੰਦਾ, ਕੀਰਤਨ ਵੀ ਹੋ ਚੁੱਕਿਆ ਹੁੰਦਾ, ਵੀ ਭਾਈ ਅਰਦਾਸ ਵਿੱਚ ਤੇ ਸ਼ਾਮਲ ਹੋ ਜਾਓ
ਜੀ ਜੀ ਜੀ।
ਹੁਣ ਉਹਨਾਂ ਦਾ ਸਾਰਾ ਟਾਈਮ ਉਸ ਚੀਜ਼ ਉੱਪਰ ਚਲਾ ਗਿਆ ਤੇ ਆਏ ਹੀ ਨਹੀਂ, ਅਟੈਂਡ ਹੀ ਨਹੀਂ ਕਰ ਸਕੇ ਸਾਰਾ ਕੁਛ ਮਹਿਮਾਨਾਂ ਨੂੰ ਟਾਈਮ, ਹੁਣ ਦੇਖਣ ਨੂੰ ਪਾਠ ਵੀ ਕਰਾਇਆ ਆ, ਸਾਰਾ ਕੁਝ ਕੀਤਾ, ਫਿਰ ਉਹਦੇ ਚ ਹੁਣ ਤੁਸੀਂ ਦੱਸੋ ਵੀ ਗੁਰਬਾਣੀ ਦਾ ਪ੍ਰਭਾਵ ਕਿਵੇਂ ਪਏਗਾ ਜ਼ਿੰਦਗੀ ਚ, ਜਦੋਂ ਉਹਨੂੰ ਸੁਣਿਆ ਹੀ ਨਹੀਂ ਗਿਆ, ਪੜ੍ਹਿਆ ਹੀ ਨਹੀਂ ਗਿਆ। ਤੇ ਜਿਸ ਤਰ੍ਹਾਂ ਹੁਣ ਆਪਸੀ ਟੋਲਰੈਂਸ ਦੀ ਗੱਲ ਕੀਤੀ ਆ, ਸਹਿਣਸ਼ੀਲਤਾ, ਪੇਸ਼ੈਂਸ ਹੋਣ ਸਾਡੀ ਲਾਈਫ ਦੇ ਵਿੱਚ, ਸਾਡੇ ਗੁਰੂ ਨੇ ਸਾਨੂੰ ਕੀ ਦੱਸਿਆ, ਕੀ ਸਮਝਾਇਆ, ਕੀ ਉਹ ਤਾਂ ਪਤਾ ਲੱਗੇਗਾ ਜੇ ਅਸੀਂ ਉਸ ਚੀਜ਼ ਨੂੰ ਟਾਈਮ ਦਿੱਤਾ ਹੋਏਗਾ
ਜੀ,
ਗੁਰੂ ਜੀ ਸੁਣਿਆ ਹੋਊਗਾ, ਠੀਕ ਹੈ। ਦੇਖਣ ਨੂੰ ਲੱਗਦਾ ਵੀ ਧਾਰਮਿਕ ਆਗੂਆਂ ਦਾ ਬਹੁਤ ਵੱਡਾ ਯੋਗਦਾਨ ਹੈ ਜ਼ਿੰਦਗੀ ਚ, ਪਰ ਜਿੰਨਾ ਕੁ ਐਕਸਪੀਰੀਅੰਸ ਕਰ ਚੁੱਕਿਆ ਮੈਂ ਪਿਛਲੇ ਕਰੀਬ 20 ਸਾਲ ਤੋਂ ਇਸ ਪਾਸੇ ਸੇਵਾ ਨਿਭਾ ਰਿਹਾ, ਮੈਂ ਦੇਖਦੀ ਧਾਰਮਿਕ ਆਗੂਆਂ ਦਾ ਜੀਵਨ ਸਿਰਫ ਤੇ ਸਿਰਫ ਧਾਰਮਿਕ ਰਿਸ਼ਤਾਂ ਰਸਮਾਂ ਨੂੰ ਨਿਭਾਉਣ ਤੱਕ ਸੀਮਤ ਹੈ
ਜੀ ਜੀ।
ਤੇ ਉਸ ਚੀਜ਼ ਨੂੰ ਸਮਝਣਾ, ਪਹਿਲੀ ਗੱਲ ਤੇ ਸਾਡੇ ਲੋਕਾਂ ਚ ਵੀ ਕਮੀਆਂ, ਖੁਦ ਵੀ ਨੀ ਸਮਝ ਰਹੇ ਜਿਹੜੇ ਧਰਮ ਦੇ ਸੇਵਾ ਨਿਭਾ ਰਹੇ ਉਹਨਾਂ ਚ ਵੀ ਕਮੀਆਂ ਨੇ, ਉਹ ਖੁਦ ਵੀ ਨੀ ਸਮਝ ਰਹੇ। ਫਿਰ ਉਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਇਹ ਤੇ ਉਸ ਤੋਂ ਵੱਡੀ ਰਿਸਪੋਂਸੀਬਿਲਟੀ ਆ, ਤੇ ਬੜਾ ਵੱਡਾ ਬੜੀ ਵੱਡੀ ਸੋਚ ਚਾਹੀਦੀ ਸੀ, ਉਹ ਅੱਗੇ ਵੀ ਉਸ ਚੀਜ਼ ਨੂੰ ਸਹੀ ਪ੍ਰੈਜੈਂਟ ਨਹੀਂ ਕਰ ਪਾ ਰਹੇ
ਜੀ।
ਤੋ ਇਸ ਕਰਕੇ ਇਹ ਜਿਹੜੀਆਂ ਨੇ ਕਮੀਆਂ ਸਾਡੇ ਚ ਆ ਰਹੀਆਂ ਆ, ਸਾਡੇ ਚ ਸਹਿਣਸ਼ੀਲਤਾ ਦੂਜੇ ਕਲਚਰ ਨਾਲ ਤੇ ਦੂਰ ਦੀ ਗੱਲ ਆ ਭੈਣ
ਜੀ,
ਦੂਸਰੇ ਕਲਚਰ ਨਾਲ ਜਾਂ ਦੂਸਰੀ ਕਮਿਊਨਿਟੀ ਨਾਲ, ਤੇ ਸਾਡੇ ਤੇ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਨੇ ਅੰਡਰਸਟੈਂਡਿੰਗ ਉਹਦੀਆਂ,
ਬਿਲਕੁਲ ਬਿਲਕੁਲ ਜੀ,
ਉੱਥੇ ਆਪਣੇ ਬੱਚਿਆਂ ਨਾਲ ਨੀ ਅਸੀਂ ਪ੍ਰੋਪਰ ਕਮਿਊਨੀਕੇਟ ਕਰ ਪਾ ਰਹੇ, ਤੇ ਉਹ ਕਾਰਨ ਇਹ ਆ ਵੀ ਇਸ ਚੀਜ਼ ਤੇ ਜਿੰਨਾ ਸਾਨੂੰ ਵਰਕ ਚਾਹੀਦਾ ਸੀ ਉਹ ਅਸੀਂ ਨਹੀਂ ਕੀਤਾ ਹੈ। ਗੁਰਬਾਣੀ ਜਿਸ ਲਹਿਜੇ ਨਾਲ ਜਿਸ ਰੂਪ ਦੇ ਵਿੱਚ ਸਮਝਾ ਰਹੀ ਹੈ ਅਸੀਂ ਉਹ ਕੀਤਾ ਨੀ। ਹੁਣ ਗੁਰੂ ਅਰਜਨ ਦੇਵ ਜੀ ਦੇ ਭਰਾ ਸੀ ਪ੍ਰਿਥੀ ਚੰਦ ਜੀ, ਸਾਰੀ ਜ਼ਿੰਦਗੀ ਗੁਰੂ ਸਾਹਿਬ ਨੂੰ ਪਛਾਣ ਕੀਤਾ ਉਹਨਾਂ ਨੇ, ਪਰ ਗੁਰੂ ਅਰਜਨ ਦੇਵ ਜੀਵਨ ਤੁਸੀਂ ਦੇਖੋ ਵੀ ਗੁਰੂ ਸਾਹਿਬ ਨੂੰ ਉਹਨਾਂ ਪ੍ਰਤੀ ਕੋਈ ਮਾੜਾ ਸ਼ਬਦ ਬੋਲਿਆ ਹੋਵੇ, ਕਦੇ ਸੰਗਤ ਨੂੰ ਕਹੀ ਹੋਵੇ ਭਾਈ ਤੁਸੀਂ ਏਦਾਂ ਨੀ ਕਰਨਾ ਜਾਂ ਪ੍ਰਿਥੀ ਚੰਦ, ਨਹੀਂ ਗੁਰੂ ਸਾਹਿਬ ਕਹਿੰਦੇ ਆਪਣੇ ਜਿਹੜੇ ਵਸਤਾ ਪੌਦੇ ਤੇ ਚੱਲਦੇ ਜਾਓ ਬਸ, ਤੇ ਆਪਣੀ ਮਿਸਾਲ ਇਸੇ ਕਰਕੇ ਅਸੀਂ ਉਹਨੂੰ ਸ਼ਾਂਤੀ ਦੇ ਪੁੰਜ ਜੇ ਅਸੀਂ ਉਹਨਾਂ ਚੀਜ਼ਾਂ ਨੂੰ ਵਿਚਾਰਾਂਗੇ ਸੋਚਾਂਗੇ ਸਾਡੇ ਚ ਕਦੇ ਟਾਈਮ ਹੋਏਗਾ ਤੇ ਸਾਨੂੰ ਜ਼ਰੂਰ ਉਹਦੇ ਤੋਂ ਸਹੀ ਪ੍ਰਾਪਤੀ ਹੋਏਗੀ, ਤੇ ਕੁਝ ਨਾ ਕੁਝ ਸਾਡੇ ਚ ਪੇਸ਼ੈਂਸ ਰਹਿਣਗੇ, ਟਿਕਾਓ ਰਹੇਗਾ ਮਨ ਦਾ। ਤੇ ਪਰ ਜੇ ਅਸੀਂ ਧਰਮ ਨੂੰ ਰਸਮਾਂ ਰੀਤਾਂ ਤੱਕ ਸੀਮਿਤ ਕਰ ਦਾਂਗੇ ਫਿਰ ਸਾਨੂੰ ਜ਼ਰੂਰ ਇਹ ਕਮੀਆਂ ਦਾ ਸਾਹਮਣਾ ਕਰਨਾ ਪੈਣਾ ਜੋ ਆਪਾਂ ਕਰ ਰਹੇ ਹਾਂ ਅੱਜ
ਜੀ ਜੀ। ਸੋ ਪਰਿਵਾਰਕ ਜੀਵਨ ਦੇ ਵਿੱਚ ਜਿਹੜਾ ਨਿਘਾਰ ਹੈ ਜਾਂ ਜਿਹੜਾ ਗਿਰਾਵਟ ਹੈ ਉਹਦਾ ਤੁਸੀਂ ਇਹੀ ਕਾਰਨ ਮੰਨਦੇ ਹੋ ਕਿ ਜਿਹੜੀ ਸੇਧ ਅਸਲ ਦੇ ਵਿੱਚ ਉਸ ਜੋੜੀ ਨੂੰ ਮਿਲਣੀ ਚਾਹੀਦੀ ਹੈ, ਉਹ ਸੇਧ ਦੇਣ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਅਸਫਲ ਰਹੇ ਹਾਂ, ਪਹਿਲਾਂ ਤੋਂ ਵੀ ਰਹੇ ਹੋਵਾਂਗੇ ਔਰ ਹੁਣ ਕਾਫੀ ਜ਼ਿਆਦਾ, ਕਿਉਂਕਿ ਭਾਈ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਨਾ ਵੀ ਸ਼ੋਪਿੰਗ ਦੀ, ਸ਼ੋਪਿੰਗ ਤਾਂ ਜਿਹੜੀ ਆ ਚਲੋ ਇੰਨੇ ਚਿਰ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ, ਜਦੋਂ ਕਹਿੰਦੇ ਹੁੰਦੇ ਆ ਵੀ ਜਦੋਂ ਮੰਗਣਾ ਹੋ ਜਾਂਦਾ, ਮੰਗਣੇ ਤੋਂ ਬਾਅਦ ਫਿਰ ਜਿੰਨਾ ਸਮਾਂ ਵਿੱਚ ਹੁੰਦਾ ਉਹ ਸਾਰਾ ਸਮਾਂ ਵਿਆਹ ਦੀਆਂ ਤਿਆਰੀਆਂ 'ਚ ਹੀ ਜਾਂਦਾ, ਪਰ ਇਸ ਸਾਰੇ ਸਮੇਂ ਦੌਰਾਨ ਬਹੁਤ ਘੱਟ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਲੜਕੇ ਤੇ ਲੜਕੀ ਨੂੰ ਵੀ ਜਿਹੜੇ ਵਿਆਹ ਤੋਂ ਬਾਅਦ ਜਿਹੜੇ ਰਿਸ਼ਤੇ ਜੁੜਨੇ ਆ ਉਹਨਾਂ ਨੂੰ ਸਦੀਵੀ ਬਣਾ ਕੇ ਰੱਖਣ ਦੇ ਲਈ ਪ੍ਰੇਰਿਤ ਜਿਹੜਾ ਆ ਉਹ ਕੀਤਾ ਜਾਵੇ, ਬਹੁਤ ਘੱਟ ਪਰਿਵਾਰਾਂ ਦੇ ਵਿੱਚ ਹੁੰਦਾ। ਅੱਜ ਕੱਲ ਇਹੀ ਕਿ ਜਦੋਂ ਅਸੀਂ ਗੱਲ ਉਹੀ ਕਰਦੇ ਹਾਂ ਨਾ ਵੀ ਟੋਲਰੈਂਸ ਜਿਹੜਾ ਉਹ ਹੈ ਹੀ ਨਹੀਂ ਆ, ਨਾ ਤਾਂ ਬੱਚੇ ਸੁਣ ਕੇ ਰਾਜ਼ੀ ਨੇ ਨਾ, ਪਰ ਇੱਥੇ ਹੁਣ ਗੁਰਬਾਣੀ ਵੱਲੋਂ ਜਦੋਂ ਅਸੀਂ ਸੇਧ ਦਿੰਨੇ ਆ ਜਾਂ ਫਿਰ ਇੱਥੇ ਕੀ ਹੈ ਕਿ ਸਾਨੂੰ ਆਪਣਾ ਜਾਂ ਤਾਂ ਜਿਹੜਾ ਜੀਵਨ ਆ ਉਹਦੇ ਵਿੱਚ ਤਬਦੀਲੀ ਪਹਿਲਾਂ ਲਿਆਉਣੀ ਪੈਣੀ ਆ ਤਾਂ ਕਿ ਬੱਚਿਆਂ ਦੇ ਉੱਤੇ ਜਿਹੜਾ ਉਹਦਾ ਅਸਰ ਉਹ ਸੁਚਾਰੂ ਰੂਪ ਚ ਪੈ ਸਕੇ, ਇੱਥੇ ਤੁਹਾਡਾ ਕੀ ਮੰਨਣਾ?
ਬਿਲਕੁਲ ਜੀ, ਦੇਖੋ ਮਾਤਾ ਪਿਤਾ ਨੂੰ ਜਦੋਂ ਉਹਨਾਂ ਨੂੰ ਵੀ ਧਿਆਨ ਦੇਣਾ ਪਏਗਾ, ਧਾਰਮਿਕ ਇੱਕ ਸਾਰਿਆਂ ਦਾ ਰਲ ਕੇ ਕੰਮ ਕਰਨਾ ਪਏਗਾ ਇਸ ਦੇ ਉੱਪਰ, ਜਿਸ ਤਰ੍ਹਾਂ ਜੋ ਪ੍ਰੋਗਰਾਮ ਚੱਲ ਰਿਹਾ ਇਹ ਵੀ ਇੱਕ ਉਸੇ ਲੜੀ ਦਾ ਹਿੱਸਾ ਆ।
ਬਿਲਕੁਲ,
ਤੇ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਏਗਾ ਇਸ ਦੇ ਉੱਪਰ। ਲੜਕੇ ਲੜਕੀ ਦਾ ਵਿਆਹ ਜਾਣਾ ਜਾਂ ਕੱਲੇ ਉਹ ਪੜ੍ਹੇ ਲਿਖੇ ਠੀਕ ਹੈ, ਉਹਨਾਂ ਦੀ ਆਪਣੀ ਐਜੂਕੇਸ਼ਨ ਹੋ ਸਕਦੀ, ਆਪਣੀ ਉਹ ਐਜੂਕੇਸ਼ਨ ਸਾਡੀ ਵੈਸੇ ਸਕਿੱਲ ਬੇਸਡ ਆ ਜਾਂਦੇ
ਜੀ,
ਇਹ ਲਾਈਫ ਦੇ ਐਕਸਪੀਰੀਅੰਸ ਦੀ ਐਜੂਕੇਸ਼ਨ ਮੈਂ ਇਹਨੂੰ ਘੱਟ ਮੰਨਦਾ ਆ ਜੋ ਮੇਰਾ ਆਪਣਾ ਪਰਸਨਲ।
ਬਿਲਕੁਲ,
ਇੰਡੀਆ ਚ ਤੁਸੀਂ ਦੇਖਿਆ ਹੋਣਾ ਕਿੰਨੀ ਵਾਰੀ ਹੁੰਦਾ ਉਹ ਬੱਚੇ ਕਿਤੇ ਨਹਾਉਣ ਚਲੇ ਗਏ, ਵਧੀਆ ਸਕੂਲ ਕਾਲਜ ਵਿੱਚ ਪੜ੍ਹਦੇ ਸੀ ਉੱਥੇ ਡੁੱਬ ਗਏ, ਉਹਨਾਂ ਨੂੰ ਐਜੂਕੇਸ਼ਨ ਤੇ ਸੀ ਪਰ ਉਹਨਾਂ ਨੂੰ ਇਹ, ਹਾਲਾਂਕਿ ਪਿੰਡਾਂ ਦੇ ਵਿੱਚ ਇੱਕ ਕਹਾਵਤ ਹੈ ਕਹਿੰਦੇ ਬਗਾਨੇ ਪਿੰਡ ਦੇ ਪਾਣੀ ਤੋਂ ਹਮੇਸ਼ਾ ਡਰੀਏ, ਕਿਉਂ ਸਾਡੇ ਪਿੰਡ ਚ ਪਾਣੀ ਹੋਏਗਾ ਸਾਨੂੰ ਪਤਾ ਵੀ ਕਿੱਥੇ ਕਿੰਨਾ ਕੁ ਪਾਣੀ ਹੈ ਕਿੰਨਾ ਕੁ ਡੂੰਘਾ, ਬਗਾਨੇ ਪਿੰਡ ਦਾ ਉਹਨੂੰ ਕੀ ਪਤਾ ਕਿੰਨਾ ਡੂੰਘਾ ਹੋਵੇ, ਠੀਕ ਹੈ ਨਾ, ਇਹ ਕਹਾਵਤਾਂ ਨਹੀਂ ਸੁਣ ਰਹੇ
ਜੀ।
ਹੁਣ ਉਹ ਬੱਚੇ ਐਜੂਕੇਟਡ ਹੈਗੇ ਆ, ਪੜ੍ਹੇ ਲਿਖੇ ਆ, ਟੂਰ ਤੇ ਜਾਂਦੇ ਆ, ਆਪਣੀਆਂ ਛੁੱਟੀਆਂ ਬਿਤਾਉਣ ਜਾਂਦੇ ਆ, ਵਿਚਾਰੇ ਹਾਦਸੇ ਹੋ ਜਾਣ, ਇਟ ਮੀਨਸ ਕਿ ਉਹਨਾਂ ਕੋਲ ਕਿਤਾਬੀ ਗਿਆਨ ਤਾਂ ਹੈ, ਜ਼ਿੰਦਗੀ ਦਾ ਗਿਆਨ ਨਹੀਂ ਹੈ
ਜੀ।
ਏਦਾਂ ਹੀ ਜਿਹੜੇ ਲੜਕੇ ਲੜਕੀ ਵਿਆਹ ਕਰ ਰਹੇ ਆਪਾਂ ਸਾਰਾ ਕੁਝ ਆ, ਉਹਨਾਂ ਕੋਲ ਠੀਕ ਹੈ ਆਪਣੀ ਸਕਿੱਲ ਬੇਸਡ ਨੌਲੇਜ ਹੋ ਸਕਦੀ, ਅੱਛੀ ਅਰਨਿੰਗ ਕਰਦੇ ਹੋ ਸਕਦੇ ਆ ਉਹ
ਜੀ,
ਪਰ ਜ਼ਿੰਦਗੀ ਕਿੱਦਾਂ ਲੰਘਦੀ ਆ, ਰਿਸ਼ਤੇ ਨੂੰ ਕਾਇਮ ਕਿੱਦਾਂ ਰੱਖਣਾ ਆ, ਇਹ ਗੱਲ ਦਾ ਮਾਤਾ ਪਿਤਾ ਨੂੰ ਬਿਹਤਰ ਪਤਾ ਹੁੰਦਾ ਹੈ
ਜੀ।
ਹੁਣ ਮਾਂ ਬਾਪ ਦਾ ਦਿਲ ਨਹੀਂ ਕਰਦਾ ਹੈ ਕਿ ਬੱਚੇ ਸਾਡੇ ਨਾਲ ਰਹਿਣ ਜਾਂ ਬੱਚਿਆਂ ਦੇ ਨਾਲ ਅਸੀਂ ਰਹੀਏ, ਪਰ ਬੱਚੇ ਕੀ ਕਰਦੇ ਆ ਕਿ ਉਹ ਵੱਖਰੇ ਰਹਿੰਦੇ ਮੈਰਿਜ ਤੋਂ ਬਾਅਦ
ਜੀ ਜੀ,
ਤੇ ਹੋਰ ਬਹੁਤ ਗੱਲਾਂ ਹੁੰਦੀਆਂ ਆ, ਤੇ ਮਤਲਬ ਉਹ ਚੀਜ਼ਾਂ ਜਿਹੜੀਆਂ ਉਹ ਸਾਨੂੰ ਸ਼ੁਰੂ ਤੋਂ ਹੀ ਬੱਚਿਆਂ ਨੂੰ ਇਸ ਚੀਜ਼ ਦੀ ਇੰਪੋਰਟੈਂਸ ਦੱਸਣੀ ਪੈਗੀ, ਤੇ ਵੀ ਇਸ ਤਰ੍ਹਾਂ ਵਿਆਹ ਦਾ ਮਤਲਬ ਕੀ ਆ, ਪਰਿਵਾਰ ਦਾ ਮਤਲਬ ਕੀ ਹੈ, ਤੇ ਜਿਹੜੀ ਖੁਸ਼ੀ ਹੈ ਉਹ ਖੁਸ਼ੀ ਇਹ ਨਹੀਂ ਹੈ ਕਿ ਮੈਂ ਖੁਸ਼ ਹੋਵਾਂ ਮੇਰੇ ਕੋਲ ਸਾਰਾ ਕੁਝ ਆ, ਆਪਣੇ ਮਾਂ ਦੀ ਖੁਸ਼ੀ ਚ ਖੁਸ਼ੀ ਦੇਖਣੀ ਆਉਣੀ ਚਾਹੀਦੀ ਹੈ। ਸਾਡੇ ਮਾਤਾ ਪਿਤਾ ਖੁਸ਼ ਨੇ, ਜੇ ਮੇਰੇ ਕਰਕੇ ਮੇਰੇ ਮਾਤਾ ਪਿਤਾ ਖੁਸ਼ ਹੋ ਜਾਣ ਤੇ ਮੈਨੂੰ ਦੁਨੀਆਂ ਦੀ ਕਿਹੜੀ ਦੌਲਤ ਦੀ ਲੋੜ ਹੈ? ਸਭ ਤੋਂ ਵੱਡੀ ਦੌਲਤ ਤੇ ਇਹ ਠੀਕ ਹੈ ਨਾ, ਪਤੀ ਤੇ ਪਤਨੀ ਦਾ ਵੀ ਆ ਵੀ ਇੱਕ ਦੂਜੇ ਦੀਆਂ ਜਿਹੜੀਆਂ ਲੋੜਾਂ ਹੈ ਜੀ, ਸੋਹਣਾ ਮੋਬਾਈਲ ਗਿਫਟ ਕਰ ਦਿੱਤਾ, ਏਦਾਂ ਕਰ ਦਿੱਤਾ, ਦੋ ਘੜੀ ਸੋਸ਼ਲ ਮੀਡੀਆ ਤੇ ਉਸ ਚੀਜ਼ ਨੂੰ ਮਿਲਾ ਦਿੱਤਾ, ਉਹ ਇੱਕ ਵੱਖਰੀ ਚੀਜ਼ ਆ। ਪਰ ਇੱਕ ਆਪਣੇ ਪਤੀ ਤੇ ਪਤਨੀ ਦੇ ਰਿਸ਼ਤੇ ਦੇ ਵਿੱਚ ਬਹੁਤ ਗੱਲਾਂ ਐਸੀਆਂ ਹੁੰਦੀਆਂ ਜਿਹਨਾਂ ਕਰਕੇ ਇੱਕ ਦੂਜੇ ਨਾਲ ਜਦੋਂ ਚੰਗੀ ਅੰਡਰਸਟੈਂਡਿੰਗ ਹੁੰਦੀ ਆ, ਪਤੀ ਤੇ ਪਤਨੀ ਉਹ ਖੁਸ਼ ਹੋ ਜਾਂਦੇ ਆ ਵੀ ਸਾਨੂੰ ਕਿੰਨਾ ਅੱਛਾ ਸਾਥ ਮਿਲਿਆ ਜ਼ਿੰਦਗੀ ਦਾ। ਉਹ ਚੀਜ਼ਾਂ ਦੀ ਵੈਲਿਊ ਦੱਸਣੀ ਤੇ ਸਮਝਾਉਣੀ ਉਹ ਵੱਡਿਆਂ ਦਾ ਕੰਮ ਆ
ਜੀ,
ਤੇ ਉਹ ਇੱਕ ਦਿਨ ਕੰਮ ਨੀ ਹੈ ਉਹ
ਜੀ।
ਉਹਦੇ ਲਈ ਬੱਚਿਆਂ ਦੇ ਪਾਲਣ ਦੇ ਵਿੱਚ ਉਹਨਾਂ ਦੀ ਦੁਨਿਆਵੀ ਐਜੂਕੇਸ਼ਨ ਦੇ ਨਾਲ ਨਾਲ ਸਾਡੇ ਪਰਿਵਾਰ ਵੱਲੋਂ ਵੀ ਉਸ ਚੀਜ਼ ਦੇ ਉੱਪਰ ਉਹਦੇ ਵਰਕ ਕੀਤਾ ਜਾਣਾ ਚਾਹੀਦਾ। ਤੇ ਜਿਵੇਂ ਸਾਡੇ ਕੋਲ ਕਈ ਗੁਰਦੁਆਰੇ ਬੱਚੇ ਆਉਂਦੇ ਆ, ਉਹ ਮਾਤਾ ਪਿਤਾ ਨੂੰ ਕਹਿਣਗੇ ਬਾਬੇ ਦੇ ਗੁੱਡੀਆਂ ਪੈਰੀਂ ਹੱਥ ਲਾ ਦੋ। ਹਾਲਾਂਕਿ ਗੁਰਮਤ ਚ ਅਸੀਂ ਇਹ ਚੀਜ਼ ਮੰਨਦੇ ਨੀ, ਆਪਾਂ ਫਤਿਹ ਬੁਲਾਉਣੇ ਆ, ਪਰ ਕਈ ਵਾਰੀ ਗੁੱਡਾ ਲਾ ਦਿੰਦਾ ਤੇ ਅਸੀਂ ਚਲੋ ਕੋਈ ਗੱਲ ਨੀ ਲਾਉਂਦੇ। ਤੇ ਮੈਨੂੰ ਏਦਾਂ ਹੀ ਕਿਸੇ ਨੇ ਕਹਿੰਦੇ ਭਾਈ ਸਾਹਿਬ ਜੀ ਉਹ ਤੁਹਾਡੇ ਪੈਰੀਂ ਹੱਥ ਬੱਚਾ ਲਾ ਗਿਆ ਤੇ ਤੁਸੀਂ ਏਦਾਂ, ਤੇ ਮਾਂ ਜੀ ਮੇਰੇ ਮੈਂ ਕੋਈ ਇਹ ਚ ਵੱਡਾ ਨੀ ਹੋ ਗਿਆ, ਅਸਲ ਜੇ ਉਹਦੇ ਮਾਤਾ ਪਿਤਾ ਨੇ ਉਹਨੂੰ ਕਿਹਾ ਭਾਈ ਸਾਹਿਬ ਦੇ ਪੈਰੀਂ ਹੱਥ ਲਾ ਦੋ, ਇਹਦੇ ਨਾਲ ਬੱਚੇ ਨੂੰ ਅੰਦਰ ਇੱਕ ਨਿਮਰਤਾ ਦਾ ਭਾਵ ਆਉਂਦਾ ਵੀ ਸਾਡੇ ਤੋਂ ਵੱਡੇ ਆ, ਸਾਡੇ ਤੋਂ ਜਾਣ ਧਾਰਮਿਕ ਆਗੂ ਆ। ਜੇ ਅੱਜ ਉਹ ਬੱਚਾ ਸਾਨੂੰ ਏਦਾਂ ਰਿਸਪੈਕਟ ਦੇ ਰਿਹਾ, ਕੱਲ ਨੂੰ ਆਪਣੇ ਮਾਤਾ ਪਿਤਾ ਨੂੰ ਵੀ ਦੇਗਾ।
ਬਿਲਕੁਲ,
ਉਹਦੇ ਅੰਦਰ ਇੱਕ ਉਹਦੀ ਸਾਈਕੋਲੋਜੀ ਏਦਾਂ ਦੀ ਬਣੇਗੀ
ਜੀ।
ਤੇ ਉਹ ਜਿਹੜੀ ਚੀਜ਼ ਆ, ਮਤਲਬ ਬੱਚਿਆਂ ਦੀ ਘਾੜਤ ਘੜਨ ਦੇ ਵਿੱਚ ਬਹੁਤ ਵੱਡਾ ਬਹੁਤ ਵੱਡੇ ਬਰੀਕੀ ਦੀ ਲੋੜ ਹੁੰਦੀ ਹੈ
ਜੀ।
ਤੇ ਉਹ ਬਹੁਤ ਗੱਲਾਂ ਨੇ ਜਿਹੜੀਆਂ ਮੈਟਰ ਕਰਦੀਆਂ ਆ, ਉਹ ਸਟੈਪ ਬਾਈ ਸਟੈਪ ਜੇ ਚੱਲਦੀਆਂ ਰਹਿਣ, ਥੋੜੀ ਥੋੜੀ ਨਾਲ ਚੱਲਦੀ ਰਹੇ
ਜੀ,
ਤੇ ਅੱਗੇ ਜ਼ਿੰਦਗੀ ਵਿੱਚ ਬਹੁਤ ਕੁਝ ਅੱਛਾ ਹੁੰਦਾ ਆ
ਜੀ।
ਪਰ ਹੁਣ ਉਨੀ ਕੋਈ ਬਰੀਕੀ ਨਾਲ ਸੋਚਦਾ ਨੀ, ਕਿਉਂ ਸਾਡੀ ਜਿਹੜੀ ਜ਼ਿੰਦਗੀ ਆ ਉਹ ਫੇਰ ਮੈਂ ਉਹੀ ਗੱਲ ਕਹਿਣਾ ਵੀ ਬਾਹਰੀ ਭੱਜ ਦੌੜ ਤੇ ਜ਼ਿਆਦਾ ਆਧਾਰਿਤ ਹੋ ਗਈ ਆ
ਜੀ,
ਤੇ ਜਿਹੜੇ ਮੈਂਟਲੀ ਅਸੀਂ ਜਿੱਥੇ ਵਰਤ ਕਰਨਾ ਸੀ ਉਹਦੇ ਚ ਅਸੀਂ ਪਿੱਛੇ ਹਟ ਗਏ ਹਾਂ
ਜੀ। ਜੀ ਬਿਲਕੁਲ। ਸੋ ਗੁਰਬਾਣੀ ਦੇ ਵਿੱਚ ਬਹੁਤ ਵਾਰ ਜਿਹੜੀ ਉਦਾਹਰਣ ਦਿੱਤੀ ਜਾਂਦੀ ਹੈ, ਹਵਾਲਾ ਦਿੱਤਾ ਜਾਂਦਾ ਹੈ, ਜਦੋਂ ਪਰਿਵਾਰਕ ਨੇੜਤਾ ਬਣਦੀ ਹੈ, ਦੋ ਪਰਿਵਾਰ ਆਪਸ ਦੇ ਵਿੱਚ ਜੁੜਦੇ ਆ, ਤਾਂ ਬਹੁਤ ਵਾਰ ਨਾ ਇੱਕ ਹੋਰ ਭੁਲੇਖਾ ਜਿਹੜਾ ਉਹ ਸਾਡੇ ਵਰਗੇ ਲੋਕਾਂ ਨੂੰ ਹੁੰਦਾ ਕਿ ਉਹਦੇ ਵਿੱਚ ਜਿਹੜਾ ਉਪਦੇਸ਼ ਦਿੱਤਾ ਗਿਆ ਉਹ ਸਿਰਫ ਕੁੜੀ ਨੂੰ ਦਿੱਤਾ ਗਿਆ ਹਨਾ। ਤੇ ਭਾਈ ਸਾਹਿਬ ਇਹ ਜਿਹੜਾ ਉਪਦੇਸ਼ ਹੈ ਅਸਲ ਦੇ ਵਿੱਚ ਤਾਂ ਸਾਰਿਆਂ ਦੇ ਲਈ ਸਾਂਝਾ ਹੈ। ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਾਣੀ ਜਿਹੜੀ ਉਹ ਸਰਵਣ ਕਰਦੇ ਹਾਂ ਜਾਂ ਪੜ੍ਹਦੇ ਹਾਂ ਤਾਂ ਉਹ ਉਪਦੇਸ਼ ਜਿਹੜਾ ਸਾਰਿਆਂ ਦੇ ਲਈ ਸਾਂਝਾ ਹੁੰਦਾ, ਪਰ ਕਿਤੇ ਨਾ ਕਿਤੇ ਇਹ ਵੀ ਸਮਝ ਲਿਆ ਜਾਂਦਾ ਜਾਂ ਸਾਡੇ ਲਈ ਇੱਕ ਭੁਲੇਖਾ ਜਿਹੜਾ ਆ ਉਹ ਬਣਿਆ ਰਹਿੰਦਾ ਕਿ ਇਹਦੇ ਵਿੱਚ ਜਿਹੜੇ ਵੀ ਗੁਣ ਅਪਣਾਉਣ ਦੇ ਲਈ ਕਿਹਾ ਗਿਆ ਉਹ ਕੁੜੀ ਲਈ ਕਿਹਾ ਗਿਆ ਹਨਾ, ਮੁੰਡੇ ਲਈ ਨਹੀਂ ਕਿਹਾ ਗਿਆ। ਸੋ ਇੱਥੇ ਹੀ ਪਹਿਲਾਂ ਤਾਂ ਬਖੇੜਾ ਜਿਹੜਾ ਉਹ ਖੜਾ ਹੋ ਜਾਂਦਾ। ਫਿਰ ਦੂਸਰੀ ਚੀਜ਼ ਜਿਹੜੀ ਆ ਉਹੀ ਆ ਕਿ ਜਦੋਂ ਅਸੀਂ ਆਨੰਦ ਕਾਰਜ ਦੀ ਜਿਹੜੀ ਰਸਮ ਆ ਉਹਦੇ ਵਿੱਚ ਇੱਕ ਇੱਕ ਲਾਮ ਜਿਹੜੀ ਆ ਉਹਦੇ ਵਿੱਚ ਅਸਲ ਦੇ ਵਿੱਚ ਚਲੋ ਜੇ ਅਸੀਂ ਉਹਦਾ ਜਿਹੜਾ ਅੰਦਰੂਨੀ ਭਾਵ ਜਿਹੜਾ ਦੇਖੀਏ ਤਾਂ ਉਹ ਰੂਹਾਨੀਅਤ ਦੇ ਨਾਲ ਜੁੜਦਾ, ਰੱਬ ਨੂੰ ਰੱਬ ਨਾਲ ਮਿਲਣ ਦਾ ਜਿਹੜਾ ਉਹ ਇੱਕ ਮਾਰਗ ਆ। ਪਰ ਉਹਦੇ ਰਾਹੀਂ ਜੇ ਅਸੀਂ ਦੁਨਿਆਵੀ ਤੌਰ ਦੇ ਉੱਤੇ ਦੇਖੀਏ ਤਾਂ ਸਾਨੂੰ ਸੰਕੇਤਕ ਰੂਪ ਦੇ ਵਿੱਚ ਉਹ ਮਾਰਗ ਸਮਝਾਇਆ ਗਿਆ ਆ ਹਨਾ, ਪਤੀ ਨੂੰ ਮਿਲਣ ਦੇ ਲਈ ਜਾਂ ਉਹਦੇ ਪਰਿਵਾਰ ਦੇ ਨਾਲ ਸਾਂਝ ਬਣਾਉਣ ਦੇ ਲਈ ਉਹ ਚਾਰ ਜਿਹੜੀਆਂ ਲਾਵਾਂ ਆ ਉਹਦੇ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਬਹੁਤ ਘੱਟ ਹੁੰਦਾ ਕਿ ਪਰਿਵਾਰ ਜਿਹੜਾ ਆ ਉਹ ਕਦੇ ਕਹੇ ਕਿ ਉਹਨਾਂ ਲਾਵਾਂ ਦੇ ਜਿਹੜੇ ਅਰਥ ਆ ਅਸਲ ਦੇ ਵਿੱਚ ਉਹ ਜ਼ਰੂਰ ਲਾੜੇ ਲਾੜੀ ਨੂੰ ਸਮਝ ਆਉਣੇ ਚਾਹੀਦੇ ਆ। ਮੈਂ ਇੱਕ ਵਿਆਹ ਬਹੁਤ ਪਹਿਲਾਂ 3 ਸਾਲ ਪਹਿਲਾਂ ਮੇਰਾ ਖਿਆਲ ਅਟੈਂਡ ਕੀਤਾ ਸੀਗਾ ਇੱਥੇ ਮੈਲਬਨ ਦੇ ਵਿੱਚ ਹੀ ਕ੍ਰੇਗੀਵਨ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਮੈਨੂੰ ਬੜੀ ਖੁਸ਼ੀ ਹੋਈ ਸੀ ਕਿ ਜਿਹੜੇ ਉਹ ਦੋਵੇਂ ਮੁੰਡਾ ਕੁੜੀ ਸੀ ਜਿਨ੍ਹਾਂ ਨੇ ਆਨੰਦ ਕਾਰਜ ਜਿਨ੍ਹਾਂ ਦਾ ਉੱਥੇ ਰਚਾਇਆ ਜਾ ਰਿਹਾ ਸੀ ਉਹਨਾਂ ਵੱਲੋਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਗਈ ਸੀ ਕਿ ਸਾਨੂੰ ਲਾਵਾਂ ਦੇ ਜਿਹੜੇ ਅਰਥ ਆ ਉਹ ਜ਼ਰੂਰ ਸਾਨੂੰ ਸਮਝਾਇਓ ਤਾਂ ਕਿ ਸਾਨੂੰ ਪਤਾ ਲੱਗੇ ਕਿ ਅੱਜ ਦੀ ਇਹ ਜਿਹੜੀ ਰਸਮ ਹੋਈ ਆ ਇਸ ਰਸਮ ਤੋਂ ਬਾਅਦ ਸਾਡੇ ਫਰਜ਼ ਕੀ ਆ। ਤੇ ਭਾਈ ਸਾਹਿਬ ਕੀ ਤੁਹਾਨੂੰ ਲੱਗਦਾ ਕਿ ਚਲੋ ਜਿਵੇਂ ਤੁਸੀਂ ਦੱਸਿਆ ਵੀ 10 ਮਿੰਟ ਦਾ ਹੀ ਕਾਰਜ ਹੈ, ਪਰ ਉਸ ਤੋਂ ਵੀ ਪਹਿਲਾਂ ਜਦੋਂ ਵਿਆਹ ਦੀਆਂ ਜਿਹੜੀਆਂ ਰੀਤਾਂ ਰਸਮਾਂ ਸ਼ੁਰੂ ਹੋ ਜਾਂਦੀਆਂ ਉਦੋਂ ਤੋਂ ਹੀ ਕੁਛ ਇਹੋ ਜਿਹੜੇ ਰੈਗੂਲੇਸ਼ਨ ਆ ਉਹ ਬਣਾ ਲੈਣੇ ਚਾਹੀਦੇ ਆ ਸਾਡੀਆਂ ਇਹਨਾਂ ਧਾਰਮਿਕ ਸੰਸਥਾਵਾਂ ਨੂੰ ਤਾਂ ਕਿ ਵਾਕਈ ਉਹ ਕਿਸੇ ਨਾ ਕਿਸੇ ਹੱਦ ਤੱਕ ਉਹਨਾਂ ਦੇ ਲਈ ਸਹਾਈ ਹੋ ਸਕਣ। ਕੀ ਤੁਸੀਂ ਮੰਨਦੇ ਹੋ?
ਹਾਂਜੀ, ਇਹਦੇ ਤੇ ਦੇਖੋ ਪਿੱਛੇ ਵਿਚਾਰ ਹੋਈ ਆ ਕਾਫੀ
ਜੀ,
ਤੇ ਕਈ ਆਨੰਦ ਕਾਰਜਾਂ ਦੇ ਵਿੱਚ ਇਹ ਗੱਲ ਹੁੰਦੀ ਆ ਵਿੱਚ ਲੋਕਡਾਊਨ ਕਰਕੇ ਫਿਰ ਤੁਹਾਨੂੰ ਪਤਾ ਉਹ ਸਾਰਾ ਸਿਸਟਮ ਡਿਸਟਰਬ ਹੋ ਜਾਂਦਾ ਸੀ
ਜੀ।
ਤੇ ਇਹ ਚਾਰ ਹੋਈ ਹੈ ਹੁਣ ਵੀ ਜਿਸ ਤਰ੍ਹਾਂ ਚਾਰ ਲਾਵਾਂ ਨੇ ਜਾਂ ਚਾਰ ਲਾਵਾਂ ਤੋਂ ਇਲਾਵਾ ਜੋ ਗੁਰਬਾਣੀ ਚ ਪਤੀ ਤੇ ਪਤਨੀ ਦੀਆਂ ਡਿਊਟੀਜ਼ ਨੇ
ਜੀ,
ਕਿਉਂਕਿ ਪਹਿਲਾਂ ਉਹ ਲੜਕਾ ਆ ਉਹ ਲੜਕੀ ਆ ਆਪਣੇ ਮਾਤਾ ਪਿਤਾ ਦੇ, ਪਰ ਹੁਣ ਅੱਜ ਉਹਨਾਂ ਨੇ ਕੰਤ ਤੇ ਸੁਹਾਗਣ ਬਣ ਜਾਣਾ ਆ
ਜੀ,
ਤੇ ਉਹਨਾਂ ਦੀ ਜ਼ਿੰਮੇਵਾਰੀ ਵੱਧ ਜਾਣੀ ਆ, ਅੱਗੇ ਜਾ ਕੇ ਉਹਨਾਂ ਨੇ ਮਾਤਾ ਤੇ ਪਿਤਾ ਬਣ ਜਾਣਾ ਆ ਤੇ ਜ਼ਿੰਮੇਵਾਰੀ ਵੱਧ ਜਾਣੀ
ਜੀ।
ਇਹ ਸਾਰੇ ਪ੍ਰਤੀ ਜੋ ਗੁਰਬਾਣੀ ਦਾ ਉਪਦੇਸ਼ ਆ ਇੱਕ ਪੰਪਲੇਟ ਛਾਪ ਕੇ ਤਿਆਰ ਕੀਤਾ, ਉਹ ਤਿਆਰ ਕਰਕੇ ਵੀ ਜਦੋਂ ਮੈਰਿਜ ਜਿਨ੍ਹਾਂ ਦੀ ਹੈ ਉਹਨਾਂ ਨੂੰ ਜ਼ਰੂਰ ਲੜਕੇ ਲੜਕੀ ਨੂੰ ਦਿੱਤਾ ਜਾਏ, ਠੀਕ ਹੈ
ਜੀ ਜੀ।
ਦੂਸਰਾ, ਜਦੋਂ ਕਿਸੇ ਵੀ ਗੁਰਦੁਆਰਾ ਸਾਹਿਬ ਚ ਮੈਰਿਜ ਦੀ ਬੁਕਿੰਗ ਹੁੰਦੀ ਹੈ, ਬੁਕਿੰਗ ਦੇ ਟਾਈਮ ਬੁਕਿੰਗ ਕਰਨ ਲਈ ਡੇਟ ਲੈ ਫਿਕਸ ਕਰ ਦਿੱਤੀ, ਟਾਈਮ ਫਿਕਸ ਕਰ ਲਿਆ, ਠੀਕ ਹੈ
ਜੀ।
ਇਸ ਤੋਂ ਇਲਾਵਾ ਲੜਕੇ ਤੇ ਲੜਕੀ ਨੂੰ ਇਹ ਕਿਹਾ ਜਾਏ ਕਿ ਤੁਸੀਂ ਆਪਣਾ ਇੱਕ ਘੰਟੇ ਦਾ ਟਾਈਮ ਹੋਰ ਵੱਖਰਾ ਦਿਓ
ਜੀ,
ਉਹ ਜਿਹੜਾ ਟਾਈਮ ਦੇਣ ਤੇ ਉਹ ਇੱਕ ਸਪੈਸ਼ਲੀ ਕਾਉਂਸਲਿੰਗ ਕਹਿ ਲਓ ਉਹਨਾਂ ਦੀ
ਜੀ,
ਤੇ ਉਹ ਵਿਆਹ ਤੋਂ ਪਹਿਲਾਂ ਕਦੀ ਵੀ ਉਹ ਗੁਰਦੁਆਰਾ ਸਾਹਿਬ ਆਉਣ, ਉੱਥੇ ਮੈਨੇਜਮੈਂਟ ਦੇ ਵਿੱਚੋਂ ਜਾਂ ਆਪਣੇ ਗ੍ਰੰਥੀ ਸਿੰਘ ਜੀ ਜੋ ਵੀ ਯੋਗ ਇਸ ਚੀਜ਼ ਦੇ ਹੋਣ
ਜੀ,
ਤੇ ਉਹ ਫਿਰ ਉਹਨੂੰ ਸਿਖਾ ਕੇ ਇੱਕ ਵਾਰੀ ਉਹਨਾਂ ਨਾਲ ਇਸ ਵਿਸ਼ੇ ਤੇ ਗੱਲ ਕਰਨ, ਇੱਕ ਘੰਟਾ ਆਪਸ ਵਿਚਾਰਾਂ ਦੀ ਸਾਂਝ ਕੀਤੀ ਜਾਏ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ ਆਪਾਂ ਏਦਾਂ ਚੱਲਣਾ, ਕਿਤੇ ਸਾਡੀ ਮੈਰਿਜ ਦਾ ਬੇਸ ਸਾਡਾ ਕਿਤੇ ਉਹ ਗਲਤ ਤਾਂ ਨਹੀਂ ਹੈ, ਕਿਉਂਕਿ ਇੱਥੇ ਬਹੁਤ ਵਾਰ ਦੇਖਿਆ ਕਿ ਵੀਜ਼ਾ ਪਰਪਸ ਨੂੰ ਮੁੱਖ ਰੱਖ ਕੇ ਮੈਰਿਜ ਹੁੰਦੀਆਂ ਆ ਜਾਂ ਹੋਰ ਕਈ ਹੁੰਦੀਆਂ ਆ, ਠੀਕ ਹੈ ਨਾ ਜੀ, ਵੀ ਮਤਲਬ ਇਹ ਚੀਜ਼ ਨੂੰ ਤੁਸੀਂ ਆਪਣੇ ਮਨ ਚੋਂ ਕੱਢੋ, ਜੇ ਕੋਈ ਏਦਾਂ ਦੀ ਗੱਲ ਹੈ ਵੀ ਆ ਤਾਂ ਉਹਨੂੰ ਕਿਵੇਂ ਹੈਂਡਲ ਕਰਕੇ ਚੱਲਣਾ ਤੁਸੀਂ
ਜੀ,
ਵੀ ਤੁਹਾਡਾ ਸਾਥ ਸਾਡੇ ਇੱਕ ਦੂਜੇ ਨਾਲ ਬਣਿਆ ਰਹੇ, ਮਤਲਬ ਇਹ ਗੱਲਾਂ ਦੇ ਉੱਪਰ ਵੀ ਇੱਕ ਘੰਟਾ ਆਪਾਂ ਵਿਆਹ ਤੋਂ ਪਹਿਲਾਂ ਸਪੈਸ਼ਲੀ ਦੋਵਾਂ ਨੂੰ ਬੈਠ ਕੇ ਲੜਕੇ ਲੜਕੀ ਨੂੰ ਉਹਨਾਂ ਨਾਲ ਪਰਸਨਲੀ ਵਿਚਾਰ ਕੀਤੀ ਜਾਏ
ਜੀ,
ਤੇ ਫੇਰ ਜਦੋਂ ਚਲੋ ਕੁਝ ਦਿਨ ਆਨੰਦ ਕਾਰਜ ਹੁੰਦਾ ਉਹ ਤਾਂ ਬਹੁਤ ਇਮੋਸ਼ਨਲ ਮੂਵਮੈਂਟਸ ਹੁੰਦੀਆਂ ਨੇ ਉਸ ਟਾਈਮ
ਜੀ,
ਤੇ ਉਸ ਟਾਈਮ ਜਦੋਂ ਅਪਡੇਟ ਕੀਤਾ ਜਾਂਦਾ ਫਿਰ ਉਹ ਤਾਂ ਗੱਲਾਂ ਦਿਲ ਦੇ ਵਿੱਚ ਵਸਦੀਆਂ, ਯਾਦ ਵੀ ਰਹਿੰਦੀਆਂ ਜ਼ਿੰਦਗੀ ਦੇ ਵਿੱਚ
ਜੀ,
ਤੇ ਇਹ ਮਤਲਬ ਇੱਕ ਮੋਟਾ ਜਿਹਾ ਕੀ ਕਹਿ ਲੋ ਵੀ ਬਲੂ ਪ੍ਰਿੰਟ ਤਿਆਰ ਕੀਤਾ ਜਾ ਰਿਹਾ ਆ ਗੁਰੂ ਮਹਾਰਾਜ ਕਿਰਪਾ ਕਰਕੇ ਆਉਣ ਵਾਲੇ ਟਾਈਮ ਚ ਆਪਾਂ ਇਹਦੇ ਪ੍ਰੋਪਰ ਵਰਕ ਹੋ ਸਕੇ
ਜੀ ਜੀ ਬਿਲਕੁਲ। ਸੋ ਅੱਜ ਦਾ ਜਿਹੜਾ ਵਿਸ਼ਾ ਉਹ ਵੈਸੇ ਤਾਂ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ ਤਾਂ ਗੁਰਬਾਣੀ ਦੇ ਅਨੁਸਾਰ ਤਾਂ ਬਹੁਤ ਵਿਸ਼ਾਲਤਾ ਹੈ ਉਹਦੇ ਵਿੱਚ, ਔਰ ਮੈਂ ਅਕਸਰ ਗੱਲ ਕਰਦੀ ਹੁੰਦੀ ਹਾਂ ਵੀ ਅਸੀਂ ਤਾਂ ਕਿਣਕਾਂ ਮਾਤਰ ਵੀ ਉਸਦਾ ਜਿਹੜਾ ਪ੍ਰਵਾਹ ਹੈ ਉਹਦੇ ਵਿੱਚ ਡੁਬਕੀ ਲਗਾਉਣ ਜੋਗੇ ਨਹੀਂ ਹੁੰਦੇ, ਪਰ ਅੱਜ ਇਸ ਵਿਸ਼ੇ ਨੂੰ ਛੋਹਣ ਦਾ ਜਿਹੜਾ ਸਾਡਾ ਮੰਤਵ ਇਹੀ ਸੀ ਕਿ ਜੇ ਅਸੀਂ ਅੱਜ ਦੇ ਦੌਰ ਦੇ ਵਿੱਚ ਕਿਤੇ ਨਾ ਕਿਤੇ ਮਹਿਸੂਸ ਕਰ ਰਹੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਆ, ਸਾਡੀ ਜ਼ਿੰਦਗੀ ਦੇ ਵਿੱਚ ਚਿੰਤਾਵਾਂ ਚ ਵਾਧਾ ਹੋ ਰਿਹਾ, ਤਾਂ ਗੁਰੂ ਦੇ ਨਾਲ ਜਾਂ ਗੁਰਬਾਣੀ ਦੇ ਨਾਲ ਕਿਹੜਾ ਸਹੀ ਰੂਪ ਆ, ਕਿਸ ਸਹੀ ਰੂਪ ਦੇ ਨਾਲ ਅਸੀਂ ਜੁੜਨਾ ਹੈ ਜਿਹਦੇ ਨਾਲ ਸਾਨੂੰ ਜਿਹੜੀ ਮਦਦ ਆ ਉਹ ਮਿਲ ਸਕਦੀ ਆ ਇਹਨਾਂ ਸਾਰੇ ਹੀ ਜਿਹੜੇ ਵਿਕਾਰਾਂ ਤੋਂ ਦੂਰ ਹੋਣ ਦੇ ਲਈ ਜਾਂ ਫਿਰ ਮੁਕਤ ਹੋਣ ਦੇ ਲਈ ਪੂਰੀ ਤਰ੍ਹਾਂ ਜਿਹੜੀ ਮੁਕਤੀ ਆ, ਮੈਨੂੰ ਲੱਗਦਾ ਦੁਨਿਆਵੀ ਪੱਧਰ ਦੇ ਉੱਤੇ ਤਾਂ ਸੰਭਵ ਨਹੀਂ ਹੁੰਦੀ, ਪਰ ਫਿਰ ਵੀ ਜਿਹੜਾ ਇਸ ਸਾਰੀ ਗੱਲਬਾਤ ਦੇ ਵਿੱਚੋਂ ਨਿਚੋੜ ਇਹੀ ਜਿਹੜਾ ਨਿਕਲ ਕੇ ਸਾਹਮਣੇ ਆਇਆ ਉਹ ਇਹ ਹੈ ਕਿ ਸਵੈ ਮੰਥਨ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ, ਆਪਣੀ ਪੜਚੋਲ ਕਰਦੇ ਰਹਿਣਾ, ਜਦੋਂ ਤੱਕ ਅਸੀਂ ਆਪਣੀ ਪੜਚੋਲ ਨਹੀਂ ਕਰਦੇ, ਜਦੋਂ ਤੱਕ ਅਸੀਂ ਆਪਣੇ ਰੋਗ ਨੂੰ ਨਹੀਂ ਫੜਦੇ ਜਿਵੇਂ ਅਸੀਂ ਹੋਮੇ ਦੀ ਗੱਲ ਕੀਤੀ ਹੈ, ਔਰ ਇਹੀ ਰੋਗ ਜਿਹੜੇ ਆ ਇਹਨਾਂ ਦੀ ਪਛਾਣ ਕਰਨੀ ਜਿਹੜੀ ਆ ਬਹੁਤ ਜ਼ਰੂਰੀ ਹੈ। ਗੁਰਬਾਣੀ ਵਾਰ ਵਾਰ ਸਾਨੂੰ ਉਸ ਹੋਮੇ ਰੋਗ ਦੇ ਬਾਰੇ ਵੀ ਉਪਦੇਸ਼ ਕਰਦੀ, ਉਸ ਵਿੱਚੋਂ ਬਾਹਰ ਕਿਵੇਂ ਆਉਣਾ ਹੈ, ਹੋਮੇ ਦੀ ਰਗ ਰੋਗ ਹੈ ਦਾਰੂ ਪੀ ਇਸਮਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗੁਰਬਾਣੀ ਦੇ ਵਿੱਚ ਮੌਜੂਦ ਨੇ ਅਸਲ ਵਿੱਚ ਅਮਲ ਕਿਵੇਂ ਕਰਨਾ, ਅੱਜ ਭਾਈ ਸਾਹਿਬ ਨੇ ਬਹੁਤ ਸੋਹਣੇ ਜਿਹੜੇ ਉਦਾਹਰਣ ਹੈ ਉਹ ਵੀ ਦਿੱਤੇ ਆ, ਔਰ ਬਹੁਤ ਸਾਖੀਆਂ ਦੇ ਵਿੱਚੋਂ ਜਿਹੜੇ ਹਵਾਲੇ ਗੁਰੂ ਸਾਹਿਬ ਦੇ ਜੀਵਨ ਦੇ ਵਿੱਚੋਂ ਉਹ ਵੀ ਸਾਨੂੰ ਦਿੱਤੇ ਆ। ਸੋ ਭਾਈ ਸਾਹਿਬ ਅਖੀਰ ਦੇ ਵਿੱਚ ਸਾਡੇ ਨਾਲ ਇੱਕ ਹੋਰ ਦੋਸਤ ਜੁੜੇ ਹੋਏ, ਮੈਂ ਉਹਨਾਂ ਦਾ ਮੈਸੇਜ ਸ਼ਾਮਲ ਕਰਾਂਗੀ ਤੇ ਉਸ ਤੋਂ ਬਾਅਦ ਅਸੀਂ ਗੱਲਬਾਤ ਜਿਹੜੀ ਆ ਉਹ ਹੁਣ ਰੋਕਾਂਗੇ। ਕਹਿੰਦੇ ਐਗਰੀ ਵਿਦ ਭਾਈ ਸਾਹਿਬ, ਸਾਡੇ ਨਾਲ ਨਰਿੰਦਰ ਠੌਰ ਹੋਰੀ ਜੁੜੇ ਹੋਏ ਨੇ, ਕਹਿੰਦੇ ਐਗਰੀ ਵਿਦ ਭਾਈ ਸਾਹਿਬ ਜੀ, ਕਹਿੰਦੇ 1 ਆਵਰਸ ਦੇ ਵਿੱਚ ਕੀ ਸਿੱਖਿਆ ਲੈ ਲੈਣਗੇ ਮੈਰਿਜ ਦੇ ਰੀਅਲ ਮੀਨਿੰਗ, ਕਹਿੰਦੇ ਅਸੀਂ ਸਿੱਖ ਭਾਈਚਾਰੇ ਦੇ ਵਿੱਚ ਭੁੱਲ ਕੇ ਮੈਰਿਜ ਨੂੰ ਇੱਕ ਫੰਕਸ਼ਨ ਦੇ ਤੌਰ ਦੇ ਉੱਤੇ ਕਹਿੰਦੇ ਲੈ ਲਿਆ ਆ, ਤਾਂ ਹੀ ਤਾਂ ਮੈਰਿਜ ਕਹਿੰਦੇ ਹੁਣ 2-4 ਸਾਲ ਹੀ ਚੱਲਦੀ ਹੈ। ਹਾਂ ਬਿਲਕੁਲ ਜੀ ਭਾਈ ਸਾਹਿਬ।
ਹਾਂਜੀ ਹਾਂਜੀ, ਦੇਖੋ ਇਹ ਗੱਲ ਏਦਾਂ ਆ, ਜਿਸ ਤਰ੍ਹਾਂ ਹੁਣ ਮੈਰਿਜ ਦੇ ਟਾਈਮ ਉੱਥੇ ਸਾਡੇ ਕੋਲ ਲਿਮਿਟਡ ਜਿਹਾ ਟਾਈਮ ਹੁੰਦਾ, ਕਿਉਂਕਿ ਉਦੋਂ ਪਹਿਲਾਂ ਸਾਡਾ ਨਹੀਂ ਹੈ, ਸਾਡਾ ਜਿਹੜਾ ਫੰਕਸ਼ਨ ਹੈ ਉਹ ਚ 200 ਜਿੰਨੇ ਮਹਿਮਾਨ ਸਾਰਿਆਂ ਦਾ ਟਾਈਮ ਜੁੜਿਆ ਹੁੰਦਾ, ਠੀਕ ਹੈ
ਜੀ,
ਤੇ ਹੋਰ ਵੀ ਕਈ ਹੁੰਦੇ ਨੇ। ਉਸ ਤੋਂ ਪਹਿਲਾਂ ਜੇ ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ ਤੇ ਬੱਚੇ ਬੱਚੇ ਨੂੰ ਇੱਕ ਅਹਿਸਾਸ ਕਰਾਇਆ ਜਾ ਸਕਦਾ ਵੀ ਆਪਾਂ ਹੁਣ ਜ਼ਿੰਦਗੀ ਦੇ ਜਿਸ ਪੜਾਅ ਤੇ ਤੁਸੀਂ ਅੱਗੇ ਵੱਧ ਰਹੇ ਹੋ
ਜੀ,
ਤੇ ਉਦੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਵੀ ਇਹ ਜਿਹੜੀ ਬੱਚੇ ਬੱਚੀ ਦੀ ਆ ਉਹ ਮਾਤਾ ਪਿਤਾ ਨੇ ਸ਼ੁਰੂ ਤੋਂ ਪਰਵਰਿਸ਼ ਦੇ ਵਿੱਚ ਇਹ ਚੀਜ਼ਾਂ ਦੇਣੀਆਂ
ਹੁੰਦੀਆਂ।
ਠੀਕ ਹੈ ਜੀ, ਸਟੈਪ ਬਾਏ ਸਟੈਪ ਵੀ ਚੱਲਣਾ ਸਾਰਾ ਕੁਝ, ਇੱਕੋ ਦਮ ਨਹੀਂ ਕੁਝ ਹੋਣਾ ਹੈ ਇਹ। ਤੇ ਉਹਦੇ ਪਾਰਟਸ ਦੱਸਿਆ ਮੈਂ ਵੀ ਇਸ ਤਰ੍ਹਾਂ ਕਰਕੇ ਵੀ ਪਹਿਲੇ ਮਾਤਾ ਪਿਤਾ ਕਰਦੇ ਆ, ਫਿਰ ਚਲੋ ਆਪਾਂ ਜਿੱਦਾਂ ਵੀ ਮੈਰਿਜ ਦੇ ਵਿੱਚ ਇੱਕ ਚੀਜ਼ ਇਹ ਵੀ ਪਾ ਸਕਦੇ ਆ ਹੁਣ ਜੋ ਗੱਲ ਕਰ ਰਹੇ ਹਾਂ ਵੀ ਘੰਟਾ ਆਪਾਂ ਇਸ ਤਰ੍ਹਾਂ। ਤੇ ਇੱਕ ਗੱਲ ਜਿਹੜੀ ਸਭ ਤੋਂ ਵੱਡੀ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿਤੇ ਰਹਿਣਾ ਜਾਏ, ਉਹ ਗੱਲ ਇਹ ਆ ਵੀ ਸਾਡੇ ਅੱਜ ਸਮਾਜ ਦਾ ਪਤਾ ਕੀ ਸਿਸਟਮ ਹੋ ਗਿਆ। ਸਿਸਟਮ ਇਹ ਹੋ ਗਿਆ ਵੀ ਦੂਸਰੇ ਨੂੰ ਫੋਕਸ ਕਰਦੇ ਆ, ਉਹਨੂੰ ਸੁਧਾਰ ਲਈਏ, ਉਹਨੂੰ ਦੱਸ ਦਈਏ, ਉਹਨੂੰ ਕਿੱਦਾਂ ਕਰ ਲਈਏ। ਠੀਕ ਹੈ ਨਾ, ਗੁਰਬਾਣੀ ਸਭ ਤੋਂ ਪਹਿਲੀ ਗੱਲ ਕਹਿੰਦੀ ਆ ਆਪਣੇ ਆਪ ਨੂੰ। ਹੁਣ ਇੱਕ ਝਾੜੂ ਦੇ ਨਾਲ ਜਿਸ ਦੇ ਨਾਲ ਸਫਾਈ ਕਰਨੀ ਹੈ, ਜੋ ਝਾੜੂ ਆਪ ਹੀ ਲਿਬੜਿਆ ਹੋਇਆ ਆ ਉਹ ਸਫਾਈ ਥੋੜਾ ਕਰੇਗਾ
ਜੀ,
ਉਹ ਹੋਰ ਗੰਦ ਖਿਲਾਰ ਦੇਗਾ। ਮਤਲਬ ਜਿਹੜੇ ਇਨਸਾਨ ਦੂਜਿਆਂ ਨੂੰ ਕਹਿ ਰਹੇ ਵੀ ਤੁਸੀਂ ਏਦਾਂ ਕਰੋ, ਤੁਸੀਂ ਓਦਾਂ ਕਰੋ, ਤੁਸੀਂ ਸੁਧਰ ਜਾਓ, ਤੁਸੀਂ ਹੋਮੇ ਛੱਡ ਦੋ, ਉਹ ਆਪ ਦੀ ਲਾਈਫ ਜੀ ਰਹੇ ਆ।
ਮਤਲਬ
ਆਪਣੇ ਆਪ ਨੂੰ ਹੀ ਸਵਾਰਨਾ ਪਏਗਾ, ਆਪ ਸਵਾਰੇ ਮੈਂ ਮਿਲੇ, ਫੇਰ ਬੰਦਾ ਅੱਗੇ ਦੁਨੀਆਂ ਚ ਕੁਝ ਕਰ ਸਕਦਾ ਯਾਰ। ਮਤਲਬ ਇਸੇ ਤਰ੍ਹਾਂ ਪਤੀ ਪਤਨੀ ਦਾ, ਇਸੇ ਤਰ੍ਹਾਂ ਘਰ ਦਾ ਕੋਈ ਵੀ ਜਿਹੜਾ ਆ ਰਿਸ਼ਤਾ ਆ, ਉਹ ਪਹਿਲਾਂ ਆਪਣੇ ਆਪ ਨੂੰ ਸਹੀ ਰੱਖਣਾ ਪਏਗਾ, ਫੇਰ ਦੂਜੇ ਨੂੰ ਆਪਾਂ ਕਹਿ ਸਕਦੇ ਹਾਂ ਤੁਸੀਂ ਕਿੱਦਾਂ ਕਰ
ਜੀ।
ਇਹ ਜਰੂਰੀ ਹੈ ਮੇਰੇ ਮੁਤਾਬਕ
ਜੀ। ਜੀ ਬਿਲਕੁਲ। ਸੋ ਜਾਣ ਤੋਂ ਪਹਿਲਾਂ ਸਾਡੇ ਸਾਰੇ ਸਰੋਤਿਆਂ ਦੇ ਲਈ ਜਿਹੜੇ ਇਸ ਵੇਲੇ ਫੇਸਬੁੱਕ ਤੇ ਲਾਈਵ ਸਟ੍ਰੀਮਿੰਗ ਦੇ ਉੱਤੇ ਸਾਡੇ ਨਾਲ ਦਰਸ਼ਕ ਵੀ ਜੁੜੇ ਹੋਏ ਆ, ਉਹਨਾਂ ਦੇ ਲਈ ਤੁਸੀਂ ਕੋਈ ਖਾਸ ਸੁਨੇਹਾ ਜਿਹੜਾ ਆ ਉਹ ਅੱਜ ਦੇ ਵਿਸ਼ੇ ਨੂੰ ਮੁੱਖ ਰੱਖ ਕੇ ਦੇਣਾ ਚਾਹੋ ਤਾਂ ਜ਼ਰੂਰ ਦਿਓ।
ਹਾਂਜੀ, ਮੈਸੇਜ ਇਹੀ ਹੈ, ਦੇਖੋ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਪਦੇਸ਼ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਸਾਰੀ ਮਨੁੱਖਤਾ ਦਾ ਉਪਦੇਸ਼ ਹੈ, ਬਗੈਰ ਕਿਸੇ ਜਾਤ ਪਾਤ ਤੋਂ, ਰੂਪ ਰੰਗ ਤੋਂ, ਤੇ ਬਗੈਰ ਕਿਸੇ ਇਲਾਕਾਵਾਦ ਦੀ ਜਾਂ ਭਾਸ਼ਾਵਾਦ ਦੀ ਵੰਡੀ ਤੋਂ। ਗੁਰੂ ਸਾਹਿਬ ਨੇ ਸਾਰਿਆਂ ਭਗਤ ਸਾਹਿਬਾਨ ਜੀ ਦੀ ਬਾਣੀ ਪ੍ਰਵਾਨ ਕੀਤੀ, ਆਪਣੀ ਬਾਣੀ ਨਾਲ ਰੱਖੀ ਹੈ। ਮਤਲਬ ਇੱਕ ਸਾਂਝਾ ਯੂਨੀਵਰਸਲ ਮੈਸੇਜ ਹੈ।
ਠੀਕ
ਹੈ ਜੀ, ਤੇ ਗੁਰਬਾਣੀ ਨੂੰ ਕੇਵਲ ਆਪਾਂ ਰਸਮਾਂ ਰੀਤਾਂ ਤੱਕ ਸੀਮਿਤ ਨਾ ਕਰੀਏ, ਗੁਰਬਾਣੀ ਨੂੰ ਅਜੇ ਜੀਵਨ ਜਾਂਚ ਗੁਰੂ ਸਾਹਿਬ ਨੇ ਜੋ ਸਾਨੂੰ ਦੱਸੀ ਹੈ ਉਸ ਰੂਪ ਦੇ ਵਿੱਚ ਜਦੋਂ ਪਾਠ ਕਰਦੇ ਹਾਂ, ਉਦੋਂ ਵੀ ਏਦਾਂ ਨੀ ਵੀ ਮੈਂ ਪਾਠ ਕਰ ਰਿਹਾ, ਮੈਂ ਨੀ ਪਾਠ ਕਰ ਰਿਹਾ, ਮੈਂ ਗੁਰੂ ਤੋਂ ਸਿੱਖ ਰਿਹਾ, ਜਿਵੇਂ ਜਪਜੀ ਸਾਹਿਬ ਦਾ ਪਾਠ ਮਤਲਬ ਕਰ ਰਿਹਾ। ਇਟ ਮੀਨਸ ਕਿ ਮੈਂ ਹੁਣ 20 ਮਿੰਟ ਗੁਰੂ ਤੋਂ ਕੁਛ ਸਿੱਖਣਾ ਆ, ਗੁਰੂ ਉੱਪਰ ਰੱਖ ਕੇ ਚੱਲੀਏ। ਜਦੋਂ ਕਹਿੰਦੇ ਮੈਂ ਪਾਠ ਕਰਦੇ, ਮੈਂ ਉੱਪਰ ਆ ਗਿਆ, ਪਾਠ ਨੂੰ ਆਪਾਂ ਹੇਠਾਂ ਰੱਖ ਲੈਂਦੇ ਹਾਂ। ਠੀਕ ਹੈ
ਜੀ,
ਗੁਰਬਾਣੀ ਨੂੰ ਉੱਪਰ ਰੱਖ ਕੇ ਉਹ ਤੋਂ ਸਿੱਖਣ ਦੇ ਨਜ਼ਰੀਏ ਦੇ ਨਾਲ ਹੀ ਗੁਰਬਾਣੀ ਨੂੰ ਆਪਾਂ ਪੜ੍ਹੀਏ। ਠੀਕ ਹੈ, ਰਸਮਾਂ ਰੀਤਾਂ ਜੇ ਸਿੱਖ ਆਪਾਂ ਨੂੰ ਕਰਨੀਆਂ ਪੈਂਦੀਆਂ, ਦੁੱਖ ਸੁੱਖ ਚ ਆਪਾਂ ਨੇ ਪਾਠ ਵੀ ਕਰਾਉਣੇ ਆ, ਕਰਨੇ ਆ, ਉਹ ਇੱਕ ਆਪਣੀ ਥਾਂ ਚੱਲਣ ਦੇ। ਤੇ ਦੂਜਾ ਹੈ ਜੇ ਆਪਣੇ ਜੀਵਨ ਨੂੰ ਸਵਾਰਨਾ ਤਾਂ ਆਪਾਂ ਨੂੰ ਗੁਰਬਾਣੀ ਨੂੰ ਉਸ ਰੂਪ ਦੇ ਵਿੱਚ ਹੀ ਦੇਖੀਏ ਕਿ ਅਸੀਂ ਗੁਰੂ ਤੋਂ ਕੁਝ ਸਿੱਖਣਾ ਆ। ਜੇ ਇਸ ਰੂਪ ਚ ਦੇਖਾਂਗੇ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਏ, ਪਰੇਸ਼ਾਨੀ ਨਾ ਪਾਉਣੀ
ਜੀ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਅੱਜ ਦੇ ਇਸ ਸਮੇਂ ਨੂੰ ਤੁਸੀਂ ਸਾਰਥਕ ਬਣਾਇਆ ਔਰ ਸਾਡਾ ਅੱਜ ਸੁਭਾਗ ਰਿਹਾ ਕਿ ਤੁਹਾਡੇ ਨਾਲ ਵਿਚਾਰਾਂ ਦੀ ਇਹ ਸਾਂਝ ਬਣੀ ਹੈ। ਔਰ ਸਾਡਾ ਮਕਸਦ ਵੀ ਇਹੀ ਸੀ ਕਿ ਗੁਰਦੁਆਰਾ ਸਾਹਿਬ ਤੋਂ ਬਾਹਰ ਇਨ੍ਹਾਂ ਮੰਚਾਂ ਦੇ ਉੱਤੇ ਵੀ ਅਸੀਂ ਤੁਹਾਡੇ ਤੋਂ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ ਉਹ ਹਾਸਲ ਜ਼ਰੂਰ ਕਰ ਸਕੀਏ ਤਾਂ ਕਿ ਸਾਡੇ ਸੁਣਨ ਵਾਲਿਆਂ ਦੇ ਲਈ ਸਾਡੇ ਆਪਣੇ ਜੀਵਨ ਦੇ ਵਿੱਚ ਵੀ ਜਿਹੜਾ ਸੁਧਾਰ ਹੈ ਉਹਦੀ ਜਿਹੜੀ ਪ੍ਰਕਿਰਿਆ ਆ ਉਹ ਜਾਰੀ ਰਹੇ। ਸੋ ਅੱਜ ਦੇ ਲਈ, ਅੱਜ ਦੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ, ਆਪਣਾ ਕੀਮਤੀ ਸਮਾਂ ਸਾਂਝਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਦੋਸਤੋ, ਗੱਲਬਾਤ ਦਾ ਜਿਹੜਾ ਇਹ ਸਿਲਸਿਲਾ ਹੈ, ਯਾਨੀ ਕਿ ਗੱਲਾਂ ਬਾਤਾਂ ਦਾ ਇਹ ਸਿਲਸਿਲਾ ਜਿਹੜਾ ਹੁਣ ਆਪਾਂ ਇੱਥੇ ਹੀ ਰੋਕਾਂਗੇ, ਪਰ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਹੁਣ ਸਮਾਪਤ ਹੋ ਚੁੱਕਿਆ। ਜਾਣ ਤੋਂ ਪਹਿਲਾਂ ਇੱਕ ਜਿਹੜੀ ਅਨਾਊਂਸਮੈਂਟ ਮੇਰੇ ਕੋਲ ਪਹੁੰਚੀ ਹੈ, ਹਿਊਮ ਸਿਟੀ ਕੌਂਸਲ ਤੇ DPV ਹੈਲਥ ਜਿਹੜੀ ਹੈ ਉਹ ਕੋਈ 16 ਡੇਜ਼ ਆਫ ਐਕਟੀਵਿਜ਼ਮ ਅਗੇਂਸਟ ਜੈਂਡਰ ਬੇਸਡ ਵਾਇਲੈਂਸ ਨੂੰ ਲੈ ਕੇ ਕੋਈ ਰਿਸਪੈਕਟ ਇਨ ਹਿਊਮ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਹੈ ਉਹ ਕਰਨ ਜਾ ਰਹੇ ਹੈ। ਤੇ 2 ਦਸੰਬਰ ਨੂੰ 7 ਤੋਂ 8 ਵਜੇ ਰਾਤ ਦਾ ਜਿਹੜਾ ਸਮਾਂ ਆ ਉਹ ਇਹਦੇ ਲਈ ਰੱਖਿਆ ਗਿਆ। 29 ਨਵੰਬਰ 2021 ਨੂੰ RSVP ਜਿਹੜੀ ਹੈ ਉਦੋਂ ਤੱਕ ਤੁਸੀਂ ਭੇਜ ਸਕਦੇ ਹੋ, ਤੇ ਇਹਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ contact@hume.vic.gov.au ਜਿਹੜਾ ਈਮੇਲ ਐਡਰੈਸ ਹੈ ਇੱਥੇ ਜਾ ਕੇ ਤੁਸੀਂ ਇਹਦੇ ਬਾਰੇ ਪਤਾ ਕਰ ਸਕਦੇ ਹੋ ਜਾਂ ਫਿਰ ਕੈਰੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 9205-2437 ਦੇ ਉੱਤੇ। ਤੇ ਇਹ ਸੀ ਜੇ ਇੱਕ ਜਾਣਕਾਰੀ ਜਿਹੜੀ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝੀ ਕਰਨੀ ਸੀ। ਖ਼ਬਰਾਂ ਦੀ ਅੱਜ ਸਾਂਝ ਜਿਹੜੀ ਹੈ ਮੇਰੇ ਵੱਲੋਂ ਤਾਂ ਨਹੀਂ ਪਾਈ ਗਈ, ਪਰ ਅੱਗੇ ਅਗਲਾ ਸਿਲਸਿਲਾ ਜਿਹੜਾ ਆ ਉਹ ਲਹਿਰਾਂ ਤੋਂ ਬਾਅਦ ਖ਼ਬਰਾਂ ਦਾ ਹੋਏਗਾ। ਤੁਸੀਂ ਖ਼ਬਰਾਂ ਦੇ ਨਾਲ ਆਪਣੀ ਸਾਂਝ ਬਣਾਇਓ, ਪਰ ਹੁਣ ਮੈਨੂੰ ਪ੍ਰੋਗਰਾਮ ਤੋਂ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਚੁੱਕਿਆ। ਪ੍ਰੋਗਰਾਮ ਦੌਰਾਨ ਬਹੁਤ ਸਾਰੀਆਂ ਕਮੀਆਂ ਰਹਿ ਗਈਆਂ ਹੋਣਗੀਆਂ, ਉਹਨਾਂ ਕਮੀਆਂ ਦੇ ਲਈ ਮੈਂ ਜ਼ਰੂਰ ਪਹਿਲਾਂ ਹੀ ਤੁਹਾਡੇ ਤੋਂ ਮਾਫ਼ੀ ਚਾਹਾਂਗੀ। ਅੱਗੇ ਤੋਂ ਸੁਧਾਰ ਦੀ ਆਸ ਦੇ ਨਾਲ ਵੀ ਔਰ ਕੋਸ਼ਿਸ਼ ਦੇ ਨਾਲ ਵੀ ਤੁਹਾਡੇ ਨਾਲ ਦੁਬਾਰਾ ਜੁੜਾਂਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ। ਅੱਜ ਦੇ ਲਈ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।